ਧੰਨ ਵਾਹਿਗੁਰੂ ਸਤਨਾਮ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਆਓ ਸੰਗਤ ਜੀ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਸਾਥ ਦਿਓ ਜਦੋਂ ਤੋਂ ਮੈਨੂੰ ਨਾਮ ਮਿਲਿਆ ਜੀਵਨ ਹਰਿਆ ਭਰਿਆ ਹੋ ਗਿਆ ਨਾਮ ਦਾ ਅਰਥ ਹੈ ਗਿਆਨ ਸਮਝ ਅਕਲ ਗਿਆਨ ਹੋਇਆ ਤੇ ਜ਼ਿੰਦਗੀ ਦੇ ਵਿੱਚ ਔਗਣ ਸਨ ਤੇ ਗੁਣ ਬਣ ਗਏ ਹੋਣ ਖੁੱਲ ਕੇ ਅੱਗੇ ਵਿਚਾਰ ਕਰਦੇ ਆਓ ਸਾਰੇ ਰਲ ਕੇ ਪੜ੍ਹੋ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਸਾਥ ਦਿਓ ਨਾਲ ਨਾਲ ਪੜ੍ਹਿਆ ਵੀ ਕਰੋ ਸੰਗੋ ਨਾ ਕਦੀ ਕਦੀ ਸਬੱਬ ਨਾਲ ਸਮਾਂ ਮਿਲਦਾ ਤੇ ਪੜ੍ਹਨਾ ਚਾਹੀਦਾ ਗੁਰੂ ਜੀ ਦੇ ਵਚਨਾਂ ਨੂੰ ਪਿਆਰ ਨਾਲ ਚਾਅ ਨਾਲ ਸਾਰੇ ਗਾਈਏ, ਕੋਈ ਰਸਨਾ ਵਾਂਝੀ ਨਾ ਰਵੇ। ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ, ਤਪਤ ਕੜਾ ਕਹੀਏ ਹਿਰਦਾ, ਕੜਾਹ ਕਹੀਏ ਮਨ ਸ਼ਾਂਤ ਹੋ ਗਿਆ, ਠੰਡਾ ਹੋ ਗਿਆ। ਕਦੋਂ ਤੋਂ ਗੁਰ ਸੀਤਲ ਨਾਮ ਪੀਓ, ਗੁਰ ਸੀਤਲ ਨਾਮ ਦਿਓ,
ਮਨ ਹੈ ਪਰ ਗਾ जब से
ਸਭ ਟੁਕੜਾ ਬੁਝ ਗਿਆ, ਸਭ ਟੁਕੜਾ ਬੁਝ ਗਿਆ,
ਆਧਾਰ ਮੇਰਾ, ਸਤਿਨਾਮ ਆਧਾਰ ਮੇਰਾ,
ਪਾਈਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਰਲ ਮਿਲ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਜਿਤਨਾ ਸਮਾਂ ਸਾਡੇ ਪਾਸ ਹੈ ਸਾਡੀ ਸੁਰਤ ਗੁਰੂ ਤੱਕ ਪਹੁੰਚੇ, ਗਿਆਨ ਤੱਕ ਪਹੁੰਚੇ। ਸਰੀਰਾਂ ਦੇ ਮਿਲਣ ਨੂੰ ਮਿਲਣਾ ਨਹੀਂ ਕਹਿੰਦੇ, ਮਨ ਮਿਲਣ ਨੂੰ ਮਿਲਣਾ ਕਹਿੰਦੇ। ਜਿੱਦਾਂ ਆਪਾਂ ਸਾਰੇ ਹੀ ਪੜ੍ਹਦੇ ਹਾਂ, ਲੋ ਇੱਕ ਵਾਰ ਸੁਣੋ, ਧੰਨ ਫਿਰ ਇਹ ਨਾ ਆਖੀ,
ਧੰਨ ਫਿਰ ਇਹ ਨਾ ਆਖੀਏ, ਬਹਿਣ ਇਕੱਠੇ ਇੱਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਏ ਸੋਈ।
ਪਤੀ ਪਤਨੀ ਕੌਣ ਨੇ? ਜਿਨ੍ਹਾਂ ਦੇ ਸਰੀਰ ਇੱਕ ਨੇ, ਜਿਨ੍ਹਾਂ ਦੇ ਮਨ ਇੱਕ। ਇੱਕ ਜੋਤ ਦਾ ਕੀ ਅਰਥ ਹੈ? ਇੱਕ ਸੋਚ, ਗਿਆਨ। ਜੋਤ ਦਾ ਅਰਥ ਹੁੰਦਾ ਗਿਆਨ, ਜਿਵੇਂ ਆਪਾਂ ਪੜ੍ਹਦੇ ਹਾਂ ਗੁਰਸਾਖੀ ਜੋਤ ਪ੍ਰਗਟ। ਗੁਰੂ ਦੀ ਸਿੱਖਿਆ ਸੁਣ ਕੇ ਬੰਦੇ ਨੂੰ ਚਾਨਣ ਹੋ ਜਾਂਦਾ, ਗਿਆਨ ਆ ਜਾਂਦਾ। ਜੋਤ ਦਾ ਅਰਥ ਹੈ ਗਿਆਨ। ਆਪਾਂ ਕਾਹਦੀ ਜੋਤ ਲਾਉਂਦੇ ਹਾਂ? ਨਾਮ ਤੇਰੇ ਕੀ ਜੋਤ ਲਗਾਈ, ਤੇਰਾ ਨਾਮ ਹੀ ਸਾਡੀ ਜੋਤ ਹੈ, ਗਿਆਨ ਲੈਣਾ। ਦੀਵਾ ਬਲੈ ਅੰਧੇਰਾ ਜਾਏ, ਇਹਦਾ ਭਾਵ ਜੋਤ ਦਾ ਮਤਲਬ ਹੁੰਦਾ ਹੈ ਗਿਆਨ। ਹੁਣ ਪਤੀ ਪਤਨੀ ਦਾ ਗਿਆਨ ਇੱਕ ਹੈ, ਜਿੰਦਾ ਕਹਿ ਲਓ ਵੀ ਪਤੀ ਪਤਨੀ ਦੀ ਸੋਚ ਇੱਕ ਹੈ, ਸਰੀਰ ਦੋ ਹੈ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀ ਹੈ
ਸੋਏ
ਸੋਏ। ਜੋਤ ਦਾ ਅਰਥ ਗਿਆਨ, ਗਿਆਨ ਮਤਲਬ ਸੋਚ। ਪਤੀ ਪਤਨੀ ਦੀ ਸੋਚ ਮਿਲਣੀ ਚਾਹੀਦੀ ਹੈ ਤਾਂ ਮਿਲਾਪ ਮੰਨਾਂਗੇ, ਕਿ ਦੇਹਾਂ ਦੇ ਮਿਲਾਪ ਨੂੰ ਮਿਲਾਪ ਮੰਨਾਂਗੇ। ਸਰੀਰ ਤੇ ਇਕੱਠੇ ਹੀ ਰਹਿੰਦੇ ਘਰਾਂ ਚ, ਪਰ ਜਦੋਂ ਮਨ ਨਹੀਂ ਮਿਲਦਾ ਫਿਰ ਕੋਈ ਸਵਾਦ ਥੋੜਾ ਹੁੰਦਾ, ਮਿਲਣਾ ਥੋੜਾ ਹੁੰਦਾ, ਉਹ ਤੇ ਬੱਧਾ ਚੱਟੀ ਹੈ। ਉਹ ਤੇ ਬੱਚਿਆਂ ਵੱਲ ਵੇਖੋ, ਰਹੀ ਚੱਲੋ ਇਕੱਠੇ, ਪਰ ਕੋਈ ਸਵਾਦ ਨਹੀਂ ਜ਼ਿੰਦਗੀ ਦਾ। ਉਹ ਉਦੋਂ ਹੈ ਜਦੋਂ ਮਨ ਮਿਲੇ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਦਾ ਮਨ ਹੈ ਨਾ ਜਿਹੜਾ, 35 ਮਹਾਂਪੁਰਖਾਂ ਦੇ ਵਿਚਾਰ, ਉਹਨਾਂ ਦਾ ਮਨ ਗੁਰੂ ਗ੍ਰੰਥ ਸਾਹਿਬ, ਹੁਣ ਮਨ ਨਾਲ ਮਨ ਮਿਲੇ ਸਾਡਾ, ਦੇਹ ਤੱਕ ਦੇਹ ਦਾ ਆ ਜਾਣਾ ਤੇ ਠੀਕ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੱਕ ਪਹੁੰਚਣਾ, ਅਸਲ ਵਿੱਚ ਗੁਰੂ ਤੱਕ ਪਹੁੰਚਣਾ। ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਸਤਿਗੁਰ ਬਚਨ, ਬਚਨ ਹੈ ਸਤਿਗੁਰ। ਜਿਹੜਾ ਸਤਿਗੁਰੂ ਦਾ ਬਚਨ ਹੈ ਉਹ ਹੈ ਸਤਿਗੁਰੂ। ਜਿਹੜਾ ਗਿਆਨ ਹੈ, ਆ ਸ਼ਬਦਾਂ ਦੇ ਵਿੱਚੋਂ ਨਿਕਲਣ ਵਾਲਾ ਮੀਨਿੰਗ ਹੈ ਜਿਹੜਾ, ਅਰਥ ਹੈ ਜਿਹੜਾ, ਉਹ ਹੈ ਗੁਰੂ। ਜਿਹੜੀ ਉਹਦੇ ਚੋਂ ਨੌਲੇਜ ਮਿਲਦੀ ਹੈ, ਹੁਣ ਉਹਦੇ ਤੱਕ ਜਦੋਂ ਸਾਡੀ ਸੁਰਤ ਜਾਣੀ ਹੈ, ਉਦੋਂ ਗੁਰੂ ਦਾ ਤੇ ਸਿੱਖ ਦਾ ਮਿਲਾਪ ਹੋਣਾ ਉਹਨਾਂ ਚਿਰ ਨਹੀਂ ਹੁੰਦਾ। ਤੇ ਉਹ ਜਦੋਂ ਹੀ ਹੋਇਆ ਬਸ ਫਿਰ ਕੀ ਹੋਏਗਾ? ਹੋਵੇ ਸਿਫਤ ਖਸਮ ਦੀ ਪੜੋ, ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਗ ਡਿੱਠੇ। ਜਨਮ ਜਨਮ ਦੀ ਕੱਟੀ ਦੁੱਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਉਹ ਹੈ ਪਾਤਸ਼ਾਹ, ਉਹ ਹੈ ਉਹ ਗਿਆਨ, ਉਹ ਹੈ ਜਿਹੜੀ ਉਹ ਸਿੱਖਿਆ। ਜਦੋਂ ਉਹਦੇ ਤੱਕ ਸੁਰਤ ਟੱਚ ਕੀਤੀ ਤੇ ਮਤਲਬ ਆਨੰਦ ਆ ਗਿਆ, ਖਿੜ ਗਿਆ ਬੰਦਾ। ਅੱਜ ਜੇ ਕੋਈ ਬੰਦਾ ਗਿਆਨ ਨਾਲ ਟੱਚ ਹੋ ਗਿਆ, ਉਹ ਕਵੇ ਲੈ ਵੀ ਅੱਜ ਤੋਂ ਨਹੀਂ ਪੀਣੀ ਤੇ ਜ਼ਿੰਦਗੀ ਸੋਹਣੀ ਬਣ ਗਈ। ਬਸ ਜਨਮ ਜਨਮ ਦੀ ਮੈਲ ਜਿਹੜੀ ਸੀ ਕੱਟੀ ਗਈ। ਅੱਜ ਤੋਂ ਬਾਅਦ ਪਸ਼ੂ ਪੁਣਾ ਛੱਡਿਆ ਜੀ, ਅੱਜ ਤੋਂ ਬਾਅਦ ਪਸ਼ੂਆਂ ਵਾਲੇ ਕੰਮ ਨਹੀਂ ਮੈਂ ਕਰਦਾ, ਬਸ ਇਹ ਹੈ। ਤੇ ਹੁਣ ਪ੍ਰੋਬਲਮ ਸਾਡੀ ਕੀ ਹੈ? ਜਿਵੇਂ ਪਤੀ ਪਤਨੀ ਦੋ ਇਕੱਠੇ ਹੋ ਜਾਣ ਇਹਨਾਂ ਨੂੰ ਮੇਲ ਨਹੀਂ ਕਹਿੰਦੇ, ਇਸੇ ਤਰ੍ਹਾਂ ਭਾਈ ਮੇਰੇ ਵਰਗਾ ਜੰਮੇ ਵੀ ਗੁਰਦੁਆਰੇ, ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੇ, ਰੋਜ਼ ਹੱਥ ਲਾਏ, ਟੱਚ ਕਰੇ, ਪਰ ਜੇ ਸੁਰਤ ਗਿਆਨ ਤੱਕ ਨਹੀਂ ਪਹੁੰਚੀ ਤੇ ਦੇਹਾਂ ਦਾ ਮਿਲਾਪ ਹੈ, ਅਜੇ ਗੁਰੂ ਨਾਲ ਸੁਰਤ ਨਹੀਂ ਮਿਲੀ, ਜੋਤ ਨਹੀਂ ਮਿਲੀ, ਮਨ ਨਹੀਂ ਮਿਲੇ। ਚਿੱਤਹਿ ਚਿੱਤ ਸਮਾਏ ਹੋਵੇ ਰੰਗ ਕਣਾ, ਚਿੱਤ ਨਾਲ ਚਿੱਤ ਮਿਲੇ ਨਾ, ਮਨ ਨਾਲ ਮਨ ਮਿਲੇ ਨਾ, ਫਿਰ ਗੱਲ ਬਣਦੀ ਹੈ। ਜੇ ਪਤੀ ਪਤਨੀ ਮਨ ਨਾ ਮਿਲੇ ਤੇ ਇਕੱਠੇ ਰਹੀ ਜਾਣ ਭਾਵੇਂ, ਤੇ ਮੈਨੂੰ ਤੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੈਨੂੰ ਇਕੱਠਿਆਂ ਨੂੰ ਰੱਖੀ ਰੱਖੋ, ਗੁਰਦੁਆਰਿਆਂ ਚ ਰਹੀ ਜਾਓ, ਕਮਰਾ ਗੁਰਦੁਆਰੇ ਚ ਹੋਵੇ। ਤੇ ਜੇ ਮਨ ਹੀ ਨਾ ਮਿਲਿਆ, ਜੋਤ ਨਾਲ ਜੋਤ ਹੀ ਨਾ ਮਿਲੀ ਤੇ ਕੀ ਕੀ ਸਵਾਦ ਆਏ। ਇਸੇ ਕਰਕੇ ਤੇ ਖਾਲੀ ਹੈ ਸਾਡੇ ਵਰਗੇ ਗੁਰਦੁਆਰੇ ਚ ਰਹਿਣ ਵਾਲੇ ਵੀ ਕਿਉਂ ਖਾਲੀ ਹੈ? ਜੇ ਇਹਨੂੰ ਨੇੜੇ ਕਹਿੰਦੇ ਆ, ਨੇੜੇ ਜਾਣ ਨੂੰ, ਏਦਾਂ ਨੇੜੇ ਜਾਣ ਨੂੰ, ਫਿਰ ਅਸੀਂ ਤੇ ਬ੍ਰਹਮ ਗਿਆਨੀ ਬਣੇ ਹੁੰਦੇ ਹੁਣ ਨੂੰ। ਗੁਰਦੁਆਰਿਆਂ ਚ ਰਹਿਣ ਵਾਲੇ ਤੇ ਬ੍ਰਹਮ ਗਿਆਨੀ ਚਾਹੀਦੇ, ਉਹ ਤਾਂ ਸਭ ਤੋਂ ਵੱਧ ਸਭ ਤੋਂ ਉੱਪਰ ਚਾਹੀਦੇ ਆ। ਪਰ ਜੇ ਸਾਰੀਆਂ ਸ਼੍ਰੇਣੀਆਂ ਦੇਖੋਗੇ, ਅੱਜ ਤੁਹਾਡੇ ਨਿਆਣਿਆਂ ਨੂੰ ਇੱਥੇ ਇਕੱਠੇ ਕਰ ਲਓ, ਇੱਥੇ ਦੇ ਬੌਰਨ ਨੇ ਜਿਹੜੇ, ਮੈਨੂੰ ਮਾਫ ਕਰਨਾ, ਸਾਡਾ ਮੈਂ ਆਪਣੇ ਭਾਈਚਾਰੇ ਦੇ ਕਹਿ ਲਓ, ਸਾਡੇ ਪ੍ਰਚਾਰਕਾਂ ਦੇ ਰਾਗੀਆਂ ਪਾਠੀਆਂ ਦੇ ਵਿਰੁੱਧ ਨਹੀਂ ਆ, ਪਰ ਸੱਚੀ ਹੋਈ ਹੈ, ਮੰਨੋ ਭਾਵੇਂ ਨਾ ਮੰਨੋ, ਅਸੀਂ ਸਾਰੇ ਸਟੇਜ ਵਾਲੇ, ਜੇ ਤੁਸੀਂ ਆਪਣੇ ਇੱਥੋਂ ਦੇ ਬੱਚੇ ਜੰਮੇ ਨੂੰ ਸਾਡੇ ਸਾਹਮਣੇ ਲਿਆਓ, ਇੱਥੇ ਤੁਹਾਡੇ ਨਿਆਣੇ ਆ ਜਿਹੜੇ ਛੋਟੇ ਛੋਟੇ 12-15 ਸਾਲ ਦੇ, ਇਹ ਸਾਡੇ ਨਾਲੋਂ ਚੰਗੇ ਇਨਸਾਨ ਨੇ, ਇਹਦੇ 'ਚ ਕੋਈ ਸ਼ੰਕ ਨਹੀਂ। ਇਨਸਾਨੀ ਗੁਣ ਇਹਨਾਂ 'ਚ ਸਾਡੇ ਨਾਲੋਂ ਕਿਤੇ ਜ਼ਿਆਦਾ। ਮੈਨੂੰ ਤੇ ਲੱਗਦਾ ਸਾਡੇ ਵਰਗਿਆਂ ਦੀਆਂ ਕਲਾਸਾਂ ਇਹਨਾਂ ਕੋਲ ਲਵਾਉਣੀਆਂ ਚਾਹੀਦੀਆਂ, ਵੀ ਹਿਊਮਨ ਬੀਂਗ ਕਿੱਦਾਂ ਦਾ ਚਾਹੀਦਾ, ਕਿਸੇ ਦੀ ਹੈਲਪ ਕਿੱਦਾਂ ਕਰੀਦੀ, ਸੱਚ ਕਿਵੇਂ ਬੋਲੀਦਾ, ਕੰਮ ਕਿਵੇਂ ਕਰੀਦਾ, ਕੰਮ 'ਚ ਜੀ ਕਿਵੇਂ ਲਾਈਦਾ, $10 ਲਓ ਅਗਲੇ ਤੋਂ, 12 ਦਾ ਕੰਮ ਕਰਕੇ ਕਿਵੇਂ ਦੇਈਦਾ, ਕੰਮ 'ਚ ਮਨ ਕਿਵੇਂ ਲਾਈਦਾ, ਇਹ ਤੇ ਸਾਡੇ ਵਰਗਿਆਂ ਨੂੰ ਇਹਨਾਂ ਤੋਂ ਕਲਾਸਾਂ ਲਾਉਣੀਆਂ ਚਾਹੀਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਤਾਂ ਕਰਕੇ ਸਾਡੇ ਗੁਰੂ ਸਾਹਿਬ ਕਹਿੰਦੇ ਆ, ਭਾਈ ਗੁਰ ਸਭਾ ਏਮ ਨਾ ਪਾਈਏ, ਨਾ ਨੇੜੇ ਨਾ ਦੂਰ। ਇਹ ਪੰਕਤੀ ਵੀ ਕਰੀ ਗਾ ਕੇ ਸੁਣ ਲਓ, ਵੀ ਗੁਰੂ ਦੀ ਸਭਾ ਏਦਾਂ ਮੰਨ ਲਈਏ ਆਪਾਂ, ਵੀ ਗੁਰੂ ਸਭਾ ਪ੍ਰਾਪਤ ਹੋ ਗਈ, ਜਿਵੇਂ ਆਪਾਂ ਹੁਣ ਆਪਾਂ ਆਏ ਹਾਂ ਤੇ ਮਿਲ ਗਏ, ਬਸ ਹੁਣ ਸਾਡੇ ਵਰਗੇ ਤੇ ਫਟਾਫਟ ਕਿਤਾਬ ਦੇ ਦਿੰਦੇ ਸਟੇਜ ਤੇ ਬਹਿ ਕੇ ਵੀ ਤੂੰ ਤੇ ਭਾਈ ਮਹਾਨ ਹੋ ਗਏ ਜੀ, ਤੁਹਾਡੇ ਤੇ ਜਨਮ ਮਰਨ ਕੱਟੇ ਗਏ ਕਿਉਂਕਿ ਤੁਸੀਂ ਇੱਥੇ ਪਹੁੰਚ ਗਏ ਤੇ ਮਤਲਬ ਸੱਚਖੰਡ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ ਗਏ। ਆਪਾਂ ਐਵੇਂ ਮਾਨ ਕਰ ਲੈਂਦੇ ਵੀ ਅਸੀਂ ਪਤਾ ਨੀ ਕਿੱਡੇ ਕੁ ਮਹਾਨ ਹੋ ਗਏ। ਗੁਰੂ ਸਾਹਿਬ ਕਹਿੰਦੇ ਏਦਾਂ ਗੁਰੂ ਦੀ ਸਭਾ ਨਹੀਂ ਮਿਲਦੀ, ਏਦਾਂ ਨੇੜੇ ਜਾਂ ਸਰੀਰ ਕਰਕੇ ਨੇੜੇ ਨੂੰ ਨੇੜੇ ਨਹੀਂ ਕਿਹਾ ਜਾ ਸਕਦਾ, ਸਰੀਰ ਕਰਕੇ ਦੂਰ ਨੂੰ ਦੂਰ ਨਹੀਂ ਕਿਹਾ ਜਾ ਸਕਦਾ। ਕਈ ਬੰਦੇ ਰੋਜ਼ ਗੁਰਦੁਆਰੇ ਆਉਂਦੇ ਹੈ ਤੇ ਕਈ ਹਫ਼ਤੇ ਬਾਅਦ ਆਉਂਦੇ ਹੈ, ਤੇ ਹੋ ਸਕਦਾ ਕਿਸੇ ਦੀ ਮਜਬੂਰੀ ਹੋਵੇ 6 ਮਹੀਨੇ ਬਾਅਦ ਆਵੇ, ਤੇ ਹੋ ਸਕਦਾ ਸਾਲ ਬਾਅਦ ਹੀ ਆਵੇ। ਨੇੜੇ ਰੋਜ਼ ਆਉਣ ਦੀ ਗੱਲ ਨਹੀਂ ਇੱਥੇ, ਇੱਥੇ ਹੈ ਮਨ ਤੇਰਾ ਹਜ਼ੂਰੀ 'ਚ ਰਹਿੰਦਾ ਹੈ ਕਿ ਨਹੀਂ ਰਹਿੰਦਾ, ਪੁਆਇੰਟ ਹੀ ਹੈ।
ਗੁਰ ਸਭਾ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ।
ਸਰੀਰ ਨੂੰ ਥੋੜਾ ਮਿਲਦਾ, ਉਹ ਤੇ ਮਨ ਨੂੰ ਮਿਲਦਾ। ਅਸੀਂ ਕਹਿੰਦੇ ਹਾਂ ਸਰੀਰ ਨੂੰ ਮਿਲਣਾ, ਅੱਜ ਤੱਕ ਸਾਡੀ ਸਿੱਖੀ ਸਿਰਫ ਸਰੀਰ ਤੇ ਖੜੀ ਹੈ, ਸਾਰਾ ਢਾਂਚਾ ਹੀ ਸਰੀਰ ਤੇ ਖੜਾ। ਮਹਾਨ ਗੁਰਸਿੱਖ ਹੈ ਜੀ, ਬੜਾ ਵੱਡਾ ਦਾੜਾ ਹੋ ਗਿਆ, ਮਹਾਨ ਗੁਰਸਿੱਖ ਹੋ ਗਿਆ। ਦਾੜਾ ਚਾਹੀਦਾ ਹੈ, ਦਸਤਾਰ ਚਾਹੀਦੀ ਹੈ, ਕੇਸ ਚਾਹੀਦੇ ਹੈ, ਪਰ ਸਭ ਤੋਂ ਪਹਿਲੇ ਨੰਬਰ ਤੇ ਚੰਗਾ ਕਿਰਦਾਰ, ਕਰੈਕਟਰ, ਚੰਗਾ ਕਿਰਦਾਰ, ਫਿਰ ਚੰਗੀ ਗੁਫਤਾਰ, ਗੁਫਤਗੂ, ਗੱਲਬਾਤ, ਭਲੇ ਦੇ ਕੰਮ ਕਰਨ ਦੀ ਚੰਗੀ ਰਫਤਾਰ, ਗੁਰੂ ਦੇ ਰਾਹ ਤੇ ਤੁਰਨ ਦੀ ਚੰਗੀ ਰਫਤਾਰ। ਪਹਿਲਾਂ ਕਿਰਦਾਰ, ਫਿਰ ਗੁਫਤਾਰ, ਫਿਰ ਰਫਤਾਰ, ਫਿਰ ਚੌਥੇ ਨੰਬਰ ਤੇ ਹੈ ਸਿਰ ਤੇ ਬੱਜੀ ਸੋਹਣੀ ਦਸਤਾਰ। ਤੇ ਸਾਡਾ ਜ਼ੋਰ ਬਸ ਇਸੇ ਗੱਲ ਤੇ ਹੀ ਹੈ, ਸਰ ਦਸਤਾਰ ਕੈਂਪ ਚਾਹੀਦੇ ਹੈ ਲਾਓ, ਪਰ ਕਿਰਦਾਰ ਕੈਂਪ ਕਦੋਂ ਲੱਗਣਗੇ ਸਾਡੇ 'ਚ? ਜਿੱਥੇ ਕਿਰਦਾਰ ਘੜੇ ਜਾਂਦੇ ਹੋਣ, ਤੇ ਅਨੰਦਪੁਰ ਸਾਹਿਬ ਦਸਤਾਰ ਕੈਂਪ ਵੀ ਥੋੜਾ ਲੱਗਦੇ ਹੋਣਗੇ, ਕਿਰਦਾਰ ਘੜੇ ਜਾਂਦੇ। ਬੰਦੇ ਦਾ ਸੁਭਾਅ ਕਿੱਦਾਂ ਚਾਹੀਦਾ ਹੈ, ਪੈਸ਼ਨ ਕਿੱਦਾਂ ਪੈਦਾ ਹੋਵੇ ਅੰਦਰ, ਜਜ਼ਬਾ ਕਿਵੇਂ ਪੈਦਾ ਹੋਵੇ, ਭੜਕ ਕਿਵੇਂ ਆਵੇ, ਹਿੰਮਤ ਕਿਵੇਂ ਆਵੇ, ਉਹ ਗੁਣ ਸਾਡੇ 'ਚ ਕਿੱਦਾਂ ਭਰੇ ਜਾਣ। ਆਪਾਂ ਕਿੱਦਾਂ ਦੇ ਸੀ, ਇੱਥੇ ਦੇ ਨਿਆਣਿਆਂ ਵਿੱਚ ਕੰਟਰੀ ਨੇ ਕਿੱਦਾਂ ਦਾ ਗਿਆਨ ਦੇ ਕੇ ਵੇਖੋ ਇਹਨਾਂ ਨੂੰ ਕਿੱਦਾਂ ਦੇ ਬਣਾ ਲਿਆ, ਕਿੰਨਾ ਫਰਕ ਪਾ ਦਿੱਤਾ ਸਾਡੇ ਸੁਭਾਅ 'ਤੇ, ਇਹਨਾਂ ਦੇ ਸੁਭਾਅ 'ਚ ਕਿੰਨਾ ਫਰਕ ਹੈ। ਤੇ ਜੇ ਕਿਤੇ ਇਨਸਾਨ ਹੈ ਤੁਹਾਡੇ ਵਾਲੇ ਨਿਆਣੇ ਇੱਥੇ ਵਾਲੇ ਠੀਕ ਹੈ, ਇਹਨਾਂ ਨੂੰ ਬਸ ਜੇ ਕੌਮ ਦਾ ਕੋਨਸੈਪਟ ਸਮਝ 'ਚ ਆ ਜੇ ਸਾਡਾ ਕਲਚਰ, ਤੇ ਬੜੇ ਵਧੀਆ ਬਣ ਸਕਦੇ ਆ। ਇਹ ਕੌਮੀ ਕੰਸੈਪਟ ਹੈ ਸਾਡਾ ਜਿਹੜਾ, ਵੀ ਅਸੀਂ ਇੱਦਾਂ ਸਾਡੀ ਕਮਿਊਨਿਟੀ ਰਹਿੰਦੀ ਹੈ, ਇੱਦਾਂ ਸਾਡੇ ਪਤੀ ਪਤਨੀ, ਇੱਦਾਂ ਇੱਕ ਪਰਿਵਾਰਕ ਤੌਰ 'ਤੇ ਆਪਾਂ ਇਕੱਠੇ ਰਹਿੰਦੇ ਹਾਂ, ਸਾਡਾ ਫੈਮਿਲੀ ਡਿਸਿਪਲਨ ਆ ਹੈ, ਇੱਦਾਂ ਦਾ ਇੱਕ ਢਾਂਚਾ ਸਮਝ ਆ ਜੇ ਤੇ ਬੱਚੇ ਤੇ ਪਹਿਲਾਂ ਹੀ ਚੰਗੇ ਆ ਇੱਥੋਂ ਦੇ। ਤਾਂ ਕਰਕੇ ਜੇ ਗੱਲ ਕਰੀਏ ਨਾ ਕਿਰਦਾਰ ਦੀ ਲੋੜ ਉਹਦੀ ਹੈ, ਜਿਹੜੇ ਸਾਡੀ ਕੌਮ ਨੂੰ ਵੱਧ ਤੋਂ ਅੱਜ ਜਿਨ੍ਹਾਂ ਨੇ ਵੱਧ ਤੋਂ ਵੱਧ ਲੁੱਟ ਕੇ ਖਾਧਾ ਹੈ, ਦਸਤਾਰਾਂ ਉਹਨਾਂ ਨੇ ਸਾਰੀ ਜ਼ਿੰਦਗੀ ਲਾਈਆਂ ਹੀ ਨਹੀਂ, ਬੰਨ੍ਹ ਕੇ ਖਾਧਾ, ਦਸਤਾਰਾਂ ਬੰਨ੍ਹ ਕੇ ਲੁੱਟਿਆ ਸਾਨੂੰ, ਪੱਗਾਂ ਬੰਨ੍ਹ ਕੇ, ਦਾੜੀਆਂ ਵਿਖਾ ਕੇ, ਉਹਨਾਂ ਨੂੰ ਪਤਾ ਵੀ ਵੇਖਣਾ ਹੀ ਤੁਸੀਂ ਇਹ ਚਾਹੁੰਦੇ ਹੋ, ਕਿਰਦਾਰਾਂ ਤੱਕ ਨਹੀਂ ਲੋਕਾਂ ਨੂੰ ਦਸਤਾਰਾਂ ਤੇ ਗਾਤਰਿਆਂ ਤੱਕ ਮਤਲਬ। ਇਹ ਗਾਤਰਾ ਵੇਖਣਾ ਚਾਹੁੰਦੇ ਨੇ ਵਿਖਾ ਦਿਓ, ਦਾੜੀ ਵੇਖਣੀ ਚਾਹੁੰਦੇ ਨੇ ਵਿਖਾ ਦਿਓ, ਪੱਗ ਵੇਖਣੀ ਚਾਹੁੰਦੇ ਨੇ ਮੰਨ ਲਾਂਗੇ, ਜੋ ਵੇਖਣਾ ਚਾਹੁੰਦੇ ਨੇ ਵਿਖਾਓ, ਪਰ ਕਿਰਦਾਰ ਸਿੱਖ ਬਹੁਤ ਘੱਟ ਵੇਖਣਾ ਚਾਹੁੰਦੇ ਹੈ। ਇਹ ਤੇ ਹੁਣ ਥੋੜਾ ਥੋੜਾ ਸਾਡਾ ਮਾੜਾ ਮੋਟਾ ਦਿਮਾਗ ਚੱਲਣ ਲੱਗਿਆ, ਤੇ ਕਿਰਦਾਰ ਮੇਰਿਓ ਵੀਰੋ ਭਾਈਓ ਮੇਰਿਓ ਭੈਣੋ, ਕਿਰਦਾਰ ਘੜਦਾ ਹੈ ਗੁਰੂ ਗਿਆਨ, ਜਦੋਂ ਗਿਆਨ ਤੱਕ ਸੁਰਤ ਗਈ ਇਹਨੇ ਫਿਰ ਘੜੀ ਜਾਣਾ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਇਹ ਘੜੀ ਜਾਣੀ, ਤੇ ਜਦੋਂ ਇਹ ਘੜੀ ਗਈ ਸੁਰਤ ਘੜੀ ਜਾਣੀ ਇਹਨੇ ਫਿਰ ਡਿਵੈਲਪ ਹੋਣਾ, ਖੁੱਲਣਾ ਹੈ ਦਿਮਾਗ, ਜਿਹਨੂੰ ਗਦੀ ਕਹਿੰਦੇ ਹੈ, ਜਿਹਨੂੰ ਕਹਿੰਦੇ ਹੈ ਬਾਣੀ ਸੁਣੇਗਾ ਗਾਏਗਾ ਤੇਰੀ ਗਤੀ ਹੋ ਜਾਣੀ ਹੈ, ਗਤੀ ਸਪੀਡ ਨੂੰ ਕਹਿੰਦੇ ਹੈ, ਆਪਾਂ ਗਤੀ ਕਹਿ ਦਿੰਦੇ ਹਾਂ ਸਪੀਡ। ਤੇਰਾ ਦਿਮਾਗ ਚੱਲ ਪੈਣਾ ਜੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ, ਇਹਦੇ 'ਚ ਡਾਊਟ ਹੋਈ ਨਹੀਂ। ਅੰਤ ਮਤਲਬ ਅਖੀਰ, ਅੰਤ ਪਰਮ ਗਤ ਪਾਏ, ਪਰਮ ਗਤੀ ਦਾ ਮਤਲਬ ਹੈ ਚੱਲਣਾ, ਤੇਰਾ ਦਿਮਾਗ ਚੱਲ ਪੈਣਾ ਹੈ, ਪ੍ਰਗਤੀਸ਼ੀਲ ਕਹਿ ਲਓ ਤੁਸੀਂ, ਗਤੀਸ਼ੀਲ ਹੋਏਗਾ ਜਦੋਂ ਚਿੱਤ ਲਾ ਕੇ ਸੁਣੇ ਤੇ ਚਿੱਤ ਲਾ ਕੇ ਗਾਏ। ਤਾਂ ਕਰਕੇ ਮੇਰੇ ਵੀਰੋ ਭਾਈਓ, ਜਦੋਂ ਨਾ ਏਦਾਂ ਸ਼ਬਦ ਇੱਥੇ ਆਉਣ ਤੋਂ ਤੇ ਡਿੱਠੇ ਸੱਚੇ ਤੇ ਸਾਡੇ ਦਿਮਾਗ ਚ ਆਉਣਾ ਕੀ ਚਾਹੀਦਾ? ਸੱਚਾ ਪਾਤਸ਼ਾਹ ਆ ਗਿਆਨ। ਗਿਆਨ ਤੱਕ ਜੇ ਸੁਰਤ ਨਾ ਪਹੁੰਚੀ ਤੇ ਗੱਲ ਨਹੀਂ ਬਣਨੀ। ਜਦੋਂ ਏਦਾਂ ਦੇ ਸ਼ਬਦ ਚੱਲਦੇ ਨੇ ਨਾ, ਲਓ ਇੱਕ ਵਾਰੀ ਇਹ ਸ਼ਬਦ ਸੁਣਦੇ ਆ, ਵੇਖਿਓ। ਕਿਸੇ ਦੀ ਸੁਰਤ ਤੇ ਜਾਏਗੀ, ਕਿਸੇ ਦੇ ਤੇ, ਕਿਸੇ ਦੀ ਕਿਸੇ ਤੇ, ਕਿਸੇ ਦੀ ਕਿਸੇ ਤੇ, ਪਰ ਜਾਣੀ ਚਾਹੀਦੀ ਸੀ ਜੋ ਗੁਰੂ ਗ੍ਰੰਥ ਸਾਹਿਬ ਜੋ ਸ਼ਬਦ ਗੁਰੂ ਚੋਂ ਸਾਨੂੰ ਉਹ ਗਿਆਨ ਮਿਲ ਰਿਹਾ, ਉਹਦੇ ਤੇ ਜਾਣੀ ਚਾਹੀਦੀ ਸੀ। ਹੁਣ ਜਦੋਂ ਹੁਣ ਕਿਉਂਕਿ ਧਾਰਮਿਕ ਭਾਸ਼ਾ ਹੈ ਗੁਰਬਾਣੀ ਦੀ, ਉਹ ਧਰਮ ਦਾ ਕੰਸੈਪਟ ਲੈ ਕੇ ਗੁਰੂ ਸਾਹਿਬ ਨੇ ਵਿਕਾਸ ਦੀ ਗੱਲ ਕੀਤੀ ਹੈ, ਤੇ ਜਦੋਂ ਇਦਾਂ ਦੇ ਸ਼ਬਦ ਆਉਂਦੇ ਹੈ ਤੇ ਸਾਡੀ ਸੁਰਤ ਵਿੱਚ ਉਹ ਗੁਰੂ ਦਾ ਗਿਆਨ ਆਉਣਾ ਚਾਹੀਦਾ। ਜਦੋਂ ਗੁਰੂ ਦੇ ਚਰਨ ਫੜਨ ਦੀ ਗੱਲ ਆਉਣੀ ਹੈ, ਗੁਰੂ ਸਾਹਿਬ ਦੇ ਚਰਨ ਕੀ ਹੈ? ਹੁਣ ਗਿਆਨ ਗੁਰੂ ਦੇ ਚਰਨ ਕੀ ਹੋਣਗੇ? ਜਦੋਂ ਅਸੀਂ ਗਿਆਨ ਗੁਰੂ ਮੰਨਦੇ ਹਾਂ ਤੇ ਗੁਰੂ ਦਾ ਸਾਡਾ ਗੁਰੂ ਜੇ ਸ਼ਬਦ ਹੈ ਤੇ ਚਰਨ ਕਾਹਦੇ ਹੋਣਗੇ? ਉਹ ਵੀ ਸ਼ਬਦ ਦੇ, ਤੇ ਚਰਨਾਂ ਚੋਂ ਨਿਕਲੀ ਧੂੜ ਕਾਹਦੀ ਹੋਏਗੀ? ਉਹ ਵੀ ਸ਼ਬਦ ਦੀ। ਮਤਲਬ ਸਾਰਾ ਕੁਝ ਸਾਡਾ ਗੁਰੂ ਦਾ ਗਿਆਨ, ਸਾਡੀਆਂ ਜੋਤਾਂ ਗੁਰੂ ਦਾ ਗਿਆਨ, ਸਾਡੇ ਫੁੱਲ ਪਾਉਣੇ ਗੁਰੂ ਦਾ ਗਿਆਨ, ਸਾਡਾ ਸਾਰੇ ਕੰਮ ਗੁਰੂ ਦਾ ਗਿਆਨ, ਗਿਆਨ ਗਿਆਨ ਅਕਲ ਸਮਝ। ਤੇ ਗੁਰੂ ਗ੍ਰੰਥ ਸਾਹਿਬ ਬਾਰ ਬਾਰ ਗਿਆਨ ਦੀ ਗੱਲ ਕਰਦੇ ਰਹੇ, ਪਰ ਅਗਿਆਨੀ ਕਿਉਂ ਰਹਿ ਗਏ? ਕਿਉਂਕਿ ਸਮਝ ਹੀ ਹੋਰ ਕੁਛ ਗਏ, ਡੈਫੀਨੇਸ਼ਨ ਹੀ ਉਲਟ ਸਮਝ ਲਈ, ਪਰਿਭਾਸ਼ਾ ਹੀ ਗਲਤ ਸਿੱਕੀ ਚੱਕੀ ਫਿਰਦੇ। ਇਸ ਕਰਕੇ ਤੁਹਾਡੇ ਦਰਸ਼ਨ ਕਰਨੇ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰੂ ਦੇ ਦਰਸ਼ਨ ਦੇਖ ਦੇਖ ਕੇ ਮੈਂ ਜਿਉਂਦਾ। ਤੇ ਗੁਰੂ ਮਤਲਬ ਗਿਆਨ, ਜਦੋਂ ਮੇਰੀ ਜ਼ਿੰਦਗੀ 'ਚ ਗਿਆਨ ਆਉਂਦਾ ਹੈ ਤੇ ਜਾਣ ਪੈਂਦੀ, ਪਾਪ ਜਿਉਣ ਦਾ ਸਵਾਦ ਹੀ ਗਿਆਨ ਵਾਲਿਆਂ ਨੂੰ ਆਉਂਦਾ। ਅਕਲ ਵਾਲਿਆਂ ਨੂੰ ਜਿਉਣ ਦਾ ਸਵਾਦ ਆਉਂਦਾ ਹੈ ਤੇ ਬੇਅਕਲ ਤੇ ਉਮਰ ਭੋਗਦੇ ਆ ਬਸ। ਇਹਦਾ ਮਤਲਬ ਏਦਾਂ ਸਮਝ ਕੇ ਚੱਲਿਓ। ਲੋ ਬੜਾ ਸ਼ਬਦ ਸੁਣ ਗਿਆ ਇੱਕ ਵਾਰ,
ਗੁਰ ਕਾ ਦਰਸ਼ਨ ਦੇਖ ਦੇਖ ਦੀਵਾ, ਗੁਰ ਕੇ ਚਰਨ ਤੋਹੇ ਤੋਹੇ ਪੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ
ਹੁਣ ਜੇ ਕੋਈ ਬੰਦਾ ਨਾ ਬਿਆਸ ਵਾਲਿਆਂ ਦਾ ਚੇਲਾ ਹੋਇਆ ਤੇ ਜਦੋਂ ਗੁਰੂ ਦੇ ਦਰਸ਼ ਪਹਿਲਾਂ ਚੇਲਾ ਕਿਸੇ ਦਾ, ਮਨੌਤ ਕੀ ਹੈ? ਫਲਾਣਾ ਮੇਰਾ ਗੁਰੂ, ਤੇ ਇਹੋ ਜਿਹਾ ਸ਼ਬਦ ਜਦੋਂ ਚੱਲਣਾ ਤੇ ਉਹਦੇ ਦਿਮਾਗ 'ਚ ਭਾਈ ਕੌਣ ਆਉਣਾ? ਆਪਣੇ ਵਾਲਾ ਬਾਬਾ, ਉਹਦੇ ਦਿਮਾਗ 'ਚ ਬਾਬਾ, ਕਿਉਂਕਿ ਪਹਿਲਾਂ ਤੁਹਾਡੀ ਮਨੌਤ ਕੀ ਹੈ, ਫਿਰ ਉਹਦੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਗੁਰਬਾਣੀ ਨੂੰ ਕਿੱਦਾਂ ਸਮਝਦੇ। ਪਹਿਲਾਂ ਮਨੌਤ ਤੁਹਾਡੀ, ਉਹਦੇ 'ਤੇ ਜਿਹੜੀ ਵਿਚਾਰ ਹੋਣੀ ਚਾਹੀਦੀ ਹੈ ਨਾ, ਉਹ ਹੋਣੀ ਚਾਹੀਦੀ ਸਾਡੀਆਂ ਮਨੌਤਾਂ 'ਤੇ, ਮੰਨਦੇ ਕਿੱਦਾਂ। ਜਦੋਂ ਅਸੀਂ ਸਾਡੀ ਮਨੌਤ ਸਹੀ ਅਸੀਂ ਲਾਵਾਂਗੇ ਫਿਰ ਸਾਨੂੰ ਸਮਝ ਪੈਣੀ। ਤੇ ਜੇ ਅਸੀਂ ਮਨੌਤ ਕੋਈ ਹੋਰ ਹੀ ਬਣਾ ਕੇ ਰੱਖ, ਹੁਣ ਜੇ ਦੇਹ ਆ ਰਹੀ ਹੈ ਕਿਸੇ ਦੇ ਦਿਮਾਗ ਵਿੱਚ, ਜਿਵੇਂ ਹੁਣ ਆ ਸ਼ਬਦ ਚੱਲਣਾ, ਤੇ ਜਿਹੜਾ ਦੇਹ ਨੂੰ ਦਿਮਾਗ 'ਚ ਲਿਆ ਰਿਹਾ ਉਹਦੀ ਮਨੌਤ ਗਲਤ ਹੈ, ਤੇ ਜਿਹੜਾ ਗਿਆਨ ਨੂੰ ਸੁਰਤ ਵਿੱਚ ਲਿਆਏਗਾ ਉਹਦੀ ਮਨੌਤ ਸਹੀ ਹੈ। ਪਰ ਗਿਆਨ 'ਤੇ ਕੋਨਸਨਟ੍ਰੇਟ ਕਰਨਾ ਔਖਾ ਹੈ, ਦੇਹ 'ਤੇ ਬਹੁਤ ਸੌਖਾ ਹੈ। ਦੇਹ ਬੜੀ ਛੇਤੀ ਦਿਮਾਗ 'ਚ ਆ ਜਾਂਦੀ, ਦੇਹ ਨਾਲ ਜੁੜਨਾ ਬਹੁਤ ਈਜ਼ੀ ਹੈ, ਸੌਖਾ ਹੈ, ਪਰ ਗਿਆਨ 'ਤੇ ਕੋਨਸਨਟ੍ਰੇਟ ਕਰਨਾ ਇਹ ਔਖਾ ਹੈ। ਇਹਦੇ ਲਈ ਦਿਮਾਗ ਚਾਹੀਦਾ, ਬੰਦਾ ਥੋੜਾ ਜਿਹਾ ਆਪਣੇ ਆਪ ਨੂੰ ਜੋੜ ਕੇ ਰੱਖੇ ਨਾਲ। ਸਾਡੀ ਮਨੌਤ ਪਹਿਲਾਂ ਤੈਅ ਹੋਏਗੀ ਵੀ ਆਹ ਮਨੌਤ ਹੈ, ਫਿਰ ਸ਼ਬਦ ਨੂੰ ਸਮਝਣ ਦੀ ਖੇਚਲ ਕਰਿਓ। ਤੇ ਚੇਤਾ ਰੱਖਿਓ, ਸਿੱਖ ਧਰਮ ਵਿੱਚ ਗਿਆਨ ਨੂੰ ਗੁਰੂ ਮੰਨਿਆ ਜਾਂਦਾ, ਬਾਣੀ ਗੁਰੂ ਹੈ, ਗਿਆਨ ਗੁਰੂ ਹੈ, ਤੇ ਗੁਰਕਾ ਦਰਸ਼ਨ ਦਾ ਮਤਲਬ ਹੈ ਜਿਹੜਾ ਉਹ ਗਿਆਨ ਵਾਲੇ ਪਾਸੇ ਕੋਨਸਨਟ੍ਰੇਟ ਹੋਣਾ ਚਾਹੀਦਾ। ਜੇ ਸਾਡੀਆਂ ਸੁਰਤਾਂ 'ਚ ਦੇਹ ਆਈ ਗਈ ਤੇ ਫਿਰ ਅਸੀਂ ਕਿਤੇ ਵੀ ਨਹੀਂ ਪਹੁੰਚਣਾ। ਗਿਆਨ नॉलेज समझ वह ज्ञान जिहड़ा इत्थों मिल रहा वह अकल जो सानू इत्थों मिल रही है ये समझण की खेचल करे। लो हुण आपां सारे रल के शब्द पढ़ते हैं। लो पढ़ो
गुरु का दर्शन देख देख जीवा गुरु के चरण तोए तोए पीवा
गुरु का दर्शन देख देख जीवा गुरु के चरण
पढ़ो पढ़ो
तिस गुर को सिमरो सास सास गुर मेरे प्राण सतगुर मेरी रास
गुर को सिमरो सास सास गुर मेरे प्राण सतगुर मेरी रास
गुर का दर्शन देख देख दीवा गुर के चरण तोहे पीवा
गुर का दर्शन
पढ़ो पढ़ो
देख देख जीवा गुर के चरण तोहे तोहे पीवा गुर की रे
गुरु की धूड़ी च रोज नावा हूँ ज्ञान गुरु की धूड़ी च नहाना मतलब काव्य भाषा पोएट्री। अज कोई बंदा पोएट्री गीत गाँव किसी के किसी वास्ते सिफतां दे कोल बनदा कविता बनाउंदा है कहना चाहता तेरे लिए मैं चन्न तारे तोड़ लियाउणे ने तेरे लिए मैं दुनिया ना लड़ सकता वह एक पोएट्री है एक कहा जाता है। ये शब्द इदा दे शब्दों का मतलब ये नहीं है भी मैं कितने धूड़ी दे विच नहा सकदा धूड़िया च नहाता नहीं जाता एक एक भाव है साढ़े अंदर का ये साड़ी शरदा है पर कॉन्सनट्रेट असी ज्ञान वाले पासे करना है ये ना भुल जाइए साड़ी पहला मनौत यह होवे भी असी ज्ञान गुरु मनते इदा असी इदा नहाना है मतलब ज्ञान लै रहे हैं तो नहा रहे हैं इत्थे दिमाग च गल्लां वड़ रही हैं तो मत्थे ते धूड़ी लग रही है ज्ञान आ गया सुरत नूं ते गुरु ते सिख दा मेल हो गया सुरत सिख ज्ञान गुरु ये चेता रखो फिर सुन
गुर की रेण नित मजन करो जन्म जन्म की हो मैं मल हरो गुर की जन्म जन्म की हो मैं मल भरूं गुर का दर्शन देख देख जीवा गुर के चरण तोहे तोहे पीवा गुर का दर्शन देख देख जीवा गुर के चरण तोहे तोहे पीवा तिस गुर का झुलावो पाखा महा अगन ते हाथ दे देख देख जीवा गुर के चरण तोहे तोहे पीवा गुर का दर्शन देख देख जीवा गुर के चरण तुहे तुहे पीवा तिस ग्रह गुर के ग्रह टो पानी तिस गुर के ग्रह टो पानी जिस गुर ते अकल गत जानी जिस गुर ते अकल गत जानी गुर का दर्शन देख देख जीवा गुर के चरण तोहे तोहे पीवा गुर का दर्शन देख देख जीवा गुर के चरण तोहे तोहे पीवा इस गुर के ग्रह जिस पर साद वैरी सब मीत इस गुण के ग्रह पीसो नीत जिस पर साद वैरी सब मीत गुर का दर्शन देख देख जीवा गुर के चरण तोहे तोहे पीवा गुर का दर्शन देख देख जीवा गुर के चरण तोहे तोहे पीवा जन गुर मो अपना दास रा आपे मुल लियो जन गुर मोको दीना जियो अपना दास रा आपे मुल लियो गुर का दर्शन देख देख जीवा गुर के चरण तोहे तोहे पीवा गुर का दर्शन देख देख जीवा गुर के चरण तोहे तोहे पीवा आपे लायो अपना प्यार सदा सदा तिस गुर का करी नमस्कार कल कलेश पै ब्रह्म दुखला था कहो नानक मेरा गुर समरा दर्शन देख देख जीवा गुर के चरण तोहे तोहे पीवा गुर का दर्शन देख देख जीवा गुर के चरण तोहे
बस ये समझ जाइए जे असी ज्ञान नू गुरु मन के चलते हैं बाणी नू गुरु मनते हैं ते ओ विचार मेरी सुरत तक आने चाहिए ते प्रैक्टिकल गल भी यही होनी एक ते हुंदी है गल कहनी उहदी सेंस नहीं पर एक हुंदी है प्रैक्टिकल ते प्रैक्टिकल कदों हुण ਕੱਲ ਵੀ ਆਪਾਂ ਗੱਲ ਕਰਦੇ ਸੀ ਵੀ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਹੈ, ਗੁਰੂ ਅਰਜਨ ਦੇਵ ਜੀ ਦਾ ਭਰਾ, ਗੁਰੂ ਅਮਰਦਾਸ ਜੀ ਦਾ ਦੋਹਤਰਾ, ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ, ਪਰ ਸਰੀਰ ਦੇ ਕੋਲ ਤੇ ਰਿਹਾ ਪਰ ਗਿਆਨ ਤੱਕ ਨਹੀਂ ਪਹੁੰਚ ਸਕਿਆ। ਗੁਰੂ ਕੀ ਸੀ? ਗਿਆਨ ਸੀ, ਗੁਰੂ ਗਿਆਨ ਸੀ। ਤੇ ਪ੍ਰਿਥੀ ਚੰਦ ਪ੍ਰਿਥੀ ਹੀ ਰਹਿ ਗਿਆ। ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ, ਰਾਮ ਰਾਏ ਹੀ ਰਹਿ ਗਿਆ, ਕੁਛ ਵੀ ਨਹੀਂ ਖੱਟ ਸਕਿਆ। ਉਹਦਾ ਕਾਰਨ ਇਹ ਹੈ ਕਿ ਗੁਰੂ ਤੱਕ ਨਹੀਂ ਪਹੁੰਚੇ। ਤੇ ਜਾਣ ਤੇ ਬੰਦੇ ਚ ਉਦੋਂ ਪੈਣੀ ਹੈ ਨਾ ਜਦੋਂ ਗਿਆਨ ਤੱਕ ਪਹੁੰਚਣਾ। ਜਦੋਂ ਆਪਾਂ ਪੜ੍ਹ ਕੇ ਹਟਿਆ ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਦਾ ਅਰਥ ਹੈ ਗਿਆਨ। ਜਦੋਂ ਗਿਆਨ ਮਿਲੇਗਾ, ਸਮਝ ਮਿਲੇਗੀ, ਤਾਂ ਜ਼ਿੰਦਗੀ ਚ ਆਨੰਦ ਆਉਣਾ ਸੀ। ਉਹਨਾਂ ਚਿਰ ਸ਼ਾਂਤੀ ਆ ਹੀ ਨਹੀਂ ਸਕਦੀ। ਤੇ ਜਿਹੜੇ ਵੀ ਅੱਜ ਚੜ੍ਹਦੀ ਕਲਾ ਵਿੱਚ ਨੇ, ਐਕਟਿਵ ਨੇ, ਉਹ ਲੋਕ ਨੇ ਜਿਹੜੇ ਗਿਆਨਵਾਨ ਨੇ, ਸਮਝਦਾਰ ਨੇ, ਜ਼ਿੰਦਗੀ ਜੀ ਹੋ ਰਹੇ ਹੈ ਜਿਹੜੇ ਅਕਲ ਵਾਲੇ ਹੈ। ਨਾਮ ਗਿਆਨ ਜਿਹਨਾਂ ਨੂੰ ਮਿਲਿਆ ਹੋਇਆ ਉਹਨਾਂ ਨੂੰ ਜ਼ਿੰਦਗੀ ਦਾ ਸਵਾਦ ਆ ਰਿਹਾ। ਤੇ ਜਿਹੜੇ ਬੇਅਕਲੀ ਨਾਲ ਜ਼ਿੰਦਗੀ ਜਿਉਂ ਰਹੇ ਹੈ, ਮੂਰਖਤਾ ਨਾਲ ਜ਼ਿੰਦਗੀ ਜਿਉਂ ਰਹੇ ਹੈ, ਉਹ ਤੇ ਉਮਰ ਭੋਗ ਰਹੇ ਹੈ ਬਸ। ਤਾਂ ਕਰਕੇ ਇਹ ਜਦੋਂ ਸ਼ਬਦ ਆਪਾਂ ਸਮਝਦੇ ਹਾਂ ਤੇ ਇਹ ਪ੍ਰੈਕਟੀਕਲ ਕੀ ਹੈ, ਜਦੋਂ ਗਿਆਨ ਤੱਕ ਸੁਰਤ ਗਈ ਤੇ ਉਸ ਵੇਲੇ ਜ਼ਿੰਦਗੀ ਸੋਹਣੀ ਬਣ ਗਈ। ਏਦਾਂ ਦਰਸ਼ਨ ਕਰਨ ਵਾਲੀ ਤੇ ਦੁਨੀਆ ਬਹੁਤ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਬੜੀ ਦੁਨੀਆ ਕਹਿੰਦੇ ਗੁਰੂ ਨੂੰ ਵੇਖਦੀ ਹੈ, ਪਰ ਬੇਨਤੀ ਕਰਾਂਗਾ ਵੇਖੋ ਨਾ, ਦਰਸ਼ਨ ਕਰੋ।
ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ।
ਇੱਕ ਵਾਰੀ ਵੀ ਜਿੱਦਣ ਅਸਲੀ ਹੋਏ ਨਾ, ਜਿੱਦਣ ਸੁਰਤ ਪਹੁੰਚੀ ਗਿਆਨ ਤੱਕ, ਉਦਣ ਦੇ ਫਿਰ
ਤੁਧ ਡਿੱਠੇ ਸੱਚੇ ਪਾਤਸ਼ਾਹ, ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ, ਡਿੱਠੇ ਸੱਚੇ ਪਾਤਸ਼ਾਹ, ਡਿੱਠੇ ਸੱਚੇ ਪਾਤਸ਼ਾਹ, ਡਿੱਠੇ ਸੱਚੇ
ਸਵਾਦ ਆ ਜਾਂਦਾ ਨਾ ਜੀ ਜ਼ਿੰਦਗੀ ਜਿਉਣ ਦਾ। ਤਾਂ ਕਰਕੇ ਆਪਾਂ ਕੋਸ਼ਿਸ਼ ਇਹ ਕਰਿਆ ਕਰੀਏ ਵੀ ਜੋ ਗੁਰਬਾਣੀ ਚ ਦੱਸਿਆ ਜਾ ਰਿਹਾ, ਜੋ ਕਿਹਾ ਜਾ ਰਿਹਾ, ਉਹਦੇ ਤੱਕ ਸਾਡੀ ਸੁਰਤ ਜਾਏ। ਤੇ ਜਿੰਨਾ ਅਸੀਂ ਆਪਣੀ ਜ਼ਿੰਦਗੀ ਵਿੱਚ ਸਮਝਣ ਦੀ, ਮੰਨਣ ਦੀ ਕੋਸ਼ਿਸ਼ ਕਰਾਂਗੇ, ਉਹਦੇ ਨਾਲ ਜ਼ਿੰਦਗੀ ਵਿੱਚ ਚੇਂਜ ਆਉਣੀ। ਤੇ ਜਿਵੇਂ ਆਪਾਂ ਸ਼ਬਦ ਸ਼ੁਰੂ ਵਿੱਚ ਪੜ੍ਹ ਕੇ ਹਟੇ ਹਾਂ, ਤਪਤ ਕੜਾਹਾ ਬੁਝ ਗਿਆ, ਕਹਿੰਦੇ ਮਨ ਸ਼ਾਂਤ ਹੋ ਜਾਂਦਾ ਹੈ, ਤਪਦਾ ਹਿਰਦਾ ਜਿਹੜਾ ਹੈ ਉਹ ਠੰਡਾ ਠਾਰ ਹੋ ਜਾਂਦਾ। ਕਦੋਂ? ਤਪਤ ਕੜਾਹਾ ਬੁਝ ਗਿਆ ਕਦੋਂ? ਗੁਰ ਸੀਤਲ ਨਾਮ, ਜਦੋਂ ਗੁਰੂ ਸਾਹਿਬ ਨੇ ਸਾਨੂੰ ਨਾਮ ਦਿੱਤਾ। ਤੇ ਨਾਮ ਦਾ ਕੀ ਅਰਥ ਹੈ ਜੀ? ਲਓ ਇੱਕ ਵਾਰੀ ਨਾਮ ਦਾ ਅਰਥ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਨੂੰ, ਵੀ ਨਾਮ ਕੀ ਹੈ। ਹੁਣ ਜਿਵੇਂ ਸਾਡੇ ਸਾਰਿਆਂ ਦੇ ਅੰਦਰ ਇੱਕ ਗੱਲ ਚੱਲਦੀ ਹੈ ਵੀ ਨਾਮ ਕੀ ਹੈ ਜੀ? ਵਾਹਿਗੁਰੂ 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 ਘੰਟਾ ਦੋ ਘੰਟੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਕੀ ਹੈ? ਨਾਮ। ਇਹ ਸਾਡੀ ਮਨੌਤ ਬਣ ਗਈ। ਪਰ ਮੈਂ ਇਹ ਬੇਨਤੀ ਕਰਦਾ ਵੀ 10-15 ਮਿੰਟ ਤੁਸੀਂ ਏਦਾਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਰੋ, ਆਪਣੇ ਆਪ ਨਾਲ ਜੁੜੋ, ਥੋਟ ਮੈਡੀਟੇਸ਼ਨ ਜਿੱਦਾਂ ਕਰਦੇ ਹੈ ਤੁਸੀਂ 10-15 ਮਿੰਟ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹੈ, ਚੰਗੀ ਗੱਲ ਹੈ, ਮੈਡੀਟੇਸ਼ਨ ਕਰੋ। ਪਰ ਨਾਮ ਹੈ ਗੁਰੂ ਦਾ ਦਿੱਤਾ ਹੋਇਆ ਗਿਆਨ। ਨਾਮ ਦਾ ਮਤਲਬ ਹੈ ਅਕਲ, ਨਾਮ ਦਾ ਅਰਥ ਹੈ ਸਮਝ। ਪੜੋ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਤੇਰਾ ਜਿਹੜਾ ਨਾਮ ਹੈ ਉਹ ਦੁੱਖ ਕੱਟਣ ਵਾਲਾ ਹੈ, ਮੇਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ। ਤੁਹਾਡਾ ਜਿਹੜਾ ਨਾਮ ਹੈ ਜੀ, ਇਹ ਮੇਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ। ਪਰ ਨਾਮ ਦੇ ਅਰਥ ਕੀ ਹੈ, ਡੈਫੀਨੇਸ਼ਨ ਕੀ ਹੈ? ਦੁੱਖ ਭੰਜਨ ਤੇਰਾ ਨਾਮ ਤੋਂ ਪੜੋ।
ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਆਠ ਪਹਿਰ ਆਦਾ ਧੀਏ ਪੂਰਨ ਸਤਿਗੁਰ ਗਿਆਨ।
ਅੱਠੇ ਪਹਿਰ ਅਸੀਂ ਚੇਤਾ ਰੱਖੀਏ ਗੁਰੂ ਦੇ ਸੱਚੇ ਗਿਆਨ। ਤੁਹਾਡਾ ਗਿਆਨ ਪਹਿਲੀ ਪੰਕਤੀ ਚ ਨਾਮ ਹੈ ਤੇ ਦੂਜੀ ਪੰਕਤੀ ਚ ਉਸੇ ਨਾਮ ਦਾ ਅਰਥ ਗੁਰੂ ਦਾ ਦਿੱਤਾ ਗਿਆਨ ਹੈ। ਹੁਣ ਸੁਣੋ ਪਹਿਲੀ ਪੰਕਤੀ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਪਹਿਲੀ ਪੰਕਤੀ ਚ ਨਾਮ ਤੇ ਦੂਜੀ ਪੰਕਤੀ ਵਿੱਚ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਪਹਿਲੀ ਪੰਕਤੀ ਵਿੱਚ ਤੀਰਥ ਨੂੰ ਕਿਹਾ ਨਾਮ, ਤੇ ਦੂਜੀ ਪੰਕਤੀ ਵਿੱਚ ਤੀਰਥ ਨੂੰ ਕੀ ਕਿਹਾ? ਸ਼ਬਦ ਵਿਚਾਰ ਗਿਆਨ। ਲੋ ਇਹ ਵੀ ਸੁਣ ਲਓ, ਤੀਰਥ ਨਾਵਣ ਜਾਓ।
ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ।
ਗੁਰੂ ਦਾ ਗਿਆਨ ਹੈ ਤੀਰਥ ਮੇਰਾ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਗੁਰਬ ਸਦਾ। ਤਾਂ ਕਰਕੇ ਭਾਈ ਗੁਰੂ ਦਾ ਗਿਆਨ ਹੀ ਸਾਡੇ ਵਾਸਤੇ ਤੀਰਥ ਹੈ, ਗੁਰੂ ਦਾ ਗਿਆਨ ਹੀ ਸਾਡੇ ਵਾਸਤੇ ਨਾਮ ਹੈ, ਨਾਮ ਦਾ ਅਰਥ ਹੀ ਗਿਆਨ ਹੈ। ਜਦੋਂ ਅਸੀਂ ਪੜ੍ਹਦੇ ਹਾਂ ਸਭ ਤੇ ਉੱਤਮ ਹਰ ਕੀ ਕਥਾ, ਪਹਿਲੀ ਪੰਕਤੀ ਵਿੱਚ ਕਥਾ ਤੇ ਦੂਜੀ ਪੰਕਤੀ ਅਗਿਆਨ ਲੈਣਾ ਇੱਦਾਂ ਕਥਾ, ਸਭ ਤੇ ਉੱਤਮ ਹਰ ਕੀ ਕਥਾ ਤੇ ਦੂਜੀ ਪੰਕਤੀ ਵਿੱਚ ਨਾਮ ਸੁਨਤ ਦਰਦ ਦੁੱਖ ਲਥਾ। ਪਹਿਲੀ ਪੰਕਤੀ ਚ ਨਾਮ, ਦੂਜੇ ਅਰਥ ਚ ਗਿਆਨ। ਤਾਂ ਕਰਕੇ ਗਿਆਨ ਲੈਣਾ, ਅਕਲ ਲੈਣੀ, ਨਾਮ ਲੈਣਾ। ਤੇ ਜਿਹੜੇ ਬੰਦੇ ਨੂੰ ਅਕਲ ਆ ਗਈ ਹੈ ਉਹਨੂੰ ਨਾਮ ਦੀ ਦਾਤ ਮਿਲ ਗਈ ਹੈ, ਤੇ ਜਿਹੜਾ ਬੰਦਾ ਗਿਆਨਹੀਣ ਹੈ ਉਹ ਨਾਮ ਦੀ ਦਾਤ ਤੋਂ ਵਾਂਝਾ ਹੈ। ਆਪਾਂ ਆ ਕੇ ਮੰਗਦੇ ਹਾਂ ਨਾ, ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ੋ, ਮਤਲਬ ਮੈਨੂੰ ਅਕਲ ਦਿਓ। ਤੇ ਨਾਮ ਦੀ ਦਾਤ ਮਿਲ ਗਈ, ਹੁਣ ਇਹਨੂੰ ਅਕਲ ਆ ਗਈ, ਹੁਣ ਇਹਨੂੰ ਸਮਝ ਆ ਗਈ, ਹੁਣ ਇਹਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਗਿਆ। ਹੁਣ ਇੱਕ ਗੱਲ ਹੋਰ ਹੈ ਪਿਆਰਿਓ, ਇਹੀ ਗੱਲ ਪ੍ਰੈਕਟੀਕਲ ਹੋਣੀ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਵੀ ਦਰਸ਼ਨ, ਦਰਸ਼ਨ ਦਾ ਮਤਲਬ ਕੀ ਹੈ? ਜੇ 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 ਦਰਸ਼ਨ ਕਹਾਂਗੇ, ਗਿਆਨ ਦੇ ਦਰਸ਼ਨ ਸੁਰਤ ਤੱਕ ਆਉਣਾ, ਉਹ ਜਦੋਂ ਅਸੀਂ ਗੁਰੂ ਏਦਾਂ ਮੰਨ ਕੇ ਚੱਲਾਂਗੇ, ਉਹ ਗੱਲ ਪ੍ਰੈਕਟੀਕਲ ਹੈ। ਏਦਾਂ ਵੇਖਦੀ ਸਾਰੀ ਦੁਨੀਆ ਹੈ, ਉਹ ਗੱਲ ਪ੍ਰੈਕਟੀਕਲ ਨਹੀਂ, ਉਹਦੇ ਨਾਲ ਜ਼ਿੰਦਗੀ ਨਹੀਂ ਬਦਲਦੀ। ਗਿਆਨ ਜਦੋਂ ਸੁਰਤ ਤੱਕ ਆਉਂਦਾ ਹੈ ਉਦੋਂ ਜ਼ਿੰਦਗੀ ਬਦਲਦੀ ਹੈ। ਤੇ ਇਸੇ ਤਰ੍ਹਾਂ ਇਹ ਜਿਹੜੀ ਗੱਲ ਆਪਾਂ ਕਰਦੇ ਹਾਂ ਵੀ ਨਾਮ ਹੈ ਗੁਰੂ ਦਾ ਗਿਆਨ, ਇਹ ਗੱਲ ਹੀ ਪ੍ਰੈਕਟੀਕਲ ਹੈ। ਜਿਵੇਂ ਹੁਣ ਗੁਰਬਾਣੀ ਦੇ ਵਿੱਚ ਪੰਕਤੀ ਆਪਾਂ ਅੱਜ ਦਿਨੇ ਅਕੈਡਮੀ ਵਿੱਚ ਵੀ ਗੱਲ ਕਰਦੇ ਸੀ, ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ। ਆ ਪੰਕਤੀ ਵੀ ਇੱਕ ਵਾਰ ਸੁਣ ਲਓ, ਨਾਮ ਜਿਨ੍ਹਾਂ ਨੂੰ ਭੁੱਲ ਗਿਆ ਉਹ ਖੇ ਹੋ ਗਏ। ਤੇ ਜੇ ਤੂੰ ਇਹ ਮੰਨ ਕੇ ਬੈਠਾ ਹੈ ਵੀ ਵਾਹਿਗੁਰੂ 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 ਘੰਟਾ ਜਿਹੜੇ ਕਰਦੇ ਹੈ ਉਹ ਠੀਕ ਹੈ, ਜਿਹੜੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਉਹ ਖੇ ਹੋ ਗਏ, ਫਿਰ ਤੇ ਆਹ ਦੇਸ਼ ਕਿੱਦਾਂ ਚੱਲ ਰਹੇ, ਅਮਰੀਕਾ ਕੈਨੇਡਾ ਕਿਵੇਂ ਚੱਲ ਰਿਹਾ, ਗੋਰੇ ਕਿੰਨਾ ਨਾਮ ਜਪਦੇ ਆ, ਸਾਡੇ ਚ ਕਿੰਨੇ ਬੰਦੇ ਆ ਜਿਹੜੇ ਜ਼ਿੰਦਗੀ ਸੋਹਣੀ ਹੈ, ਗਲਤੀ ਕੋਈ ਕਰ ਨਹੀਂ ਰਹੇ, ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੈ, ਫਰਜ਼ ਨਿਭਾ ਰਹੇ ਹੈ, ਵਾਹਿਗੁਰੂ ਵਾਹਿਗੁਰੂ ਕਰਨ ਦਾ ਘੰਟਾ ਉਹਨਾਂ ਕੋਲ ਟਾਈਮ ਨਹੀਂ, ਪਰ ਉਹ ਖੇ ਹੋ ਗਏ। ਖੇ ਕੌਣ ਹੈ? ਅਗਲ ਗਿਆਨਹੀਣ ਨੇ ਜਿੰਨੇ ਉਹ ਖੇ ਨੇ, ਜਿਹੜਾ ਬੰਦਾ ਗਿਆਨ ਤੋਂ ਹੀਣ ਹੈ, ਜਿਨ੍ਹਾਂ ਨੇ ਨਾਮ ਛੱਡ ਦਿੱਤਾ, ਗਿਆਨ ਛੱਡ ਦਿੱਤਾ, ਉਹਨਾਂ ਦੀ ਲਾਈਫ ਵੇਖ ਲਓ, ਸਰੀਰ ਗਲੇ ਪਏ ਹੈ, ਕੀ ਹੋ ਗਿਆ? ਕਹਿੰਦੇ ਸ਼ਰਾਬਾਂ ਪੀ ਪੀ ਗਲ ਗਿਆ, ਰਿਸ਼ਤੇ ਖਤਮ ਹੋ ਗਏ, ਕੀ ਹੋ ਗਿਆ? ਕਹਿੰਦੇ ਅਗਲੀ ਨਹੀਂ ਸੀ, ਘਰ ਵਾਲੀ ਵੀ ਛੱਡ ਕੇ ਚਲੇ ਗਈ, ਬੱਚੇ ਵੀ ਛੱਡ ਕੇ ਚਲੇ ਗਏ, ਜ਼ਿੰਦਗੀ ਬਰਬਾਦ ਕਰਕੇ ਬੈਠਾ, ਕੀ ਗੱਲ ਹੈ? ਕਹਿੰਦੇ ਗਿਆਨ ਨਹੀਂ, ਸਮਝ ਨਹੀਂ, ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ। प्रैक्टिकल गल की है भी जिन्ना ने ज्ञान छड़िया ओखी हो गए ते जिन्ना ने जेडे ज्ञान नाल जुड़े हुए है उन्हां दी जिंदगी वेखो कितनी सोहनी है।
जिनी नाम विसारे आसे होत देखे खे पुत्र मित्र विलास बनता टूटते एने
सब रिश्ते टूट जाणगे उन्हां दे कोई उन्हां नाल प्यार नहीं करता जिन्हां ने जिंदगी मूर्खा वाली बतीत की। ज्ञानवान ने जेड़े समझदार ने जेड़े जिंदगी जीण दा स्वाद उन्होंने माणिया जिंदगी माणी उन्होंने है जिन्हां नूं अकल है बाकी तो टाइम पास करते। सतगुरु होए दयाल तां श्रद्धा पूरी है सच्चा ज्ञान है तां स्वाद है। सतगुरु होए दयाल नकम हूं झूरी है अकल वालियां नूं कहदे झोरे लगते। सतगुरु होए दयाल तां दुख ना जाणीए वह दुख आते बहुत है पर परवाह ही नहीं मनता अकल इन्नी होंगी है कैंसर वर्गी बीमारी को कहना कोई नहीं आई है तो लंघ जाएगी परवाह ही नहीं मनता वो तेरी मौत होने वाली है कहना फिर की हो गया मरना ही है सब इनू की अकल है समझ इतनी है इनू नाम मिलया हुआ सतगुर होए दयाल तो दुख ना जानी है सतगुर होए दयाल तो हर रंग माणी है वो है हरी दे रंगा नू माणदा है जिंदगी माणदे है अकल वाले बाकी तो टाइम पास करते हैं असि कोई स्वाद नहीं जिंदगी का पर एक है जेडे जिंदगी माण सतगुरु होए दयाल तो हर रंग माणी है सतगुरु होए दयाल तो जमका डर के हाँ उन्होंने वकारा का कहदा डर है जिन्हों अकल है काम क्रोध लोह मोह हंकार का डर ही नहीं उन्होंने काम किवें सिर ते चढ़ देगा मैनू नहीं पता मेरी घर वाली कि मेरा परिवार किहड़ा है किवें किसी वल जाके मन डोल जाएगा अकलों वाले बंदियां दे दिमाग च एकदम आ जांदा वी भाई ठीक है दुनिया बथेरी सोहनी तो सोहनी होएगी पर मेरा संबंध मेरे परिवार नाल है ये अकल सच्चा ज्ञान। पंज वकार उहदे ते कित्थे हावी हो जाणगे जिन्हों अकल है समझ है वह कहते मना गुस्सा कानू करी जाना है ये सिर च मारेगा कानू पुलिस फट के ले जाएगी 20 साल लिए बच जाएगा। अकल वाला बंदा गुस्से ते कंट्रोल रखता उहदे लिए गुस्सा किवें उहदे ते आप पहले दिन पूरी गल खुल के कीती सी ना भी अग्ञानी लई इह पंजे औगण है ज्ञानी लिए पंजे गुण है एनर्जी है बस एक काम क्रोध लोह मोह हंकार ज्ञानी लिए गुण अग्ञानी लिए औगुण सियाने लिए तो उन्हें तो वरत लेने ने चंगे तरीके हुण गुस्सा जिहड़ा है किवें करेगा बंदा कंट्रोल च रखता है तो लोभ विच फस के अकल वाला बंदा कहिंदा है ओए मना अपने खर्चे घट रख लै बेसमेंट च रह लै अपार्टमेंट च रह लै किराए ते रह लै बाला लोभ ना कर पंज दिन काम कर लै अपने फर्ज निभाई चल जिम्मेवारी निभाई चल कोई गल नहीं चली जाना जिंदगी चली जानी है पर अपने चादर वेख के पैर पसार लांगे बहुता लोभ विच फस के जिंदगी बर्बाद नहीं करनी फसना नहीं इहदे विच अकल वाले वास्ते लोभ कंट्रोल च उही चंगे ज्ञान चंगा ज्ञान करो लोभ गुण किवें बन जांदा वेखो आ बच्चों च पढ़ाई का लोभ ही जो कहना मैं पढ़ना होर पढ़ना होर पढ़ना लोभ तो चाहिए न्याणे पढ़ाई का लोभ चाहिए लोभ तो हरेक चाहिए काम चाहिए क्रोध चाहिए गुस्सा चाहिए हरेक बंदे गुस्सा किवें गुस्सा करन दा तरीका होवे बंदे नूं किसी ने मारी तेनू बोली वेखांगे तेरा काम किवें सैट होएगा तो गुस्सा कर कोई नहीं तेनू करके विखावांगे आ गुस्सा फिर ला दस साल करके मेहनत फिर उन्होंने विखा भी आ हो गया ना सैट करके विखाया तेन यह है गुस्सा खाना तो जेडे कमले के हाथ गुस्सा जो आ अगले ने इन्हें इन्हें माड़ी जी गल कहती मैं उसके सिर पाड़ता उदू बाद पुलिस फड़ के रह गई अज जेल च बैठा यह गुस्सा कमले के हाथ आया तो जो सियाने के हाथ आया गुस्सा उन्हें गुस्सा अंदर रखिया कोई नहीं लगन गए दस साल यह गुस्सा ही है कई गुस्सा ही नहीं लैके आया इतने भी हो गया विखावे तेन सैट कईयां दे गुस्से ने बचाता इत्थे करके विखावांगे तैनूं कोई नहीं ये गुस्सा ही हुंदा है पर गुस्सा चाहिदा है क्यों नहीं चाहिदा गुस्सा चाहिदा पर अकल वाले कोल मूर्ख कोल आउंदा उदों नुकसान हो जांदा ते ज्ञानी कोल ते गुस्सा चाहिदा उसे ने ते तेरा वीर रस बनना है कॉन्फिडेंस ते उही बनेगा हरेक च चाहिदा बड़क चाहिदी है निके निके न्याणियां दे विच वी ते है ना खड़ौना फड़ के विखाओ दूजा बच्चा चक के विखावे उत्थे ही गुस्सा आउंदे वह चीज चाहिए है हरेक बंदे च माड़ी इतने कोई एनर्जी कोई चीज माड़ी पैदा नहीं की वरतों माड़ी है ਕਾਮ ਮੂਰਖ ਕੋਲ ਆਇਆ ਮਾੜਾ, ਥਾਂ ਥਾਂ ਤੇ ਧੱਕੇ ਖਾਂਦਾ ਫਿਰਦਾ, ਗੁੱਸਾ ਮੂਰਖ ਕੋਲ ਆਇਆ ਮਾੜਾ, ਉਹਦੇ ਸਿਰ ਤੇ ਚੜ੍ਹ ਕੇ ਗਲਤ ਫੈਸਲੇ ਕਰਾਉਂਦਾ, ਲੋਭ ਮੂਰਖ ਕੋਲ ਆਇਆ ਮਾੜਾ, ਚੰਗੇ ਗੁਣਾਂ ਦਾ ਲੋਭ, ਵੱਧ ਤੋਂ ਵੱਧ ਅਕਲ ਲੈਣ ਦਾ ਲੋਭ ਹੀ ਹੈ ਇਹ, ਤੇ ਮੂਰਖ ਕੋਲ ਆਇਆ ਲੋਭ ਮਾੜਾ। ਮੋਹ ਹੈ ਜਿਹੜਾ, ਇਹ ਚਾਹੀਦਾ ਬੱਚੇ ਪਾਲਣੇ, ਕਹਿੰਦਾ ਮੋਹ ਤੇ ਚਾਹੀਦਾ ਹੀ ਹੈ, ਬੱਚਿਆਂ ਨੂੰ ਪਾਲਣਾ ਹੈ, ਪਰ ਸਿਆਣੇ ਕੋਲ ਆਇਆ ਮੋਹ ਚਾਹੀਦਾ, ਸਾਰੇ ਹੀ ਮੇਰੇ ਵਰਗੇ ਆ ਭਾਈ, ਸਾਰਿਆਂ ਦੇ ਬੱਚੇ ਮੇਰੇ ਬੱਚਿਆਂ ਵਰਗੇ ਹੈ, ਆਪਣੇ ਨਾ ਦਿਸਣ ਬਾਕੀਆਂ ਦੇ ਵੀ ਦਿਸਣ, ਇਹ ਮੋਹ ਚੰਗਾ। ਹੰਕਾਰ ਚਾਹੀਦਾ ਬੰਦੇ ਵਿੱਚ, ਉਹ ਕੌਨਫੀਡੈਂਸ ਬਣ ਜਾਂਦਾ, ਕੌਨਫੀਡੈਂਸ। ਹੁਣ ਇੱਕ ਬੱਚਾ ਕਹਿੰਦਾ ਐਤਕੀ ਮੈਂ ਫਸਟ ਆ ਕੇ ਵਿਖਾਊ, ਇਹ ਹੰਕਾਰ ਹੈ, ਇਹ ਹੰਕਾਰ ਦਾ ਹੀ ਸੁਧਰਿਆ ਹੋਇਆ ਰੂਪ ਹੈ, ਕੌਨਫੀਡੈਂਸ ਹੈ, ਇਹ ਤੇ ਚਾਹੀਦਾ। ਗਿਆਨੀ ਕੋਲ ਆਏ ਇਹ ਪੰਜੇ ਚੰਗੇ ਹੈ, ਤੇ ਮੂਰਖ ਕੋਲ ਆਏ ਇਹ ਪੰਜੇ ਮਾੜੇ। ਆਪਾਂ ਗੱਲ ਕੀਤੀ ਸੀ ਪਹਿਲੇ ਦੀਵਾਨ ਚ ਖੁੱਲ ਕੇ ਵੀ ਅਗਿਆਨੀ ਦੇ ਇਹ ਸਿਰ ਤੇ ਬਹਿੰਦੇ ਹੈ ਤੇ ਗਿਆਨੀ ਇਹਨਾਂ ਦੇ ਸਿਰ ਤੇ ਬਹਿੰਦਾ। ਗਿਆਨੀ ਮੀਨਸ ਅਕਲ ਵਾਲਾ, ਸਮਝ ਵਾਲਾ, ਤੇ ਗਿਆਨੀ ਗੋਰਿਆਂ ਚ ਵੀ ਹੋ ਸਕਦੇ ਆ, ਗਿਆਨੀ ਕਾਲਿਆਂ ਚ ਵੀ ਹੋ ਸਕਦੇ ਆ, ਅਕਲ ਵਾਲੇ ਇਹਨਾਂ ਦੇ ਸਿਰ ਤੇ ਚੜ੍ਹ ਕੇ ਬਹਿੰਦੇ ਆ, ਤੇ ਮੂਰਖ ਇਹਨਾਂ ਨੂੰ ਸਿਰ ਤੇ ਚਾੜ ਦਿੰਦੇ, ਇਹ ਪੰਜੇ ਫਿਰ ਤੰਗ ਕਰਦੇ। ਤਾਂ ਕਰਕੇ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਸ਼ਟ ਲੈ ਸਾਧੇ, ਇਹ ਪੰਜਾਂ ਨੂੰ ਸਾਧ ਲਿਆ, ਪੰਚ ਦੂਤ ਤੁੱਧ ਵਸ ਕੀਤੇ, ਇਹ ਵਸ ਚ ਹੋ ਜਾਂਦੇ। ਆਪਾਂ ਇਹ ਟੌਪਿਕ ਤੇ ਗੱਲ ਕੀਤੀ ਸੀ। ਤਾਂ ਕਰਕੇ ਭਾਈ ਚਾਹੀਦਾ ਕੀ ਹੈ ਸਾਨੂੰ? ਚਾਹੀਦਾ ਗਿਆਨ, ਸਮਝ, ਵੀ ਜ਼ਿੰਦਗੀ ਜਿਉਣ ਦਾ ਚੱਜ ਆਵੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਤੇਰਾ ਗਿਆਨ ਸਾਨੂੰ ਚਾਹੀਦਾ, ਸਾਨੂੰ ਚਾਹੀਦੀ ਹੈ ਅਕਲ, ਚਾਨਣ ਚਾਹੀਦਾ, ਜ਼ਿੰਦਗੀ ਜਿਉਣ ਦਾ ਸਵਾਦ ਆਵੇ। ਤਾਂ ਕਰਕੇ ਅਕਲ ਨਾਲ ਜੁੜੇ ਰਹੇ, ਗਿਆਨ ਨਾਲ ਜੁੜੇ ਰਹੇ, ਤੇ ਜ਼ਿੰਦਗੀ ਦਾ ਆਨੰਦ ਹੈ। ਹੁਣ ਵੇਖੋ, ਆਪਾਂ ਗੱਲ ਕਰਦੇ ਸੀ ਵੀ ਨਾਮ ਮਤਲਬ ਗਿਆਨ, ਨਾਮ ਮਤਲਬ ਸਮਝ, ਨਾਮ ਦੀ ਦਾਤ ਮਿਲ ਗਈ, ਸਮਝ ਲਓ ਗਿਆਨ ਦੀ ਦਾਤ ਮਿਲ ਗਈ। ਇਹ ਹੈ ਪ੍ਰੈਕਟੀਕਲ ਗੱਲ, ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ। ਹੁਣ ਸਾਡੇ ਜਿਹੜੇ ਵੀਰ ਅਰਥ ਇਹ ਕਰਦੇ ਆ ਵੀ ਨਾਮ ਦਾ ਅਰਥ ਸਿਰਫ ਇੰਨਾ ਹੀ ਕਰਨਾ ਹੈ ਵੀ ਵਾਹਿਗੁਰੂ 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 ਵਾਹਿਗੁਰੂ, ਇਹ ਕੀ ਹੈ? ਇਹ ਹੈ ਨਾਮ। ਇਹ ਕਰ ਲਿਆ ਕਰੋ 5-7 ਮਿੰਟ, ਪਰ ਨਾਮ ਅਸਲ ਚ ਅਕਲ ਹੈ। ਬਥੇਰੀ ਦੁਨੀਆ ਖੇ ਨਹੀਂ ਹੋਈ, ਅਕਲ ਵਾਲੇ ਨੇ। ਉਹ ਗਿਆਨ ਸੀ ਜਿਨ੍ਹਾਂ ਕੋਲ, ਉਹ ਅੱਗੇ ਚਲੇ ਗਏ, ਜਿਨ੍ਹਾਂ ਨੇ ਗਿਆਨ ਛੱਡਤਾ ਉਹ ਬਹੁਤ ਪਿੱਛੇ ਤੁਰੇ ਫਿਰਦੇ ਆ। ਗਿਆਨ ਹੈ ਅਸਲ ਚ ਨਾਮ। ਇਹ ਪ੍ਰੈਕਟੀਕਲ ਗੱਲ ਕੀ ਹੈ? ਹੁਣ ਗੋਰੇ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ, ਤੁਹਾਡੇ ਚ ਕਿੰਨੇ ਬੰਦੇ ਹੈ? ਜ਼ਿੰਦਗੀ ਬਹੁਤ ਸੋਹਣੀ ਹੈ, ਜ਼ਿੰਮੇਵਾਰੀਆਂ ਵਧੀਆ ਨਿਭਾਈਆਂ, ਬੱਚੇ ਆਪਣੇ ਵਧੀਆ ਪਾਲੇ ਹੈ, ਆਪਣੇ ਫਰਜ਼ ਪੂਰੇ ਨਿਭਾਉਂਦੇ ਹੈ, ਤੇ ਖੇ ਨਹੀਂ ਹੋ ਗਏ? ਸਾਰੇ ਫਰਜ਼ ਨਿਭਾ ਕੇ ਇਨਸਾਨਾਂ ਵਾਲੇ ਕੰਮ ਕੀਤੇ ਹੈ, ਨਹੀਂ ਸਾਰੀ ਸਾਰੀ ਰਾਤ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ ਸਕਦੇ, ਇਹਦਾ ਮਤਲਬ ਇਹ ਨਹੀਂ ਵੀ ਇਹ ਖੇ ਹੋ ਗਏ। ਕਰ ਲਓ ਜਿਹਦੇ ਕੋਲ ਟਾਈਮ ਹੈ, 10 ਮਿੰਟ ਬਹਿ ਕੇ ਕਰ ਲਿਆ ਕਰੋ, ਅੱਧਾ ਘੰਟਾ ਕਰ ਲਿਆ ਕਰੋ, ਪਰ ਅਕਲ ਬਿਨਾਂ ਜਿਹੜਾ ਜ਼ਿੰਦਗੀ ਜਿਉਂਦਾ ਉਹ ਖੇ ਹੈ। ਚਾਹੇ ਕੋਈ ਗੋਰਾ ਹੈ, ਚਾਹੇ ਕਾਲਾ ਹੈ, ਚਾਹੇ ਕੋਈ ਇੰਡੀਅਨ ਹੈ, ਚਾਹੇ ਕੋਈ ਚਾਈਨਾ ਵਾਲਾ, ਕੋਈ ਹੋਵੇ, ਗਿਆਨ ਬਿਨਾਂ ਜਿਹੜਾ ਜ਼ਿੰਦਗੀ ਜਿਉਏਗਾ ਉਹਦਾ ਜੀਵਨ ਖੇ, ਤੇ ਜਿਹੜਾ ਗਿਆਨ ਲੈ ਕੇ ਜ਼ਿੰਦਗੀ ਜਿਉਏਗਾ ਉਹਦਾ ਜੀਵਨ ਬਹੁਤ ਸੋਹਣਾ। ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ। ਨਾਮ ਦਾ ਅਰਥ ਕੀ ਹੋਇਆ ਫਿਰ?
ਗਿਆਨ,
ਗਿਆਨ ਅਕਲ। ਸਾਡੇ ਇਹਦਾ ਅਰਥ ਇਹ ਕਰ ਲਿਆ ਵੀ ਵਾਹਿਗੁਰੂ ਸਾਡੇ ਸਾਰੇ ਬੰਦੇ ਅੰਦਰੋਂ ਕੀ, ਮੇਰੇ ਤੋਂ ਨਾਮ ਨਹੀਂ ਜਪਿਆ ਜਾਂਦਾ, ਮੈਂ ਪਾਪੀ ਹਾਂ, ਮੈਂ ਬਹੁਤ ਗਲਤ ਹਾਂ, ਮੈਂ ਨਾਮ ਜਪਦਾ, ਕਿਉਂਕਿ ਦਿਮਾਗ 'ਚ ਇਹ ਗੱਲ ਵਾੜ ਦਿੱਤੀ ਹੈ ਨਾ ਸਾਡੇ। ਤੇ ਜਿਹੜਾ ਮੇਰੇ ਵਰਗਾ ਵਿਹਲਾ ਬੰਦਾ ਨਾ, ਤੇ 8 ਘੰਟੇ, ਹੁਣ ਤੁਹਾਡੇ 'ਚੋਂ ਕਈ ਬੰਦੇ ਅੱਜ ਵੀ ਵੀਕਐਂਡ 'ਤੇ ਵੀ ਕੰਮ ਕਰਕੇ ਆਏ, ਅੱਜ ਵੀ ਸਾਰਾ ਦਿਨ ਡਿਊਟੀ ਕਰਕੇ ਆਏ ਹੈ, ਅਤੇ ਮੇਰੇ ਵਰਗਾ ਤਾਂ ਵਿਹਲਾ, ਤੇ ਮੇਰੇ ਵਰਗੇ ਨੂੰ ਤੁਸੀਂ ਬਿਠਾ ਦਿਓ, ਮੈਂ ਕਰੀ ਜਾਵਾਂਗਾ ਵਾਹਿਗੁਰੂ ਵਾਹਿਗੁਰੂ ਘੰਟਾ ਲਾ ਦਿੱਤਾ, ਅਤੇ ਤੁਹਾਡੇ ਵਰਗਿਆਂ ਦੇ ਦਿਮਾਗ 'ਚ ਕੀ ਵਾੜਦਾ ਮੈਂ ਵੀ ਨਾਮ ਨਹੀਂ ਜਿਹੜੇ ਜਪਦੇ ਉਹ ਤੇ ਪਾਪੀ ਹੈ ਜੀ, ਨਾਮ ਹੀ ਜਪੋ ਬਸ। ਹੁਣ ਤੁਹਾਡੇ ਦਿਮਾਗ 'ਚ ਆਉਣਾ ਹੈ ਵੀ ਹਾਏ ਵੇ, ਸਾਡੇ ਤੋਂ ਤਾਂ ਜਪਿਆ ਨਹੀਂ ਜਾਂਦਾ, ਇਹਨੂੰ ਹੀ ਮੱਥਾ ਟੇਕ ਲਓ, ਆਖੋ ਸਤਨਾਮ, ਆਹ ਜਪਦਾ ਹੈ। ਇਨਡਾਇਰੈਕਟਲੀ ਆਪਣਾ ਪ੍ਰਭਾਵ ਦੇ ਜਾਂਦੇ ਬੰਦੇ, ਵਿਹਲਣ ਹੈ ਜਿਹੜੇ, ਉਹ ਬੰਦਿਆਂ ਨੇ ਆਪਣਾ ਪ੍ਰਭਾਵ ਇਸ ਤਰੀਕੇ ਸਿਰ ਦੇਣਾ, ਨਾਮ ਵਾਲੇ ਬਹੁਤ ਉੱਤੇ, ਸਾਰੀ ਸਾਰੀ ਜ਼ਿੰਦਗੀ ਵਾਹਿਗੁਰੂ ਅੰਦਰ ਬਹਿ ਕੇ ਬੈਠਾ ਰਿਹਾ, ਭੋਰੇ 'ਚ ਬੈਠਾ ਰਿਹਾ, ਹੁਣ ਸਾਡੇ 'ਤੇ ਇੰਨਾ ਭਾਰ ਪਾ ਦਿੰਦੇ, ਆਪਾਂ ਨੂੰ ਲੱਗਦਾ ਮੈਂ 'ਤੇ 1 ਮਿੰਟ ਨਹੀਂ ਬਹਿ ਸਕਦਾ। ਹੁਣ ਤੁਹਾਡੇ ਦਿਮਾਗ 'ਤੇ, ਹੁਣ ਜਦੋਂ ਸਾਡੇ ਵਰਗੇ ਦੇ ਸਟੇਜ 'ਤੇ ਬਹਿ ਗਏ, ਇੱਦਾਂ ਇੱਦਾਂ ਬਹਿਣਾ ਹੈ, ਰੀੜ ਦੀ ਹੱਡੀ ਸਿੱਧੀ ਰੱਖਣੀ ਹੈ, ਲੱਤਾਂ 'ਚ ਔਂਕੜਾ ਐਂ ਲਾਉਣਾ ਹੈ, ਲੱਤ 'ਤੇ ਲੱਤ ਰੱਖਣੀ ਹੈ, ਹੱਥ ਇੱਦਾਂ ਰੱਖਣੇ ਹੈ, ਅਤੇ ਜਦੋਂ ਐਂ ਬਹਿਣ ਦੀ ਅੱਧਿਆਂ ਤੋਂ ਤਾਂ ਇੱਦਾਂ ਹੀ ਨਹੀਂ ਬੈਠਾ ਜਾਂਦਾ, ਉਹ ਕਹਿੰਦੇ ਆਹ ਆਹ ਤਾਂ ਬੜਾ ਔਖਾ, ਚੌਂਕੜਾ ਹੀ ਨਹੀਂ ਵੱਜਦਾ। ਹੁਣ ਇੱਥੇ ਤੁਹਾਡੇ 'ਚ ਪਾਸੇ ਹੀ ਮਾਰੀ ਜਾਂਦੇ ਸਾਰੇ ਦੀਵਾਨ 'ਚ, ਤੇ ਹਰੇਕ ਬੰਦਾ ਢੋ ਭਾਲਦਾ ਵੀ ਕਿਤੇ ਬਹਿ ਦੂ, ਕਿਤੇ ਪਿੱਛੇ ਢਾਸ ਨਾ ਲੱਗੇ, ਲੱਤ ਸੀਕ ਰਵੇ ਸਾਡੀ, ਅੱਧਾ ਭਾਰ ਤੇ ਇੱਥੇ ਹੀ ਪੈ ਜਾਂਦਾ, ਅੱਧਾ ਤੇ ਬੰਦਾ ਇੱਥੇ ਘਬਰਾ ਜਾਂਦਾ ਵੀ ਯਾਰ ਆਹ ਤੇ ਬੜਾ ਔਖਾ ਕੰਮ। ਵੀ ਜੇ ਬੰਦਾ ਕਵੇ ਵੀ ਸਾਰੀ ਰਾਤ ਨਾਮ ਜਪਣਾ ਹੈ ਵੀ ਇੱਦਾਂ ਚੌਂਕੜਾ ਵਾ ਤੇ ਵੱਜਦਾ ਹੀ ਨੀ, ਚੌਂਕੜਾ ਹੀ ਨੀ ਵੱਜਦਾ। ਫਿਰ ਜਦੋਂ ਉਹਨਾਂ ਨੇ ਸਾਡੇ ਵਰਗੇ ਤਰੀਕੇ ਇੱਦਾਂ ਦੱਸਣੇ ਵੀ ਚੌਂਕੜੀ ਇੱਦਾਂ ਹੋਵੇ, ਰੀੜ ਦੀ ਹੱਡੀ ਇੱਦਾਂ ਸਿੱਧੀ ਹੋਵੇ, ਉਹ ਤੇ ਭਾਈ ਸਿੱਧੀ ਹੋਈ ਹੈ, ਜਿੱਦੇ ਟੇਢੀ ਹੋ ਗਈ ਉਹਦੇ ਬਸ ਉਦਣ ਹੀ ਡਿਸਕ ਪ੍ਰੋਬਲਮ ਪੈ ਜਾਂਦੀ, ਉਹ ਤੇ ਪਹਿਲਾਂ ਹੀ ਸਿੱਧੀ ਹੈ। ਏਦਾਂ ਕਰਕੇ ਬੈਠੋ, ਏਦਾਂ ਕਰਕੇ ਬੈਠੋ, ਉਹ ਬੰਦਾ ਹੋਰ ਭਾਰ ਪਾਈ ਜਾਂਦੇ ਸਾਡੇ ਵਰਗਿਆਂ ਦੇ ਸਿਰ ਤੇ। ਇਹ ਸਾਰੀਆਂ ਗੱਲਾਂ ਸਿੱਧੇ ਕਰਕੇ ਬਹਿਣਾ, ਰੱਖ ਲਓ, ਮੈਂ ਕਹਿੰਦਾ ਬਹਿ ਜਿਆ ਕਰੋ ਜਿਹਦੇ ਕੋਲ ਟਾਈਮ ਹੈ, ਪਰ ਹਰੇਕ ਸਿੱਖ ਤੇ ਭਾਰ ਨਾ ਪਾਓ, ਉਹਦੇ ਤੇ ਬੋਝ ਨਾ ਪਾਓ। ਉਹਦੇ ਤੇ ਸਿੱਟੀ ਜਾਂਦੇ ਹੋ ਵਜਨ, ਉਹ ਏਦਾਂ ਸਮਝੀ ਜਾਂਦਾ ਮੈਂ ਬਹੁਤ ਪਾਪੀ, ਮੈਂ ਨਹੀਂ ਬਹਿੰਦਾ, ਮੇਰੇ ਕੋਲ ਟਾਈਮ ਨਹੀਂ। ਉਹ ਆਪਣੇ ਆਪ ਚ ਨੈਗੇਟਿਵ ਹੋਈ ਜਾਂਦਾ, ਨੈਗੇਟਿਵਿਟੀ ਆਈ ਜਾਂਦੀ, ਆਪਣੇ ਆਪ ਨੂੰ ਨਿਕੰਮਾ ਸਮਝੀ ਜਾਂਦਾ। ਹੈ ਬੜਾ ਕੰਮ ਦਾ, ਕਮਾਲ ਦਾ ਬੰਦਾ, ਜ਼ਿੰਮੇਵਾਰੀਆਂ ਸਹੀ ਨਿਭਾਉਂਦਾ, ਫਰਜ਼ ਸਹੀ ਨਿਭਾਉਂਦਾ, ਜੀਵਨ ਉਹਦਾ ਚੰਗਾ, ਘਰ ਵਾਲੀ ਨਾਲ ਵਫਾਦਾਰੀ ਰੱਖੀ ਹੈ, ਬੱਚਿਆਂ ਨੂੰ ਸਹੀ ਵਫਾਦਾਰ ਬਣ ਕੇ ਪਿਓ, ਚੰਗਾ ਉਹ ਪੁੱਤ ਸੀ, ਚੰਗਾ ਪਤੀ ਸੀ, ਚੰਗਾ ਪਿਤਾ ਸੀ, ਇੱਥੇ ਆ ਕੇ ਨਿਕੰਮਾ ਕਰ ਦਿੱਤਾ ਤੁਸੀਂ, ਚੰਗਾ ਇੰਪਲਾਈ ਸੀ ਉਹ, ਚੰਗਾ ਕੰਮ ਕਰਦਾ ਰਿਹਾ, ਜਿੱਥੇ ਬੌਸ ਬਣਿਆ ਤਾਂ ਚੰਗਾ, ਵਰਕਰ ਬਣਿਆ ਤਾਂ ਚੰਗਾ, ਬਿਲਕੁਲ ਸਹੀ ਬੰਦੇ ਨੂੰ ਇੱਥੇ ਤੁਸੀਂ ਜਮਾ ਹੀ ਜ਼ੀਰੋ ਕਰਕੇ ਸਿੱਟ ਦਿੰਦੇ ਆ, ਤੇ ਮੇਰੇ ਵਰਗੇ ਵਿਹਲਣ ਸਿਰ ਤੇ ਬਹਿ ਜਾਂਦੇ ਆ, ਅਸੀਂ ਤੇ ਬਹੁਤ ਕਮਾਈਆਂ ਜੀ, ਸਾਡੀ ਕਮਾਈ ਸਾਡੀ ਕਮਾਈ। ਉਹ ਕਮਾਈ ਵਾਲਾ ਸਿੱਖ, ਕਮਾਈ ਵਾਲਾ ਸਿੱਖ, ਦੂਜਾ ਬੰਦਾ ਆਪਣੇ ਆਪ, ਸਾਡੀ ਤੇ ਕੋਈ ਕਮਾਈ ਨਹੀਂ, ਸਿੱਖਾਂ ਦੀ ਕਮਾਈ ਹੋਣੀ ਚਾਹੀਦੀ, ਤੇ ਕਮਾਈ ਕੀ ਹੈ, ਪ੍ਰੈਕਟੀਕਲ ਕੀ ਹੈ ਤੇਰੀ ਕਮਾਈ, ਕਿੱਦਾਂ ਦੀ ਪ੍ਰੈਕਟੀਕਲ ਤੇਰੀ ਲਾਈਫ, ਕਿੱਦਾਂ ਲਾਈਫ ਸਟਾਈਲ ਤੇਰਾ, ਤੇਰੀ ਕਮਾਈ ਦਾ ਪਤਾ ਤੇਰੀ ਜ਼ਿੰਦਗੀ ਤੋਂ ਚੱਲ ਕਰਦਾ, ਪ੍ਰੈਕਟੀਕਲ ਕੀ ਕਿੱਦਾਂ ਦੀ, ਇਹ ਹੈ ਤੇਰੀ ਕਮਾਈ, ਕੰਮ ਕਰਦਾ ਕਿੱਦਾਂ ਸੀ ਜ਼ਿੰਦਗੀ ਦੇ ਵਿੱਚ। ਇਸ ਚੀਜ਼ ਨੂੰ ਸਾਹਮਣੇ, ਕਰੈਕਟਰ ਨੂੰ ਸਾਹਮਣੇ ਰੱਖਣਾ ਪੈਣਾ, ਕਿਰਦਾਰ ਨੂੰ ਰੱਖਣਾ ਪੈਣਾ, ਲਾਈਫ ਸਟਾਈਲ ਤੇਰਾ ਕਿੱਦਾਂ ਦਾ ਸੀ, ਇਹ ਸੀ ਤੇਰੀ ਕਮਾਈ। ਤੇ ਵੱਡੇ ਵੱਡੇ ਸ਼ਬਦ ਸਾਡੇ ਵਿੱਚ, ਇੱਥੇ ਬੰਦੇ ਨਹੀਂ ਨਹੀਂ ਇੱਥੇ ਮੈਨੂੰ ਪੁੱਛਣਗੇ, ਇਹ ਦੁਨਿਆਵੀ ਗੱਲਾਂ ਹੈ, ਅਧਿਆਤਮਕ ਤਾਂ ਕੁਝ ਹੋਰ ਹੈ, ਸਪਿਰਚੁਅਲਿਟੀ ਕੁਝ ਹੋਰ ਹੈ, ਰੂਹਾਨੀਅਤ ਕੁਝ ਹੋਰ ਹੈ। ਤੇ ਜਦੋਂ ਉਹਨਾਂ ਨੂੰ ਪੁੱਛੀਦਾ ਜਿਹੜੀ ਇਹ ਸਪਿਰਚੁਅਲਿਟੀ ਹੈ, ਅਧਿਆਤਮਕਤਾ ਹੈ, ਇਹ ਰੂਹਾਨੀਅਤ ਹੈ, ਇਹ ਕੀ ਹੈ, ਕਹਿੰਦੇ ਇਹ ਅੰਦਰ ਦੀ ਅਵਸਥਾ ਹੈ। ਤੇ ਅੰਦਰ ਦੀ ਅਵਸਥਾ ਫਿਰ ਵਰਤਣੀ ਕਿੱਥੇ ਹੈ, ਵਰਤਣੀ ਤੇ ਸਮਾਜ 'ਚ ਹੀ ਹੈ। ਗੁਰਬਾਣੀ ਰੂਹਾਨੀਅਤ ਬਾਰੇ ਦੱਸਦੀ ਹੈ, ਰੂਹਾਨੀਅਤ ਕੀ ਹੈ, ਤੇਰੀ ਰੂਹ ਚੰਗੀ ਬਣ ਜੇ, ਇਹਨੂੰ ਏਦਾਂ ਕਹਿ ਲਓ, ਤੇ ਰੂਹ ਹੈ ਜਿਹੜੀ ਸਰੀਰ ਵਿੱਚ ਹੀ ਹੈ, ਤੇ ਤੇਰੇ ਸਰੀਰ ਨੂੰ ਤੇਰਾ ਜੀਵਨ ਸੋਹਣਾ ਬਣੇ, ਉਹੀ ਰੂਹਾਨੀਅਤ ਹੈ, ਤੇਰੀ ਪ੍ਰੈਕਟੀਕਲਿਟੀ ਚੰਗੀ ਬਣੇ, ਇਹੀ ਅਧਿਆਤਮਕਤਾ ਹੈ। ਸਾਡੇ ਗੁਰੂ ਸਾਹਿਬ ਨੇ ਪ੍ਰੈਕਟੀਕਲਿਟੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ, ਸਾਡੀ ਜ਼ਿੰਦਗੀ ਸੋਹਣੀ ਬਣੇ, ਇਹ ਕੋਸ਼ਿਸ਼ ਕੀਤੀ ਹੈ। ਤਾਂ ਕਰਕੇ ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ
ਖੇ
ਖੇ, ਕਹਿੰਦੇ ਖੇ ਹੋ ਗਏ ਜਿਨ੍ਹਾਂ ਨੇ ਨਾਮ ਵਸਾਰਿਆ। ਨਾਮ ਮਤਲਬ ਅਕਲ ਨਹੀਂ ਜਿਹੜੇ ਬੰਦਿਆਂ ਨੂੰ, ਜਿਨ੍ਹਾਂ ਨੇ ਪਸ਼ੂਆਂ ਵਾਂਗੂ ਜ਼ਿੰਦਗੀ ਜਿਉਈ ਹੈ ਉਹ ਖੇ ਹੈ, ਤੇ ਜਿਹੜੇ ਗਿਆਨਵਾਨ ਹੈ ਉਹ ਠੀਕ ਹੈ, ਉਹ ਤੇ ਸੱਪ ਵਰਗੇ ਹੈ, ਹਰ ਬਿਸਰਤ ਸਦਾ ਖੁਆਰੇ। ਹਰ ਬਿਸਰਤ ਸਦਾ ਖੁਆਰੀ, ਖੁਆਰੀ ਮਤਲਬ ਖੁਆਰ ਹੁੰਦੇ ਆ ਉਹ ਜਿਹੜੇ ਹਰੀ ਨੂੰ ਭੁੱਲ ਗਏ, ਮਤਲਬ ਗਿਆਨ ਛੱਡਤਾ ਜਿਹਨਾਂ ਨੇ, ਲਾਅ ਆਫ ਨੇਚਰ ਹੈ ਕੀ ਸੀ ਸਰ ਜਿਹਨਾਂ ਨੇ ਛੱਡਤਾ, ਉਹਦੇ ਨਿਯਮਾਂ ਨੂੰ, ਨਿਯਮਾਂ ਤੋਂ ਬਾਹਰ ਤੁਰੇ ਫਿਰਦੇ ਆ ਜਿਹੜੇ।
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, जैसे अरजारी ओ सतगुरु से
सिमरन जो जीवन जीवन बलना सर्प जैसे अरजारी ए मनन ए सुनया जांदा वी सप बड़ा दुखी है कहिंदे इस मन मनौत है भाई समाज दी वी सप जहरीला हुंदा है कहिंदे ओ बंदा सप ते चलो सप वाली उम्र भोगे पर बंदा कहिंदे सप वांगू जिंदगी भोगदा है बंदे वांगू भोगनी चाहीदी सी पर ए पशु बनया रहिंदा है अकल बिना बिन सिमरन जो जीवन बलना सर्प जैसे अरजारी नाम खंडन को राज कमावे अंत चले गो हारी बाहर राज राजियां वाला ठाठ पाठ हुंदा है पर अंदरों ते हारिया ही पिया खाली जांदे है कुछ गुण नहीं हुंदा कोई कोई अकल नहीं समझ नहीं हुंदी ते लास्ट पंक्तियां लो ए भी इस शब्द दियां पंक्तियां
गुण निधान गुण तिन ही गाए सो सुखिया धनी उस जन्मा नानक तिस बलहारी
सो सुखिया धन उस जन्मा नानक तिस बलहारी पर किन्ना तो गुण निधान गुण तिन ही गाए जेने रब नाल जुड़े रहे परमात्मा नाल जुड़े रहे गुणी बन के जिन्हां ने जिंदगी बतीत की समझदार बन के ਮੇਰੇ ਵੀਰੋ ਭਾਈਓ ਭੈਣੋ ਜਦੋਂ ਅਸੀਂ ਗਿਆਨ ਲੈਣ ਵਾਲੇ ਪਾਸੇ ਤੁਰੇ ਹੁਣ ਤੇ ਅਸੀਂ ਇਹ ਲੈਣ ਆਇਆ ਵੀ ਸੈਟਲ ਕਰ ਦਿਓ ਜੀ ਗ੍ਰੀਨ ਕਾਰਡ ਆ ਜਾਏ ਜੀ ਸਿਟੀਜ਼ਨ ਛੇਤੀ ਆ ਜਾਏ ਜੀ ਬੀਬੀਆਂ ਕਹਿੰਦੇ ਪੇਕੇ ਛੇਤੀ ਆ ਜਾਣ ਭਰਾਵਾਂ ਦਾ ਰਿਪਲਾਈ ਕੀਤਾ ਛੇਤੀ ਬਣ ਜਾਏ ਮਾਂ ਬਾਪ ਆ ਜਾਣ ਰਿਸ਼ਤੇਦਾਰ ਆ ਜਾਣ ਸੈਟਲ ਹੋ ਜਾਏ ਆਹੀ ਹੈ ਨਾ ਸਰ ਹੁਣ ਤੇ ਆਪਾਂ ਇਹ ਮੰਗਦੇ ਪਰ ਕਈ ਹੋ ਸਕਦਾ ਕਾਮਰੇਡ ਟਾਈਪ ਬੰਦੇ ਗੁਰਦੁਆਰੇ ਆਉਂਦੇ ਹੀ ਨਾ ਹੋਣ ਮੱਥੇ ਹੀ ਨਾ ਟੇਕਦੇ ਹੋਣ ਉਹਨਾਂ ਦੇ ਗ੍ਰੀਨ ਕਾਰਡ ਆ ਜਾਂਦੇ ਕਿ ਨਹੀਂ ਆਉਂਦੇ ਰਾਹ ਜੀ ਲੁਕੇ ਰਹਿੰਦੇ ਆ ਸੁਣਿਓ ਚਲੋ ਉਹ ਤੇ ਕੋਈ ਨੀ ਆਪਾਂ ਇੱਧਰ ਧਿਆਨ ਰੱਖਿਓ ਉਹ ਤੇ ਕੋਈ ਸ਼ਾਇਦ ਕੋਈ ਅਪਸੈਟ ਹੋਣਗੇ ਆਪਸ ਵਿੱਚ ਹੈ ਨਾ ਸ਼ਾਇਦ ਕੋਈ ਏਦਾਂ ਦਾ ਕੁਛ ਹੋਏਗਾ ਚਲੋ ਇੱਧਰ ਧਿਆਨ ਰੱਖਿਓ ਆਪਾਂ ਆਪਾਂ ਹਾਜ਼ਰ ਰਹੋ ਭਾਈ, ਇਕਾਗਰਤਾ ਭੰਗ ਨਾ ਹੋਣ ਦੇ। ਤੇ ਹੁਣ ਜਿਹੜੇ ਲੋਕੀ ਕਦੇ ਗੁਰਦੁਆਰੇ ਆਏ, ਕਈ ਕੰਟਰੀਆਂ ਇੱਦਾਂ ਦੀਆਂ ਜਿਹੜੀਆਂ ਰੱਬ ਨੂੰ ਨਹੀਂ ਮੰਨਦੀਆਂ, ਦੇਸ਼ ਇੱਦਾਂ ਰੱਬ ਨੂੰ ਨਹੀਂ ਮੰਨਦਾ, ਕਦੇ ਗੁਰਦੁਆਰੇ ਨਹੀਂ ਆਏ, ਉਹਨਾਂ ਦੇ ਗਰੀਬ ਕਾਰਡ ਨਹੀਂ ਆਏ, ਕਦੇ ਮੱਥਾ ਨਹੀਂ ਟੇਕਿਆ, ਕਦੇ ਅਰਦਾਸ ਨਹੀਂ ਕਰਾਈ। ਪਰ ਕਾਰਜ ਉਹ, ਮੈਂ ਕਈ ਵਾਰੀ ਇਹ ਗੱਲ ਕਹੀ ਹੈ ਵੀ ਜੇ ਤੂੰ ਇੱਦਾਂ ਕਹੇਂਗੇ ਨਾ ਵੀ ਬਾਬਾ ਜੀ ਨੇ ਮੈਨੂੰ ਘਰ ਦੇ ਦਿੱਤਾ, ਤੇ ਕਾਮਰੇਡ ਬੰਦਾ ਜਿਹੜੇ ਬੰਦਾ ਰੱਬ ਨੂੰ ਮੰਨਦੇ ਨਹੀਂ, ਉਹ ਕਹੇਗਾ ਮੇਰੇ ਕੋਲ ਦੋ ਨੇ, ਹੁਣ ਬੋਲ। ਤੂੰ ਕਹੇਗਾ ਪੁੱਤਰ ਦੇ ਦਿੱਤਾ, ਉਹਨੇ ਕਹਿਣਾ ਮੇਰੇ ਦੋ ਨੇ। ਤੂੰ ਕਹੇਗਾ ਮੇਰਾ ਗ੍ਰੀਨ ਕਾਰਡ ਆ ਗਿਆ, ਉਹਨੇ ਕਹਿਣਾ ਮੇਰਾ ਸਿਟੀਜ਼ਨਸ਼ਿਪ ਆ ਗਈ, ਹੋਰ ਬੋਲ। ਤੂੰ ਕਹੇਗਾ ਮੇਰੇ ਦੋ ਟਰੱਕ ਦੇ ਦਿੱਤੇ ਬਾਬੇ ਨੇ ਮੈਨੂੰ, ਉਹਨੇ ਕਹਿਣਾ ਮੇਰੇ ਕੋਲ ਦਸ ਨੇ, ਹੋਰ ਦਸ। ਇਹਦੇ ਜਾਂਦੇ ਨਹੀਂ ਗੁਰਦੁਆਰਾ, ਰੱਬ ਨੂੰ ਨਹੀਂ ਮੰਨਦੇ, ਹੁਣ ਬੋਲੋ ਫਿਰ ਕੀ ਜਵਾਬ ਦਿਆਂਗੇ ਉੱਥੇ। ਅਸਲ ਵਿੱਚ ਉਹ ਤੇ ਢਾਂਚਾ ਚੱਲਦਾ ਰਹਿਣਾ ਹੈ, ਉਹਦੇ ਉਹ ਕੁਦਰਤ ਦਾ ਸਿਸਟਮ ਹੈ, ਜਿਹੜੇ ਰਿਕੁਆਇਰਮੈਂਟਸ ਪੂਰੀਆਂ ਜਿਨ੍ਹਾਂ ਨੇ ਕਰ ਦੇਣੀ ਹੈ ਉਹ ਤੇ ਮਿਲ ਜਾਣਾ। ਸ਼ਰਤਾਂ ਹੈ, ਜਿਵੇਂ ਵੈਸੀ ਸ਼ਰਤਾਂ, ਵੇਖ ਸ਼ਰਤਾਂ ਰੱਖਦੀ ਨਾ, ਵੀਜ਼ਾ ਚਾਹੀਦਾ ਹੈ, ਰੱਬ ਜੀ ਦੀ ਕਿਰਪਾ ਹਰੇਕ ਤੇ ਹੋ ਸਕਦੀ ਹੈ, ਰਿਕੁਆਇਰਮੈਂਟਸ ਪੂਰੀ ਕਰਨੀ ਪੈਂਦੀ ਹੈ। ਬੱਚੇ ਦੀ ਰਿਕੁਆਇਰਮੈਂਟ ਪੂਰੀ ਕਰਦੇ, ਦੋਵੇਂ ਪਤੀ ਪਤਨੀ ਜਿੱਦਣ ਪੂਰੀ ਕਰ ਦੇਣਗੇ, ਬੱਚਾ ਹੋਣਾ ਹੈ। ਬੱਚੇ ਦੀ ਕਿਰਪਾ ਕੁਦਰਤ ਨੇ ਕਰ ਦੇਣੀ ਹੈ, ਪਰ ਰਿਕੁਆਇਰਮੈਂਟਸ ਹੈ ਜਿਹੜੀ ਪੂਰੀ ਕਰਨੀ ਪੈਣੀ, ਪਤੀ ਪਤਨੀ ਜਿਹੜੀਆਂ ਸ਼ਰਤਾਂ ਹੈ ਉਹ ਪੂਰੀਆਂ ਕਰਨੀਆਂ ਪੈਂਦੀਆਂ। ਕੁਦਰਤ ਦੀਆਂ ਸ਼ਰਤਾਂ ਆ ਸਾਡੇ ਤੇ, ਉਹ ਪੂਰੀਆਂ ਕਰਾਂਗੇ ਤੇ ਕਿਰਪਾ ਹੋ ਜਾਂਦੀ, ਨਹੀਂ ਪੂਰੀਆਂ ਕਰਾਂਗੇ ਤੇ ਨਹੀਂ ਹੋਣੀ, ਉਹਦੀ ਗੱਲ ਨਹੀਂ। ਫਿਰ ਅਸੀਂ ਗੁਰਦੁਆਰੇ ਕਾਹਦੇ ਵਾਸਤੇ ਆਉਣਾ? ਅਸੀਂ ਇੱਥੇ ਆਉਣਾ ਸੀ ਅਕਲ ਲੈ, ਅਸੀਂ ਇੱਥੇ ਆਉਣਾ ਸੀ ਸਮਝ ਲੈ। ਤੈਨੂੰ ਕੌਮਨ ਕੋਈ ਜਿਹੜਾ ਕਾਮਰੇਡ ਬੰਦਾ ਇੱਦਾਂ ਕਹਿ ਲਓ, ਤਰਕ ਕਰਦਾ, ਰੱਬ ਨੂੰ ਨਹੀਂ ਮੰਨਦਾ, ਨਾਸਤਕ ਸ਼ਬਦ ਵਰਤ ਲਓ, ਨਾਸਤਕ ਬੰਦਾ ਕਹਿੰਦਾ ਤੂੰ ਗੁਰਦੁਆਰੇ ਕੀ ਲੈਣ ਜਾਂਦਾ ਹੈ, ਤੇ ਆਪਾਂ ਕਹਿੰਦੇ ਜਿੱਦਣ ਮੇਰੇ 10 ਟਰੱਕ ਸੀ ਉਦਣ ਵੀ ਮੈਂ ਇੱਦਾਂ ਹੀ ਹੱਸਦਾ ਖੇਡਦਾ ਹੀ ਸੀ, ਅੱਜ ਇੱਕ ਵੀ ਨਹੀਂ, ਅੱਜ ਵੀ ਹੱਸਦੇ ਖੇਡਦੇ। ਅਗਲਾ ਕਹਿੰਦਾ ਇਹ ਕੀ, ਇਹ ਅਕਲਾਂ ਹੀ ਸਿੱਖਣ ਜਾਂਦੇ ਆ। ਗੁਰੂ ਗੋਬਿੰਦ ਸਿੰਘ ਨੂੰ ਪੁੱਛੇ ਗੁਰਦੁਆਰੇ ਜਾ ਕੇ ਕੀ ਕਰਨਾ, ਕਹਿਣਗੇ ਕੰਡਿਆਂ ਤੇ ਪਏ ਆ, ਹੱਸਦਾ ਵੇਖ ਲਾ ਮੇਰੇ ਵੱਲ, ਆਹ ਫਾਇਦਾ ਮਿਲਿਆ ਮੈਨੂੰ। ਸਾਹਿਬਜ਼ਾਦਿਆਂ ਨੂੰ ਪੁੱਛੋ ਵੀ ਤੁਹਾਨੂੰ ਨੀਹਾਂ ਚ ਖੜਨ ਦਾ ਕਿਆ ਫਾਇਦਾ ਹੋਇਆ, ਤੇ ਸਾਹਿਬਜ਼ਾਦੇ ਕਹਿਣਗੇ ਕੀ ਮਿਲਿਆ ਗੁਰੂ ਕੋਲ ਜਾ ਕੇ, ਉਹ ਕਹਿਣਗੇ ਨੀਹਾਂ ਵਿੱਚ ਖੜੇ ਆ ਫਿਰ ਵੀ ਹੱਸਦੇ ਆ, ਆਹ ਸਿੱਖਿਆ। ਲੱਖਾਂ ਨਾਲ ਲੜਨ ਵਾਸਤੇ ਚੱਲੇ ਆ, ਸਾਹਿਬਜ਼ਾਦੇ ਕਹਿਣਗੇ ਡਰ ਨਹੀਂ ਲੱਗਦਾ ਸਾਨੂੰ, ਇਹ ਸਿੱਖਿਆ, ਇਹ ਦਾਤ ਹੈ। ਕੰਡਿਆਂ ਤੇ ਹੱਸ ਕੇ ਸੋਈ ਦਾ ਕਿੱਦਾਂ, ਚਰਖੜੀਆਂ ਤੇ ਹੱਸ ਕੇ ਕਿੱਦਾਂ ਚੜ ਜਾਂਦੇ ਬੰਦੇ, ਉਹ ਜਜ਼ਬਾ ਕਿੱਥੋਂ ਆ ਜਾਂਦਾ, ਖੋਪਰੀਆਂ ਕਿੱਦਾਂ ਲੁਹਾਈਆਂ ਜਾਂਦੀਆਂ। ਅਸੀਂ ਜਾਤ ਸਿੱਖੀ ਹੈ, ਚੀਕਾਂ ਮਾਰਦਾ ਨਾ ਤੂੰ, ਹਾਏ ਮੈਨੂੰ ਕੈਂਸਰ ਹੋ ਗਿਆ, ਪਰ ਮੈਂ ਇਹ ਸਮਝਿਆ ਵੀ ਮਰਨਾ ਸਾਰਿਆਂ ਨਹੀਂ ਹੈ ਭਾਈ, ਇੱਥੇ ਜਾਣਾ ਹੀ ਹੈ, ਅਕਲ ਆਈ ਹੈ ਮੈਨੂੰ। ਮੈਂ ਗੁਰਦੁਆਰੇ ਜਾਂਦਾ ਸੀ, ਮੈਨੂੰ ਸਮਝ ਲੈ ਕੇ ਆਇਆ ਉੱਥੋਂ, ਮੈਂ ਅਕਲ ਲੈ ਕੇ ਆਇਆ। ਤੇ ਇਹ ਉਦੋਂ ਹੀ ਪੋਸੀਬਲ ਹੋ ਸਕਣਾ ਜਿੱਦਣ ਗਿਆਨ ਗੁਰੂ ਨੂੰ ਗੁਰੂ ਕਹਿਣਾ ਸ਼ੁਰੂ ਕਰਾਂ। ਗਿਆਨ ਸਾਡਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਮਤਲਬ ਸਾਡਾ ਗੁਰੂ ਗਿਆਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂ ਕਹਿੰਦੇ ਆ? ਕਿਉਂਕਿ ਇੱਥੋਂ ਸਾਨੂੰ ਗਿਆਨ ਮਿਲ ਰਿਹਾ, ਅਕਲ ਮਿਲ ਰਹੀ ਹੈ ਸਾਨੂੰ, ਅਸੀਂ ਇਹ ਦਾਤਾਂ ਲੈਣ ਆਏ। ਤੇ ਜੇ ਅਸੀਂ ਏਦਾਂ ਕਹਿਣਾ ਹੈ ਪਿੱਛੇ ਜੇ ਨਾ, ਇੱਧਰ ਸੁਣਿਓ ਵੀ ਪਿਆਰਿਓ, ਧਿਆਨ ਹਾਜ਼ਰ ਰੱਖਿਓ, ਪਿੱਛੇ ਜੇ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਫੜਿਆ, ਉਹਨੇ ਗੁਰੂ ਗ੍ਰੰਥ ਸਾਹਿਬ ਦੇ ਇੱਦਾਂ ਨਾ ਜੀ ਅੰਗ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਐ ਪਾੜਦੇ, ਤੇ ਜਦੋਂ ਉਹਨੂੰ ਪੁੱਛਿਆ ਕਹਿੰਦੇ ਕਿਉਂ ਪਾੜੇ, ਕਹਿੰਦਾ ਮੈਂ ਮਾਂ ਦਾ ਸੰਸਕਾਰ ਕਰਕੇ ਆਇਆ ਸੀ, ਮਾਂ ਦਾ ਸਿਵਾ ਬਲਿਆ, ਤੇ ਮਾਂ ਦਾ ਸਿਵਾ ਬਲਿਆ ਤੇ ਉੱਥੇ ਕਿਸੇ ਬੀਬੀ ਨੇ ਕਹਿ ਦਿੱਤਾ ਤੇਰੀ ਮਾਂ ਬਾਬਾ ਲੈ ਗਿਆ, ਤੇਰੀ ਮਾਂ ਗੁਰੂ ਲੈ ਗਿਆ, ਗੁਰੂ ਲੈ ਗਿਆ। ਤੇ ਕਹਿੰਦਾ ਮੈਨੂੰ ਗੁੱਸਾ ਚੜ ਗਿਆ, ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਗੁਰਦੁਆਰੇ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਇੱਦਾਂ ਜਾ ਕੇ ਨਾ ਉਹਨੇ ਇੱਦਾਂ ਬੇਅਦਬੀ ਕੀਤੀ, ਪੰਜਾਬ ਦੀ ਖਬਰ ਹੈ। ਤੇ ਕਿਉਂ ਕਹਿੰਦੇ ਕਿਉਂ, ਕਹਿੰਦੇ ਮੈਨੂੰ ਕਿਹਾ ਸੀ ਤੇਰੀ ਮਾਂ ਲੈ ਗਿਆ। ਤੇ ਜੇ ਮਾਫ਼ ਕਰਨਾ, ਮੈਂ ਜਿਹੜੀ ਗੱਲ ਸਮਝਾਉਣਾ ਚਾਹ ਰਿਹਾ ਨੂੰ ਪਕੜੇ ਉਹ ਗੱਲ ਨੂੰ ਜ਼ਰੂਰ, ਜਿੰਨਿਆਂ ਨੂੰ ਅਸੀਂ ਇਹ ਕਹਿ ਰਹੇ ਨਹੀਂ, ਅਗਲਾ ਜੁੜਦਾ ਇਹਨਾਂ ਗੱਲਾਂ ਨਾਲ ਭਾਈ, ਜਿਨ੍ਹਾਂ ਦੇ ਜਵਾਨ ਪੁੱਤ ਮਰ ਜਾਂਦੇ ਉਹ ਟੁੱਟ ਵੀ ਤੇ ਜਾਂਦੇ ਆ, ਕਹਿੰਦੇ ਕਿਉਂ ਲੈ ਗਿਆ ਸਾਡਾ ਪੁੱਤ ਤੂੰ ਖੋ ਕੇ, ਜਿਹਦੀ ਮਾਂ ਮਰਦੀ ਉਹ ਕਹਿੰਦਾ ਤੂੰ ਕਿਉਂ ਲੈ ਗਿਆ, ਤੂੰ ਮੇਰੇ ਨਾਲ ਧੋਖਾ ਕਿਉਂ, ਆ ਜਿਨ੍ਹਾਂ ਦੇ ਨਿਆਣੇ ਤੁਹਾਡਿਆਂ ਚ ਵਿਗੜੇ ਆ ਨਾ, ਬੱਚੇ ਜਿਨ੍ਹਾਂ ਦੇ ਵਿਗੜ ਗਏ ਆ ਉਹ ਕਹਿੰਦੇ ਆ ਕਿ ਉਲਾਂਭੇ ਦਿੰਦੇ ਆ ਦਿਲੋਂ, ਆਈ ਜਾਂਦੇ ਆ ਗੁਰਦੁਆਰੇ ਮੱਥੇ ਟੇਕੀ ਜਾਂਦੇ ਆ, ਦੇਗਾ ਅਰਦਾਸਾਂ ਕਰਾਈ ਜਾਂਦੇ ਆ, ਪਰ ਦਿਲੋਂ ਕੀ ਕਹਿੰਦੇ ਆ? ਕਹਿੰਦੇ ਬਾਬਾ ਬੱਚੇ ਤੇ ਮੇਰੇ ਵਿਗੜ ਗਏ, ਤੂੰ ਕੀਤਾ ਕੀ ਸਾਡਾ, ਸਾਡੀ ਤੇ ਜ਼ਿੰਦਗੀ ਨਰਕ ਬਣੀ ਰਹੀ। ਉਹ ਮੰਨਣ ਨਾ ਮੰਨਣ ਦਿਲੋਂ ਉਹ ਜੁੜਦੇ ਨੇ, ਕਿਉਂਕਿ ਅਸੀਂ ਡੈਫੀਨੇਸ਼ਨ ਗਲਤ ਦੇ ਰਹੇ। ਜੇ ਅਗਲੇ ਨੂੰ ਇਹ ਮੰਨਣ ਮੰਨੇਗਾ ਵੀ ਪੁੱਤ ਮਿਲਿਆ, ਫਿਰ ਇਹ ਵੀ ਮੰਨਣਾ ਪਏਗਾ ਵੀ ਮਾਰਿਆ ਵੀ ਇਹਨੇ ਹੀ ਹੈ, ਜਵਾਨ ਪੁੱਤ ਮਰਿਆ ਵੀ ਇੱਥੋਂ। ਅਸੀਂ ਪਰਮਾਤਮਾ ਦੇ ਢਾਂਚਾ ਜਿਹੜਾ ਬਣਿਆ ਉਹ ਬਣਿਆ ਹੈ, ਉਹ ਤੇ ਗੋਰਿਆਂ ਨੂੰ ਵੀ ਮਿਲਣਾ, ਕਾਲਿਆਂ ਨੂੰ ਵੀ ਮਿਲਣਾ, ਨਹੀਂ ਨਾਸਤਕਾਂ ਦੇ ਵੀ ਬੱਚੇ ਹੋਣੇ, ਜਿਹੜੇ ਕਦੇ ਰੱਬ ਨੂੰ ਨਹੀਂ ਮੰਨਦੇ ਨਾਸਤਕ ਕੰਟਰੀਆਂ ਦੇ ਵੀ ਨਿਆਣੇ ਹੋਣੇ ਆ। ਨਾਸਤਕ ਕੰਟਰੀਆਂ ਵਾਲਿਆਂ ਨੂੰ ਵੀ ਆਕਸੀਜਨ ਮਿਲਦੀ ਹੈ, ਨਾਸਤਕ ਕੰਟਰੀਆਂ ਵਾਲਿਆਂ ਨੂੰ ਵੀ ਧੁੱਪ ਸਾਹ ਸਭ ਕੁਝ ਚੱਲਦਾ ਉਹਨਾਂ ਦਾ। ਇਹਦੇ ਨਾਲ ਨਾ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਜੋੜੋ। ਗੁਰੂ ਗ੍ਰੰਥ ਸਾਹਿਬ ਜਿੱਥੋਂ ਸਾਨੂੰ ਇਹਨਾਂ ਦਾਤਾਂ ਨੂੰ, ਕੁਦਰਤ ਦੀਆਂ ਦਾਤਾਂ ਨੂੰ ਵਰਤਣਾ ਕਿੱਦਾਂ ਹੈ, ਰਿਕੁਆਇਰਮੈਂਟਸ ਪੂਰੀਆਂ ਕਿੱਦਾਂ ਕਰੀਏ, ਅਸੀਂ ਉੱਦਾਂ ਦੇ ਕਿੱਦਾਂ ਬਣੀਏ, ਇਹ ਜਾਚਾਂ ਸਿੱਖਣ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ। ਗੁਰ ਮਿਲ ਜੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਅਸੀਂ ਜੱਜ ਸਿੱਖਣ ਆਉਂਦੇ ਗੁਰੂ ਗ੍ਰੰਥ ਸਾਹਿਬ ਜ਼ਿੰਦਗੀ ਜਿਉਣ ਦਾ। ਆਹ ਲੌਜਿਕ ਦੇ ਆ ਕਹਿ ਇੱਥੇ ਕੋਈ ਕੋਈ ਸਾਇੰਟਿਸਟ ਕੋਈ ਤਰਕਵਾਦੀ ਇਹਦੇ ਤੇ ਤਰਕ ਕਰਕੇ ਵਿਖਾਏ, ਅਸੀਂ ਅਕਲ ਲੈਣ ਆਏ। ਤੇ ਜੇ ਡੈਫੀਨੇਸ਼ਨ ਗਲਤ ਦਏਗਾ ਫਿਰ ਸਵਾਲ ਉੱਠਣਗੇ। ਦੇਖੋ ਨਾ ਪਿਆਰਿਓ, ਜਿਹੜੀ ਜੈਨੂਅਨਨੈਸ ਹੈ, ਅਸੀਂ ਆਮ ਆਪਾਂ ਕਹਿੰਦੇ ਵੀ ਬੰਦਾ ਜੈਨੂਅਨ ਚਾਹੀਦਾ। ਜਦੋਂ ਤੁਸੀਂ ਜੈਨੂਅਨ ਗੱਲ ਕਰੋਗੇ ਤੇ ਸਵਾਲ ਕਰਨ ਵਾਲਾ ਜੰਮਿਆ ਨਹੀਂ, ਪਰ ਜਦੋਂ ਜੈਨੂਅਨ ਗੱਲ ਨਹੀਂ ਕਰਨੀ ਪੰਗਾ ਉਦੋਂ ਪੈਣਾ। ਹੁਣ ਵੇਖਿਓ, 52 ਐਤਵਾਰ ਹੋਏ ਸਾਲ 'ਚ, ਵੀਕਐਂਡ 52 ਹੋਏ। ਤੁਸੀਂ ਕਹੋ ਬਈ 52 ਐਤਵਾਰ ਹੈ, 51 ਐਤਵਾਰ ਮੈਂ ਖਾਧਾ ਤੇ 52ਵੇਂ ਐਤਵਾਰ ਮੈਂ ਆਖਿਆ ਚਲੋ ਇੱਥੇ ਰੋਟੀ ਖਾਂਦੇ ਹਾਂ ਲੰਗਰ 'ਚ, ਤੇ ਅੱਜ ਮੈਂ ਇੱਕ ਦਿਨ ਮੈਂ ਲਾ ਦਿੱਤਾ। ਇਹ ਹੈ ਜੈਨੂਅਨ ਗੱਲ, ਇਹਦੇ 'ਤੇ ਸਵਾਲ ਨਹੀਂ ਹੋਣਾ। ਪਰ ਜਦੋਂ ਅਸੀਂ ਗੱਲ ਇੱਦਾਂ ਕਰਨੀ ਹੈ ਵੀ ਬੜੀ ਵੱਡੀ ਬੜਾ ਕਮਾਲ ਦਾ ਕੰਮ ਕਰਤਾ, ਬੜਾ ਮਹਾਨ ਕਾਰਜ ਹੋ ਗਿਆ ਜੀ, ਬੜੀ ਵੱਡੀ ਗੱਲ ਹੋ ਗਈ, ਇੱਕ ਜੈਨੂਅਨ ਗੱਲ ਹੈ, ਉਹਦੇ 'ਤੇ ਕੋਈ ਸਵਾਲ ਨਹੀਂ ਖੜਾ ਹੋ ਸਕਦਾ। ਇੱਕ ਬੰਦਾ ਲੰਗਰ ਦੇ ਵਿੱਚ ਦੁੱਧ ਲੈ ਕੇ ਜਾਵੇ, ਪ੍ਰਸ਼ਾਦਾ ਲੈ ਕੇ ਜਾਵੇ, ਦਾਲਾਂ ਲੈ ਕੇ ਜਾਵੇ, ਕਿੱਥੇ ਲੈ ਕੇ ਜਾਂਦੇ ਆ? ਲੰਗਰ ਦੇ ਵਿੱਚ ਲੋੜ ਪੈਣਾ ਜੀ, ਦਾਲ ਲੈ ਕੇ ਜਾਣੀ, ਪ੍ਰਸ਼ਾਦਾ ਲੈ ਕੇ ਜਾਣਾ, ਦੁੱਧ ਲੈ ਕੇ ਜਾਣਾ, ਇਹ ਜੈਨੂਅਨ ਗੱਲ ਹੈ, ਇਹਦੇ 'ਤੇ ਕੀ ਸਵਾਲ ਹੈ? ਪਰ ਜੇ ਕੋਈ ਬੰਦਾ ਦੁੱਧ ਵੀ ਇੱਥੇ ਚੁੱਕੀ ਲਿਆਵੇ, ਦਾਲ ਵੀ ਇੱਥੇ ਰੱਖੇ ਲਿਆ ਕੇ, ਗੁਰਦੁਆਰਿਆਂ ਦੇ ਵਿੱਚ ਵੇਖੀਦਾ ਹੈ, ਲੰਗਰ ਵਾਲੀਆਂ ਚੀਜ਼ਾਂ ਸਾਰੀਆਂ ਦਰਬਾਰ ਸਾਹਿਬ 'ਚ ਲੈ ਕੇ ਆਉਂਦੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖਦੇ, ਤੇ ਫਿਰ ਇੱਥੇ ਬੈਠੇ ਬੱਚੇ ਨੇ ਪੁੱਛਣਾ ਵੀ ਦੁੱਧ ਗੁਰੂ ਪੀਏਗਾ, ਦੁੱਧ ਆ ਦਾਲਾਂ ਤੇਰੀਆਂ ਗੁਰੂ ਸਾਹਿਬ ਨੇ ਛਕਣੀਆਂ? ਉਹ ਫਿਰ ਉਦੋਂ ਸਵਾਲ ਖੜਾ ਹੋਣਾ, ਫਿਰ ਉਹ ਸਵਾਲ ਨੂੰ ਜਸਟੀਫਾਈ ਕਰਨ ਵਾਸਤੇ ਫਿਰ ਅਸੀਂ ਨਹੀਂ ਜੀ ਗੁਰੂ ਸਾਹਿਬ ਛਕਦੇ ਹੈ, ਸਾਡੇ ਗੁਰੂ ਸਾਹਿਬ ਨੇ ਛਕ ਲੈਣਾ, ਇੱਦਾਂ ਦੇ ਸਵਾਲ ਖੜੇ, ਉਹਦੇ 'ਤੇ ਫਿਰ ਅਗਲੇ ਨੇ ਹੋਰ ਸਵਾਲ ਖੜਾ ਕਰ ਦੇਣਾ। ਕਿੰਨੀ ਵਾਰੀ ਛਕਦੇ ਹੈ? ਇੱਕ ਵਾਰੀ ਛਕਾਉਂਦੇ ਹੈ ਕਿ ਤਿੰਨ ਵਾਰੀ ਛਕਾਉਂਦਾ ਹੈ? ਦੁੱਧ ਵੀ ਛਕਾਉਂਦਾ, ਚਾਹ ਵੀ ਛਕਾਉਂਦਾ, ਕੀ ਕੁਝ ਛਕਾਉਂਦਾ, ਫਿਰ ਅੱਗੇ ਸਵਾਲ ਖੜੇ ਹੋਣੇ। ਪਰ ਜਦੋਂ ਅਸੀਂ ਜੈਨੂਅਨ ਹੋ ਗਏ, ਹਰ ਗੱਲ ਨੂੰ ਜੈਨੂਅਨ ਕਹਿਣ ਲੱਗ ਪਏ, ਫਿਰ ਕੋਈ ਬੰਦਾ ਨਹੀਂ ਜਿਹੜਾ ਸਾਡੇ 'ਤੇ ਸਵਾਲ ਕਰ ਸਕੇ। ਆਪਾਂ ਵੀ ਕਹਿ ਦਿੰਦੇ ਨਹੀਂ ਗੁਰੂ ਸਾਹਿਬ ਨੇ ਛਕ ਲੈਣਾ, ਫਿਰ ਅਗਲਾ ਇੱਥੇ ਸਾਡਾ ਸਵਾਲ ਖੜਾ ਹੋ ਜਾਂਦਾ। ਆਪੋ ਆਪਣੀ ਸ਼ਰਧਾ ਚਾਹੀਦੀ ਹੈ ਜੀ। ਪਰ ਮੇਰੇ ਉਹ ਵੀਰੋ ਭਾਈਓ, ਗਿਆਨ ਨੂੰ ਗੁਰੂ ਮੰਨਦੇ ਹੋ ਤੇ ਗਿਆਨ 'ਤੇ ਸ਼ਰਧਾ ਰੱਖਿਓ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਉਹਦੇ 'ਤੇ ਸਾਡੀ ਪੂਰੀ ਸ਼ਰਧਾ, ਪੂਰੀ ਸ਼ਰਧਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਿਖਿਆ, ਰੱਬ ਨਹੀਂ ਖਾਂਦਾ, ਪਰਮਾਤਮਾ ਨਹੀਂ ਖਾਂਦਾ, ਪਰਮਾਤਮਾ 'ਤੇ ਸਾਨੂੰ ਖਵਾਉਂਦਾ ਹੈ। ਆਖੋ ਸਤਨਾਮ, ਉਹ ਸਾਨੂੰ ਦਾਤਾਂ ਦੇ ਰਿਹਾ। ਜਦੋਂ ਆਪਾਂ ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ ਨਾ, ਵੇਖਿਓ ਮੇਰੇ ਭੈਣੋ ਮੇਰੀਓ, ਜਦੋਂ ਨਾ ਇੱਦਾਂ ਮੂਰਤੀ ਨੂੰ ਰੱਖ ਕੇ ਤੇ ਪਾਂਡੇ ਲਵਾਉਂਦੇ ਸੀ ਭੋਗ, ਕਹਿੰਦੇ ਕੀ, ਕਹਿੰਦੇ ਲਿਆਓ ਜੀ ਵਧੀਆ ਵਧੀਆ ਸਭ ਪਕਵਾਨ ਬਣਾ ਕੇ ਲਿਆਓ, ਕਹਿੰਦੇ ਕਿਉਂ, ਕਹਿੰਦੇ ਭਗਵਾਨ ਜੀ ਛਕਣਗੇ, ਭਗਵਾਨ ਜੀ ਛਕਣਗੇ, ਖਾਣਾ ਹੁੰਦਾ ਸੀ ਆਪ ਤੇ ਬਹਾਨਾ ਮੂਰਤੀ ਦਾ, ਜਿਵੇਂ ਮਾਂ ਦਾ ਪੱਜ, ਬੱਚੇ ਦਾ ਪੱਜ ਤੇ ਮਾਂ ਦਾ ਰੱਜ, ਮੂਰਤੀ ਦਾ ਪੱਜ ਤੇ ਪੁਜਾਰੀ ਦਾ, ਬੋਲੋ ਜੀ, ਰੱਜ। ਤੇ ਸਾਡੇ ਵਰਗਿਆਂ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਪੱਜ, ਤੇ ਸਾਡੇ ਵਰਗੇ ਰਾਗੀਆਂ ਪਾਠੀਆਂ ਗੁਰਦੁਆਰੇ ਰਹਿਣ ਵਾਲਿਆਂ ਦਾ ਰੱਜ। ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਰੱਜ ਸਾਡਾ। ਹੁਣ ਸਾਡੇ ਬਾਬਿਆਂ ਨੇ ਕੀ ਕਿਹਾ, ਲਿਆਇਓ ਵਧੀਆ ਵਧੀਆ ਖੀਰਾਂ ਬਣਾ ਕੇ, ਗੁਰੂ ਗ੍ਰੰਥ ਸਾਹਿਬ ਛਕਣਗੇ, ਛਕਾਵਾਂਗੇ ਅਸੀਂ, ਲਿਆਇਓ ਤੁਸੀਂ, ਜੇ ਤੁਹਾਡੀ ਕਿਰਤ ਕਮਾਈ ਚੋਂ ਆ ਸਕਦਾ ਹੈ। ਸਾਡੇ ਬਾਬਿਆਂ ਨੇ ਇੱਦਾਂ ਦਾ ਬਣਾਇਆ ਨਾ ਵੀ ਗੁਰੂ ਗ੍ਰੰਥ ਸਾਹਿਬ ਛਕਣਗੇ, ਲਿਆਇਓ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ ਇਹ ਗੱਲ ਵੀ ਜੈਨੂਅਨ ਗੱਲ ਕਰਨੀ ਸਿੱਖੋ ਭਾਈ। ਜੇ ਤੂੰ ਖਾਣਾ ਹੈ ਤੇ ਖਾ ਲੈਂਦਾ, ਰੱਬ ਦਾ ਪੰਜ ਕਿਉਂ ਬਣਾ ਰਿਹਾ? ਬਹਾਨਾ ਬਣਾ ਕੇ ਗੁਰੂ ਨੂੰ, ਬਹਾਨਾ ਮੂਰਤੀ ਨੂੰ ਬਣਾ ਕੇ, ਭਗਵਾਨ ਨੂੰ ਬਹਾਨਾ ਬਣਾ ਕੇ ਖਾਣੀ ਤੂੰ ਆਪ ਸੀ, ਜੈਨੂਅਨ ਗੱਲ ਕਰ ਲੈਂਦਾ, ਸਹੀ ਗੱਲ ਕਰਦਾ ਵੀ ਅੱਜ ਜੀ ਖੀਰ ਲਿਆ ਕੇ ਦਿਓ, ਕਿਸੇ ਪਰਿਵਾਰ ਨੂੰ ਕਹਿੰਦਾ ਅਗਲਾ ਖੀਰ ਖਵਾ ਦਿੰਦਾ, ਅੱਜ ਜੀ ਕੜਾਹ ਖਾਣ ਨੂੰ ਜੀ ਕਰਦਾ ਅਗਲਾ ਕੜਾਹ ਲਿਆ ਦਿੰਦਾ, ਅੱਜ ਜੀ ਗਜਰੇਲਾ ਖਾਣ ਨੂੰ ਜੀ ਕਰਦਾ ਅਗਲਾ ਗਜਰੇਲਾ ਲਿਆ ਦਿੰਦਾ, ਤੂੰ ਕਹਿੰਦਾ ਗੁਰੂ ਖਾਏਗਾ, ਤੂੰ ਬਹਾਨਾ ਬਣਾਉਣਾ ਹੈ। ਤੇ ਵੇਖਿਓ ਅਸ਼ਟਮ ਥੀਤ ਪਾਸ ਡਾਲ ਰਾਖੀ, ਸਗਲ ਥੀਤ ਪਾਸ ਡਾਲ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਭੁੱਲੇ ਨਰ ਤਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਉਹ ਮੂਰਤੀ ਦੇ ਅੱਗੇ ਜਦੋਂ ਏਦਾਂ ਬਹਿ ਕੇ ਥਾਲੇ ਥੂਲੇ ਲੈ ਕੇ ਬਹਿੰਦਾ ਸੀ ਤੇ ਸਾਡੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਭਾਈ ਰੱਬ ਜੰਮਣ ਮਰਨ ਵਿੱਚ ਨਹੀਂ ਆਉਂਦਾ, ਆ ਰੋਟੀ ਦੀ ਲੋੜ ਉਹਨੂੰ ਪੈਂਦੀ ਜਿਹੜੇ ਤੁਹਾਡੇ ਵਰਗੇ ਬੰਦੇ ਹੈ, ਪਰਮਾਤਮਾ ਨਹੀਂ ਖਾਂਦਾ। ਉਹ ਕੱਚੀਆਂ ਗੱਲਾਂ ਨਾ ਕਰੋ, ਇਹ ਕੱਚੀਆਂ ਪਿੱਲੀਆਂ ਗੱਲਾਂ ਛੱਡੋ, ਜੈਨੂਅਨ ਹੋਵੋ, ਸਹੀ ਤਰੀਕੇ ਸਿਰ ਚੱਲੋ, ਇਹ ਇੱਦਾਂ ਦੀਆਂ ਗੱਲਾਂ ਕਰਕੇ ਪਖੰਡ ਨਾ ਕਰੋ। ਗੁਰੂ ਅਰਜਨ ਦੇਵ ਜੀ ਰੋਕਦੇ ਰਹੇ, ਗੁਰੂ ਗ੍ਰੰਥ ਸਾਹਿਬ ਪਖੰਡ ਰੋਕਦੇ ਰਹੇ, ਜਿਹੜੀ ਵਿਚਾਰਧਾਰਾ ਇਹ ਪਖੰਡ ਰੋਕਦੀ ਰਹੀ ਉਸੇ ਵਿਚਾਰਧਾਰਾ ਨੂੰ ਇੱਦਾਂ ਰੱਖ ਕੇ ਉਸੇ ਨੂੰ ਹੀ ਪਖੰਡ ਬਣਾ ਕੇ ਬਹਿ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਗੱਲਾਂ ਨੂੰ ਕੱਟਦੇ ਸੀ ਤੇ ਆਪਾਂ ਆਪ ਹੀ ਕਰ ਰਹੇ ਹਾਂ ਇਹ ਕੁਛ, ਸਾਡੇ ਜੇ ਕੋਈ ਚੱਲਦਾ ਤਾਂ ਕਰਕੇ। ਜਿੱਦਣ ਜੈਨੂਅਨ ਗੱਲ ਹੋਈ ਵੀ ਆਓ ਭਾਈ ਭਰਾਵੋ ਇਕੱਠੇ ਹੋ ਕੇ ਵੀ ਆਪਾਂ 50 ਦਿਨ 51 ਵਾਰ 51 ਵੀਕਐਂਡ ਮੈਂ ਛਕਿਆ, ਅੱਜ ਮੈਂ ਛਕਾ, ਤਾਂ ਕਾਹਦੇ ਲਈ ਮੇਰੀਆਂ ਸਿਫਤਾਂ ਕਰੀ ਜਾਂਦੇ ਯਾਰ, ਅਸੀਂ ਰਲ ਕੇ ਛਕਾਤਾ, ਕਾਹਦੇ ਲਈ ਮੇਰੇ ਏਡੇ ਏਡੇ ਪੁਲ ਬੰਨੇ ਜਾ ਰਹੇ ਵੀ ਮੈਂ ਬੜਾ ਮਹਾਨ ਹਾਂ। ਮਹਾਨ ਕਾਹਦਾ, ਕਿੱਡਾ ਕੁ ਕੰਮ ਕਰ ਲਿਆ ਮੈਂ, 51 ਦਿਨ ਖਾ ਗਿਆ 1 ਦਿਨ ਖਵਾਤਾ। ਜੈਨੂਅਨ ਗੱਲ ਕਰ, ਸਿੱਧੀ ਗੱਲ ਕਰ, ਇੰਨੇ ਨਾਲ ਡੰਕੇ ਵੱਜ ਜਾਣੇ ਨੇ ਮੇਰੇ, ਮੇਰੀ ਪ੍ਰੈਕਟੀਕਲਿਟੀ 0 ਹੈ, ਜੀਵਨ ਮੇਰਾ ਮਾੜਾ ਹੈ, ਕੋਈ ਮੈਂ ਜ਼ਿੰਮੇਵਾਰੀ ਸਹੀ ਨਹੀਂ ਨਿਭਾ ਰਿਹਾ, ਫਰਜ਼ ਮੈਂ ਕੋਈ ਸਹੀ ਨਹੀਂ ਨਿਭਾ ਰਿਹਾ, ਤੇ ਮੈਨੂੰ ਏਡੇ ਏਡੇ ਵੱਡੇ ਖਿਤਾਬ ਦੇਈ ਜਾਂਦੇ। ਜੈਨੂਅਨ ਇਹ, ਇਹਦੇ ਨਾਲ ਜੈਨੂਅਨੈਸ ਆਉਣੀ ਜੀ ਸਾਡੇ ਨਿਆਣਿਆਂ ਚ, ਸਾਡੇ ਬੱਚਿਆਂ ਚ। ਤੁਹਾਨੂੰ ਕੀ ਲੱਗਦਾ ਆ ਜਿਹੜੀਆਂ ਗੱਲਾਂ ਕਰਦੇ ਆ ਨਾ, ਜਿੱਦਣ ਜੈਨੂਅਨ ਗੱਲ ਕਰਨ ਲੱਗੋਗੇ ਤੁਸੀਂ ਸਹੀ ਗੱਲ, ਇੱਧਰ ਵੇਖਿਓ, ਜਦੋਂ ਤੁਸੀਂ ਪੂਰੀ ਪੂਰੀ ਗੱਲ ਕਰਨ ਲੱਗੋਗੇ ਨਾ, ਇੱਧਰ ਵੇਖੋ, ਜਿੰਨੀ ਹੈ ਓਨੀ ਪੂਰੀ ਪੂਰੀ, ਇੱਕ ਬੜਾ ਫਾਇਦਾ ਹੋਣਾ, ਤੁਹਾਡੇ ਬੱਚੇ ਜੈਨੂਅਨ ਹੈ ਤੇ ਤੁਹਾਡੇ ਵੱਲ ਵੇਖ ਕੇ ਜੈਨੂਅਨ ਹੀ ਰਹਿਣਗੇ, ਜੈਨੂਅਨ ਉਹ ਪਹਿਲਾਂ ਹੀ ਹੈ। ਤੇ ਜਦੋਂ ਇੱਥੇ ਆ ਕੇ ਗੁਰਦੁਆਰਿਆਂ 'ਚ ਤੁਹਾਨੂੰ ਸਾਨੂੰ ਵੇਖਣਗੇ, ਇੱਥੇ ਵੇਖ ਕੇ ਜੈਨੂਅਨ ਰਹਿਣਗੇ, ਪਰ ਜਦੋਂ ਉਹ ਸਾਡਾ ਇੱਥੇ ਦਾ ਹਾਲ ਤੇ ਘਰ ਦਾ ਹਾਲ ਵੇਖਦੇ, ਉਹ ਕਹਿੰਦੇ ਉੱਥੇ ਬੰਦਾ ਕਿਵੇਂ ਦਾ ਸੀ, ਗੱਡੀ 'ਚ ਕਿਵੇਂ ਦਾ ਸੀ, ਤੇ ਗੱਡੀ ਤੋਂ ਉਤਰਨ ਤੋਂ ਬਾਅਦ ਤੇ ਐਂ ਭਗਤ ਬਣ ਜਾਂਦਾ ਵੀ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ। ਵੀ ਤੇ ਕਈ ਕਈ ਚਿਹਰੇ ਪਾਉਂਦਾ, ਗੁਰਦੁਆਰੇ ਹੋਰ ਤਰ੍ਹਾਂ ਦਾ, ਕੰਮ ਤੇ ਹੋਰ ਤਰ੍ਹਾਂ ਦਾ, ਘਰ ਹੋਰ ਤਰ੍ਹਾਂ ਦਾ, ਤੇ ਸਾਡੇ ਨਿਆਣੇ ਵੀ ਚੰਗੇ ਭਲੇ ਜੈਨੂਅਨ ਸੀ, ਇੱਥੇ ਦੇ ਜੰਮੇ ਸੀ, ਓਰੀਜਨਲ ਸੀ, ਬੱਚੇ ਆ ਪੂਰੇ ਸਹੀ, ਤੇ ਉਹ ਸਾਡੇ ਵਰਗੇ ਮਖੋਟੇ ਪਾਉਣ ਵਾਲੇ ਚਿਹਰੇ ਵੇਖ ਵੇਖ ਕੇ ਉਹ ਵੀ ਸਾਡੇ ਵਾਂਗੂ ਇੱਦਾਂ ਹੀ ਕਰਨ ਲੱਗ ਜਾਂਦੇ, ਜਿੱਦਾਂ ਦੇ ਅਸੀਂ ਨਕਲੀ ਜੇ ਤੁਰੇ ਫਿਰਦੇ ਹਾਂ ਉਦਾਂ ਹੀ ਸਾਡੇ ਨਿਆਣੇ ਬਣ ਜਾਂਦੇ। ਜਿੱਦਣ ਸਹੀ ਸਹੀ ਗੱਲ ਸਹੀ ਸਹੀ ਰੱਖੋ, ਪੂਰੀ ਪੂਰੀ, ਜਿੰਨੀ ਹੈ ਓਨੀ ਓਨੀ ਗੱਲ, ਤੇ ਬੱਚਾ ਤੁਹਾਡਾ ਕਦੇ ਨਹੀਂ ਸਿੱਖੀ ਨਾਲੋਂ ਟੁੱਟ ਸਕਦਾ। ਜਦੋਂ ਉਹ ਸਾਡੇ ਦੋਗਲੇ ਚਿਹਰੇ ਵੇਖਦਾ, ਵੱਡੀਆਂ ਵੱਡੀਆਂ ਗੱਲਾਂ ਵੇਖਦਾ, ਉੱਥੇ ਫਿਰ ਬੱਚੇ ਦਾ ਮਨ ਡੋਲ ਜਾਂਦਾ ਵੀ ਇਹ ਤੇ ਬੜਾ ਭੇਖ ਚੱਲ ਰਿਹਾ, ਆਹ ਧਰਮ ਹੈ ਸਾਨੂੰ ਨਹੀਂ ਚਾਹੀਦਾ, ਆਹ ਧਰਮ ਹੈ ਸਾਨੂੰ ਨਹੀਂ ਚਾਹੀਦਾ, ਅਸੀਂ ਤੇ ਹੋਰ ਤਰ੍ਹਾਂ ਸੋਚਦੇ। ਤਾਂ ਕਰਕੇ ਭਾਈ ਆਪਣੇ ਬੱਚਿਆਂ ਨੂੰ, ਆਪਣੀ ਪੀੜ੍ਹੀ ਨੂੰ, ਆਪਣੇ ਪਰਿਵਾਰ ਨੂੰ ਜੋੜ ਕੇ ਰੱਖਣਾ ਤੇ ਇਹ ਚਿੰਤਾ ਰੱਖੀਏ। ਸ਼ਬਦ ਸੁਣਨਾ ਜੀ, ਸੁਣ ਲਓ, ਪੰਚਮ ਪਾਤਸ਼ਾਹ ਦਾ ਸ਼ਬਦ ਪੁਜਾਰੀ ਦੇ ਕੀਤਾ ਸਵਾਲ, ਮੇਰੀ ਬੇਨਤੀ ਸੁਣੋ, ਇਹ ਗੁਰਬਾਣੀ ਪੁਜਾਰੀ ਵਾਸਤੇ ਹੈ ਕਿ ਸਾਡੇ ਸਾਰਿਆਂ ਵਾਸਤੇ ਹੈ, ਬੋਲੋ ਜੀ, ਤੇ ਸਾਰਿਆਂ 'ਚ ਸਾਡੇ ਵੀ, ਸਾਡੇ ਵਾਲਾ ਲਾਣਾ ਵੀ ਆਉਣਾ ਹੀ ਹੈ, ਭਾਵੇਂ ਚੋਲਾ ਪਾਈ ਫਿਰੇ, ਕਛਹਿਰਾ ਪਾਈ ਫਿਰੇ, ਪੱਗ ਬੰਨੀ ਫਿਰੇ, ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੱਦਾਂ ਕਹੇ ਮੈਂ ਛਕਾਉਣ ਲੱਗਾ ਪ੍ਰਸ਼ਾਦਾ, ਰੋਟੀ ਛਕਣਗੇ, ਚਾਹ ਪੀਣਗੇ, ਦੁੱਧ ਪੀਣਗੇ, ਤੇ ਫਿਰ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਕਹਿੰਦੇ ਕੀ ਹੈ, ਸੁਣੋ ਇੱਕ ਵਾਰ ਗੁਰੂ ਗ੍ਰੰਥ ਸਾਹਿਬ।
ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ, ਭਰਮ ਭੁੱਲੇ ਨਰ ਕਰਤ ਕਚਰਾਇਣ, जन्म मरण ते रहत नारायण कर बंदी रखवायो चोर
अंदर बढ़ जाना कहना मूर्ति खान लगी है चोरियों सैड जी ते जाके अंदर भोग लान के खा लेंगे ओ जन्म ना मरै रे साकत ढोर ओ पशुआ रब नहीं जमदा मरदा तू रब नू खवाउण तुर पिया रब नू खवाउण तुर पिया विच संगत हर प्रभ सारिया च सब मैं जोत जोत है सोए तिसदा चानण सब मैं आ सारिया नू खवाएगा रब विच ही खा लिया सब खुश हो गए रब खुश हो गया सब नू छका दे रब ने छक लिया पखंड ना कर वखरा ना छका ओ जन्म ना मरे रे साकत ढोर ओ पशुआ रब जमदा मरदा थोड़ा तू की लग पिया कर ते अज गुरु ग्रंथ साहब की वेख के कहिंदे होणगे सानू वी मैं जिहड़ियां गल्लां तो रोकदा है उही इत्थे करी जांदे अगे
सकल पराद देह लो रोनी
ओने पंगूड़े लाए होए सी ना लोरियां भी दिंदा सी ਕਹਿੰਦੇ ਸਗਲ ਪਰਾਧ ਹੀ ਕਰ ਲਏ ਉਹਨੇ ਜਿਹੜਾ ਰੱਬ ਨੂੰ ਕਹਿੰਦਾ ਮੈਂ ਹੂਡੇ ਦੇ ਰਿਹਾ ਕਹਿੰਦੇ ਤੂੰ ਰੱਬ ਨੂੰ ਝੂਟੇ ਕੀ ਦੇਗਾ ਉਹ ਏਡੀ ਵੱਡੀ ਗੱਲ ਹੈ ਤੂੰ ਉਹਨੂੰ ਝੂਟੇ ਦੇ ਰਿਹਾ ਏਦਾਂ ਏਦਾਂ ਹੁਣ ਜੇ ਬੰਦਾ ਮੰਜੀ ਸਾਹਿਬ ਦੇ ਪਾਵੇ ਫੜ ਕੇ ਘੁੱਟਣ ਲੱਗ ਗਿਆ ਜੇ ਰੱਬ ਦੀਆਂ ਲੱਤਾਂ ਘੁੱਟ ਰਹੇ ਉਹਨੂੰ ਕਰਦੇ ਹੈ ਜੀ ਸਾਡੇ ਏਦਾਂ ਕਰਦੇ ਆ ਲੋਕ ਫਿਰ ਜਦੋਂ ਤੁਸੀਂ ਕਹੋਗੇ ਵੀ ਏਦਾਂ ਦਾ ਕੁਛ ਨਾ ਕਰੋ ਨਿਆਣੇ ਸਵਾਲ ਕਰਨਗੇ ਨਿੱਕੇ ਨਿੱਕੇ ਬੱਚੇ ਸਵਾਲ ਕਰਨਗੇ ਫਿਰ ਕਹਿਣਗੇ ਇਹਨਾਂ ਦੀ ਸ਼ਰਧਾ ਨੀ ਜੀ ਸ਼ਰਧਾ ਤੋੜਦੇ ਇਹੋ ਜਿਹੀ ਸ਼ਰਧਾ ਜਿਹੜੀ ਵੇਖੋ ਭਾਈ ਸ਼ਰਧਾ ਹੋਵੇ ਸੱਚ ਤੇ ਸ਼ਰਧਾ ਹੋਵੇ ਸਹੀ ਗੱਲ ਤੇ ਮਰ ਮਿਟਾਂਗੇ ਪਰ ਸੱਚ ਲਈ ਸਹੀ ਗੱਲ ਤੇ ਸ਼ਰਧਾ ਬਣਾ ਕੇ ਰੱਖਿਓ ਕਦੇ ਨਾ ਤੋੜਿਓ ਸੁਣ ਲਿਓ ਆਪਾਂ
ਸਗਲ ਪਰਾਧ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ
ਮੂੰਹ ਹੀ ਸੜ ਜਾਏ ਜਿਹੜਾ ਰੱਬ ਨੂੰ ਕਵੇ ਵੀ ਰੱਬ ਚੂਨਾ ਚ ਬੰਦਾ ਰੱਬ ਬਣ ਗਿਆ ਮੂੰਹ ਸੜ ਜਾਏ ਜਿਹੜਾ ਇੱਦਾਂ ਕਵੇ ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਅੱਗੇ
ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹਿਓ
ਮੇਰਾ ਰੱਬ ਉਹ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਰੱਬ ਜੰਮਦਾ ਮਰਦਾ ਨਹੀਂ ਬਸ ਇਹ ਚੇਤਾ ਰੱਖਿਓ ਭਾਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਉਸ ਰੱਬ ਨਾਲ ਜੋੜਦੇ ਆ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਤੇ ਸਾਰਿਆਂ ਵਿੱਚ ਆਪਾਂ ਵੀ ਆਉਂਦੇ ਹਾਂ ਨਾ ਜੀ ਆਪਾਂ ਵੀ ਆ ਜਾਂਦੇ ਹਾਂ ਤੇ ਗੁਰਬਾਣੀ ਸਾਨੂੰ ਸਾਡੇ ਨਾਲ ਜੋੜਦੀ ਹੈ ਆਪਣੇ ਆਪ ਨਾਲ ਜੋੜੇ ਆਪਣੀ ਕੁਆਲਿਟੀਜ਼ ਜਿਹੜੀ ਉਹਨੂੰ ਲੱਭ ਪਛਾਣ ਆਪਣੇ ਆਪ ਨੂੰ ਬਾਹਰ ਕੱਢ ਤੇਰੇ ਚ ਬਹੁਤ ਵੱਡੀ ਤਾਕਤ ਸੀ ਤੂੰ ਉਹਨੂੰ ਪਛਾਣਨਾ ਸੀ ਆ ਹੁਣ ਆਹ ਜਿਹੜੇ ਸਾਡੇ ਭਰਮ ਬਣੇ ਆ ਭੁਲੇਖੇ ਆ ਜਿਹੜੇ ਜਿਹੜੇ ਸਾਡੇ ਅੰਦਰ ਡਾਊਟ ਨੇ ਅਸੀਂ ਡਬਲ ਮਾਈਂਡਡ ਆ ਜਿਹੜਾ ਸਾਡਾ ਇਹ ਜਿਹੜੇ ਸਵਾਲ ਹੈ ਇਹ ਉਦੋਂ ਹੱਲ ਹੋਏ ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦਿਓ ਗੁਰੂ ਨੇ ਜਦੋਂ ਗਿਆਨ ਦਿੱਤਾ ਕਹਿੰਦੇ ਹੁਣ ਮਨ ਸ਼ਾਂਤ ਹੈ ਹੁਣ ਭਾਰ ਨੀ ਨਾ ਹੈ ਸਿਰ ਤੇ ਅੱਗੇ ਤੇ ਪੁਜਾਰੀ ਨੇ ਭਾਰ ਹੀ ਬਹੁਤ ਪਾਇਆ ਸੀ ਸਾਡੇ ਸਿਰ ਤੇ ਪੁਜਾਰੀ ਤਬਕਾ ਸਿਰ ਤੇ ਭਾਰ ਪਾ ਕੇ ਰੱਖਦਾ ਸੀ ਪਰ ਹੁਣ ਜਦੋਂ ਤੋਂ ਅਕਲ ਆਈ ਹੈ ਹੁਣ ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ ਕਹਿੰਦੇ ਸ਼ਾਂਤ ਹੋ ਗਿਆ ਮਨ ਹੁਣ ਤਪਤ ਕੜਾਹਾ ਬੁੱਝ ਗਿਆ ਤੇ ਸ਼ੁਰੂ ਵਾਲੀਆਂ ਪੰਕਤੀਆਂ ਫੂਟੋ ਆਂਡਾ ਭਰਮ ਕਾ
ਫੂਟੋ ਆਂਡਾ ਭਰਮ ਕਾ ਮਨਹਿ ਮਯੋ ਪਰਗਾਸ ਕਾਟੀ ਬੇਰੀ ਪਗ ਹੈ ਤੇ ਗੁਰ ਕੀ ਨੀ ਬੰਦ ਖਲਾਸ
ਦੇਖੋ ਜਿਵੇਂ ਚੂਜਾ ਆਂਡੇ ਦੇ ਵਿੱਚ ਕੈਦ ਹੁੰਦਾ ਆਂਡਾ ਆਂਡੇ ਦੇ ਵਿੱਚ ਬੱਚਾ ਕਹਿੰਦੇ ਏਦਾਂ ਅਸੀਂ ਤੇ ਕੈਦ ਹੋਏ ਪਏ ਸੀ ਵਿੱਚ ਹੀ ਘੁੱਟਣ ਬੜੀ ਸੀ ਜ਼ਿੰਦਗੀ 'ਚ ਘੁੱਟਣ ਬਹੁਤ ਸੀ ਗੁਰਬਾਣੀ ਨਾ ਤੁਹਾਨੂੰ ਆਜ਼ਾਦ ਕਰਦੀ ਹੈ ਗੁਰਬਾਣੀ ਤੁਹਾਨੂੰ ਖੋਲਦੀ ਹੈ ਗੁਰਬਾਣੀ ਤੁਹਾਨੂੰ ਬਹੁਤ ਵੱਡਾ ਕਰਦੀ ਹੈ ਪਰ ਸਾਡੇ ਬੰਦਿਆਂ ਨੇ ਗੁਰਬਾਣੀ ਦੇ ਜ਼ਰੀਏ ਨਾ ਉਲਟ ਸਮਝਾ ਕੇ ਡੈਫੀਨੇਸ਼ਨ ਦੇ ਕੇ ਸਾਨੂੰ ਫਿਰ ਕਹਿੰਦੀ ਕਰਦਾ ਜਕੜਦਾ ਜਿੱਥੇ ਬੰਦਾ ਆਜ਼ਾਦ ਹੋ ਕੇ ਖੁੱਲ ਕੇ ਵਿਚਰਨਾ ਚਾਹੀਦਾ ਸੀ, ਉਹਨੂੰ ਫਿਰ ਫਿਰ ਉਹਦਾ ਬ੍ਰੇਨ ਹੈ ਜਿਹੜਾ ਉਹਨੂੰ ਡਿੱਗ ਫਿਰ ਕਰਦਾ। ਗੁਰੂ ਸਾਹਿਬ ਸਾਨੂੰ ਆਜ਼ਾਦ ਕਰਦੇ ਸੀ, ਕਹਿੰਦੇ ਫੁੱਟੋ ਆਂਡਾ ਭਰਮ ਕਾ, ਭਰਮਾਂ ਦਾ ਜਿਹੜਾ ਆਂਡਾ ਫੁੱਟ ਗਿਆ, ਮਨ ਹੈ ਭਇਓ ਪ੍ਰਗਾਸ, ਜ਼ਿੰਦਗੀ 'ਚ ਕਹਿੰਦੇ ਚਾਨਣ ਆ ਗਿਆ, ਕਾਟੀ ਬੇਰੀ ਪਗ ਹੈ ਤੇ ਗੁਰਕੀਨੀ ਬੰਦ ਖਲਾਸ, ਕਹਿੰਦੇ ਆਂਡਾ ਟੁੱਟ ਗਿਆ, ਆਜ਼ਾਦ ਹੋ ਗਏ, ਪੈਰਾਂ ਵਿੱਚ ਪਈਆਂ ਸੀ ਬੇੜੀਆਂ, ਜਕੜੇ ਪਏ ਸੀ, ਤੂੰ ਇੱਦਾਂ ਨਹੀਂ ਕਰਨਾ, ਤੂੰ ਆਹ ਨਹੀਂ ਕਰਨਾ, ਤੂੰ ਆਹ ਨਹੀਂ ਕਰਨਾ, ਪੈਰਾਂ ਵਿੱਚ ਬੇੜੀਆਂ ਪਈਆਂ ਸੀ, ਪੁਜਾਰੀ ਨੇ ਪਾਈਆਂ ਸੀ, ਆਲੇ ਦੁਆਲੇ ਦੇ ਢਾਂਚਾ ਇੱਦਾਂ ਦਾ ਮੇਰੇ ਬਣਾਇਆ ਹੋਇਆ ਸੀ, ਕਹਿੰਦੇ ਉਹ ਬੇੜੀਆਂ ਟੁੱਟ ਗਈਆਂ, ਬੇੜੀਆਂ ਟੁੱਟ ਗਈਆਂ, ਆਜ਼ਾਦ ਹੋ ਗਏ, ਖੁੱਲ ਕੇ ਸੋਚਣ ਲੱਗ ਪਏ, ਖੁੱਲ ਗਿਆ ਦਿਮਾਗ। ਹੁਣ ਆਉਣੀ ਜਾਣੀ ਖਤਮ ਹੈ, ਮਤਲਬ ਆਉਣੀ ਜਾਣੀ ਦਾ ਕੀ ਅਰਥ ਹੈ, ਹੁਣ ਕੋਈ ਬੰਦਾ ਇੱਧਰੋਂ ਗੇਟ ਖੋਲੇ ਇੱਥੇ ਆ ਜਾਏ, ਇੱਥੋਂ ਫੇਰ ਇੱਥੇ, ਇੱਥੋਂ ਫੇਰ, ਇੱਦਾਂ ਪੰਜ ਸੱਤ ਗੇੜੇ ਲਾਏ, ਆਈ ਜਾਏ ਜਾਈ ਜਾਏ ਆਉਣੀ ਜਾਣੀ, ਤੇ ਆਪਾਂ ਕਹਾਂਗੇ ਕਿਉਂ ਭਟਕਦਾ ਫਿਰਦਾ। ਆਉਣੀ ਜਾਣੀ ਦਾ ਮਤਲਬ ਕੀ ਹੈ, ਭਟਕਣਾ, ਉਹ ਬੰਦੇ ਦੀ ਭਟਕਣਾ ਖਤਮ ਹੋ ਗਈ ਜਿਹਨੂੰ ਗੁਰੂ ਨੇ ਗਿਆਨ ਦਿੱਤਾ, ਨਹੀਂ ਤੇ ਭਟਕੀ ਜਾਂਦੇ ਸੀ, ਪਤਾ ਹੀ ਭਟਕਦੇ ਸੀ, ਅੰਦਰੋਂ ਭਟਕਿਆ ਪਿਆ ਸੀ। ਆਵਣ ਜਾਣ ਰਹੇ ਹੋ, ਆਉਣੀ ਜਾਣੀ ਖਤਮ ਮਤਲਬ ਭਟਕਣਾ ਖਤਮ, ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਏ, ਲਓ ਆਪਾਂ ਇੱਕ ਪੰਗਤੀਆਂ ਫਿਰ ਮੈਂ ਸਰੀ ਵੀ ਪੜ੍ਹੀਆਂ ਸੀ, ਮੇਰਾ ਖਿਆਲ ਹੈ ਸ਼ਾਇਦ ਉੱਥੇ ਵੀ ਆਪਾਂ ਗਾਇਆ ਸੀ, ਸਾਰੇ ਰਲ ਕੇ ਆਪਾਂ ਪੜ੍ਹ ਰਹੇ ਸੀ, ਤਪਤ ਕੜਾਹਾ ਬੁਝ ਗਿਆ, ਸੱਚਾ ਨਾਮ ਮੇਰਾ ਆਧਾਰੋ। ਲਓ ਜੀ, ਚੰਗੀ ਅਕਲ ਚੰਗਾ ਗਿਆਨ ਇਹ ਸਾਡੀ ਜ਼ਿੰਦਗੀ ਦਾ ਹੁਣ ਬੇਸ ਹੈ, ਉਧਾਰ, ਉਧਾਰੋ ਮਤਲਬ ਖੁਰਾਕ ਹੈ ਸਾਡੀ, ਅਸੀਂ ਹੁਣ ਅਕਲ ਲੈਣ ਵਾਲੇ ਹੋ ਗਏ, ਸੱਚਾ ਨਾਮ ਸੱਚਾ ਗਿਆਨ ਸਾਡੀ ਖੁਰਾਕ ਹੈ, ਸੱਚ ਨਾਮ ਆਧਾਰ ਮੇਰਾ ਜਦੋਂ ਤੋਂ ਬਣਿਆ, ਜਿਨ ਭੁੱਖਾ ਸਭ ਗਵਾਈਆ, ਹੁਣ ਨਹੀਂ ਭੁੱਖ ਲੱਗਦੀ, ਸਮਝ ਆ ਗਈ, ਹੁਣ ਜਦੋਂ ਤੋਂ ਅਕਲ ਆਈ ਹੈ, ਹੁਣ ਸਾਰੀਆਂ ਜਿਹੜੀਆਂ ਭੁੱਖਾਂ ਲੱਗੀਆਂ ਸੀ ਉੱਤੇ ਕੰਟਰੋਲ ਕਰ ਲਿਆ ਮੈਂ, ਉਹ ਭੁੱਖ ਹੀ ਖਤਮ ਕਰਤੀ, ਉਹ ਸਾਰਾ ਕੰਟਰੋਲ ਹੋ ਗਿਆ, ਕਿਉਂ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਖਤਮ ਹੋ ਅਕਲ ਗਿਆਨ ਤਾਂ ਕਰਕੇ ਭਾਈ ਅਕਲ ਵਾਲੇ ਸਮਝ ਵਾਲੇ ਬਣ ਕੇ ਚੱਲੇ ਗਿਆਨਵਾਨ ਹੋ ਕੇ ਜ਼ਿੰਦਗੀ ਬਤੀਤ ਕਰੀਏ ਪਸ਼ੂਆਂ ਦੇ ਤਲ ਤੋਂ ਉੱਪਰ ਉੱਠੀਏ ਥੱਲੇ ਨੂੰ ਆ ਗਏ ਤੇ ਪਸ਼ੂ ਇਨਸਾਨੀ ਗੁਣ ਛੱਡਤੇ ਤੇ ਪਸ਼ੂ ਤੇ ਗੁਣੀ ਬਣ ਗਏ ਅਕਲ ਵਾਲੇ ਬਣ ਗਏ ਤੇ ਦੇਵਤੇ ਬਣ ਗਏ ਪਸ਼ੂਆਂ ਨੂੰ ਥੱਲੇ ਕਿਹਾ ਜਾਂਦਾ ਦੇਵਤੇ ਕਹਿੰਦੇ ਬੜੇ ਮਹਾਨ ਹੈ ਤੇ ਗੁਰੂ ਸਾਹਿਬ ਕਹਿੰਦੇ ਅਕਲ ਲਓ ਤੇ ਦੇਵਤੇ ਬਣ ਜਾਓ ਦੇਵੀ ਗੁਣ ਭਰ ਲਓ ਦੇਵਤੇ ਆਪ ਹੀ ਬਣੋ ਦੇਵਤੇ ਬਣੋ ਭਾਈ ਦੇਵੀ ਗੁਣ ਲੈ ਕੇ ਤੇ ਆਪਾਂ ਕੱਲ ਦੇ ਦੀਵਾਨ ਵਿੱਚ ਚੰਗੀ ਤਰ੍ਹਾਂ ਇਸ ਟੌਪਿਕ ਤੇ ਗੱਲ ਕੀਤੀ ਸੀ ਵੀ ਗੁਰੂ ਸਾਹਿਬ ਕਹਿੰਦੇ ਆ ਮੇਰਾ ਰੱਬ ਕੁਦਰਤ ਵਿੱਚ ਵੱਸਦਾ ਗੁਰੂ ਨਾਨਕ ਮੰਨਦੇ ਆ ਵੀ ਮੇਰਾ ਰੱਬ ਕੁਦਰਤ ਚ ਵੱਸਦਾ ਉਹ ਬਲਿਹਾਰੀ ਕੁਦਰਤ
ਵੱਸਿਆ
ਕੁਦਰਤ ਚ ਵੱਸਦਾ ਤੇ ਕੁਦਰਤ ਵਿੱਚ ਮੈਂ ਵੱਸਦਾ ਆਪਾਂ ਸਾਰੇ ਕੁਦਰਤ ਚ ਹੀ ਹਾਂ ਕੁਦਰਤ ਵਿੱਚ ਹੀ ਮੈਂ ਆਉਂਦਾ ਕੁਦਰਤ ਚ ਤੂੰ ਆਉਂਦਾ ਕੁਦਰਤ ਚ ਮੇਰੀਆਂ ਭੈਣਾਂ ਆਉਂਦੀਆਂ ਕੁਦਰਤ ਚ ਫੁੱਲ ਆਉਂਦੇ ਕੁਦਰਤ ਚ ਕੁੱਤੇ ਆ ਜਾਂਦੇ ਕੁਦਰਤ ਚ ਗਧੇ ਕੁਦਰਤ ਚ ਸੂਰਜ ਚੜੇ ਹੋਏ ਆ ਪਤਾ ਨਹੀਂ ਇੱਦਾਂ ਦੇ ਕਿੰਨੇ ਕੁ ਸੂਰਜ ਆ ਕਿੰਨੀਆਂ ਕੁ ਧਰਤੀਆਂ ਸਭ ਕੁਦਰਤ ਵਿੱਚ ਹੀ ਆਉਂਦੇ ਆ ਗੁਰੂ ਸਾਹਿਬ ਰੱਬ ਕੁਦਰਤ ਵਿੱਚ ਕਹਿ ਕੇ ਇਹ ਗਹਿਰਾ ਇਸ਼ਾਰਾ ਕਰਦੇ ਆ ਵੀ ਰੱਬ ਤੇਰੇ ਵਿੱਚ ਹੈ ਉਹ ਸਾਰੇ ਕੰਮ ਤੈਨੂੰ ਕਰਨੇ ਪੈਣਗੇ ਜਿਹੜੇ ਤੈਨੂੰ ਕਰਨੇ ਚਾਹੀਦੇ ਆ ਜੋ ਰੱਬ ਤੋਂ ਭਾਲਦਾ ਵੀ ਰੱਬ ਆਹ ਕਰੇ ਰੱਬ ਆਹ ਕਰੇ ਉਹ ਤੈਨੂੰ ਕਰਨੇ ਪੈਣਗੇ ਕਿਉਂਕਿ ਰੱਬ ਤੇਰੇ ਵਿੱਚ ਹੈ ਤੇਰੇ ਕੀਤਿਆਂ ਹੀ ਹੋਣਾ ਇਹ ਕਾਰਜ ਤੇਰੇ ਕੀਤਿਆਂ ਹੀ ਹੋਣੇ ਰੱਬ ਤੇਰੇ ਵਿੱਚ ਆਪਾਂ ਵੇਖੋ ਕਿੰਨੇ ਸਾਲਾਂ ਤੋਂ ਅਰਦਾਸ ਕਰਦੇ ਹਾਂ ਸਾਨੂੰ ਨਨਕਾਣਾ ਸਾਹਿਬ ਤੇ ਪੰਜਾਬ ਜਿਹੜੇ ਗੁਰਧਾਮ ਧਾਮਾਂ ਨੂੰ ਖਾਲਸਾ ਪੰਥ ਤੋਂ ਵਿਛੋੜੇ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਕਹਿੰਦੇ ਹਨ ਇਹ ਅਰਦਾਸ ਹੈ ਤੇ ਸੰਨ 47 ਤੋਂ ਹੋ ਗਈ ਕਿੰਨੇ ਸਾਲ ਹੋ ਗਏ ਹੁਣ ਇਹਨਾਂ 17 ਸਾਲਾਂ ਵਿੱਚ ਅਰਦਾਸ ਕੀਤੀ ਹੈ ਇਹਨਾਂ ਨਹੀਂ ਹੋਣਾ ਜੇ ਕੀਤੀ ਹੈ ਉਹਨਾਂ ਨੇ ਗੁਰੂ ਗੁਰਬਾਣੀ ਅੱਗੇ ਖੜ ਕੇ ਕਰਦੇ ਨੇ ਇੱਥੇ ਉਹ ਕਹਿੰਦੇ ਕਰਦਾ ਅਰਦਾਸ ਕਿਹਦੇ ਅੱਗੇ ਰੱਬ ਅੱਗੇ ਤੇ ਰੱਬ ਕਿੱਥੇ ਬਾਹਰ ਹੈ ਕਿ ਤੇਰੇ ਵਿੱਚ ਬੋਲੋ ਜੀ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਤਾਂ ਇਸ਼ਾਰਾ ਕਰਕੇ ਵੀ ਕਹਿ ਰਿਹਾ ਹੈ ਖੁੱਲੇ ਦਰਸ਼ਨ ਦਾਰ ਬਖਸ਼ੋ ਤੇ ਰੱਬ ਤੇਰੇ ਵਿੱਚ ਹੈ ਤੇ ਤੈਨੂੰ ਰਸਤੇ ਕਦੇ ਨਾ ਕਦੇ ਖੁੱਲਣੇ ਹੀ ਪੈਣਗੇ ਉਹ ਜਿਹੜਾ ਕਾਰਜ ਕਰਨਾ ਸੀ ਜਿਹੜਾ ਕੰਮ ਕਰਨਾ ਸੀ ਰਾਹ ਖੋਲਣ ਦੀ ਉਹ ਨਹੀਂ ਕਰ ਰਿਹਾ ਤੂੰ ਕਹਿ ਰਿਹਾ ਬਸ ਉਹ ਕੰਮ ਨਹੀਂ ਕਰ ਰਿਹਾ ਉਹਦੇ ਵਾਸਤੇ ਪ੍ਰੈਕਟੀਕਲਿਟੀ ਕੀ ਸੀ ਸਾਡੀ ਕੌਮ ਨੂੰ ਚਾਹੀਦਾ ਕੀ ਹੈ ਵੀ ਕਿਵੇਂ ਰਾਹ ਖੁੱਲੇਗਾ ਲੀਡਰਸ਼ਿਪ ਚੰਗੀ ਆਵੇ ਅਕਲ ਵਾਲੇ ਹੋਣ ਇਹਦੇ ਤੇ ਕੰਸਨਟ੍ਰੇਟ ਕਰਨ ਸਰਕਾਰਾਂ ਤੱਕ ਪਹੁੰਚ ਕਰਨ ਇੰਡੀਆ ਵਾਲਿਆਂ ਨੂੰ ਮਿਲਣ ਪਾਕਿਸਤਾਨ ਵਾਲਿਆਂ ਨੂੰ ਮਿਲਣ ਜਿੱਦਣ ਕਰ ਲਿਆ ਉਹਨਾਂ ਨੇ ਕਹਿਣਾ ਠੀਕ ਹੈ ਤੇਰੇ ਵਿੱਚ ਫਿਰ ਹਾਂ ਮਾਲਕ ਤੇਰੇ ਵਿੱਚ ਸੀ ਤੇ ਤੈਨੂੰ ਕਰਨਾ ਪਏਗਾ ਤੇਰੇ ਵਿੱਚ ਹੈ ਤੇਰੇ ਕੀਤਿਆਂ ਹੋਣਾ ਭਾਵੇਂ 70 ਸਾਲ ਬਾਅਦ ਕਰ ਲਈ ਭਾਵੇਂ 700 ਸਾਲ ਬਾਅਦ ਖੋਲ ਲਿਓ ਖੋਲਣਾ ਤੈਨੂੰ ਉੱਦਮ ਕਰਕੇ ਪੈਣਾ ਆਪੇ ਨਹੀਂ ਰਾਹ ਖੁੱਲ ਜਾਣੇ ਆਖੋ
ਸਤਿਨਾਮ
ਤੇਰੇ ਵਿੱਚ ਹੈ ਰੱਬ ਤੇਰੇ ਵਿੱਚ ਹੈ ਤੈਨੂੰ ਫੈਸਲਾ ਲੈਣਾ ਪੈਣਾ ਤੇ ਕਰਦੇ ਵੀ ਆਪਾਂ ਸਾਰੇ ਏਦਾਂ ਹੀ ਆ ਜੀ ਜਿਹੜੇ ਵੀ ਕਾਰਜ ਕਰਦੇ ਆ ਕਰਨੇ ਤੈਨੂੰ ਪੈਣੇ ਆ ਅਰਦਾਸ ਕਰਦਾ ਵੀ ਮਾਲਕ ਜੀ ਘਰ ਬਣਾਉਣ ਲੱਗਾ ਕਿਰਪਾ ਕਰ ਦਿਓ ਅੰਗ ਸੰਗ ਵਰਤ ਦਿਓ ਫਿਰ ਗੁਰਬਾਣੀ ਦਾ ਰੱਬ ਕੁਦਰਤ ਵਿੱਚ ਰੱਬ ਤੇਰੇ ਵਿੱਚ ਹੈ ਫਿਰ ਕੱਲ ਫਿਰ ਕਰ ਫਿਰ ਹੁਣ ਹਿੰਮਤ ਭਰ ਕੇ ਸਤਾ ਖੜ ਸਿਰ ਦੇ ਉੱਤੇ ਕਰਨਾ ਤੈਨੂੰ ਪੈਣਾ ਕਿਉਂਕਿ ਰੱਬ ਤੇਰੇ ਵਿੱਚ ਤੇ ਜੇ ਨਾ ਕਰ ਸਕਿਆ ਤੇ ਜ਼ਿੰਮੇਵਾਰੀ ਤੇਰੀ ਹੈ ਤੇ ਕਰੇਗਾ ਤੇ ਪਰਮਾਤਮਾ ਤੇਰੇ ਵਿੱਚ ਵਰਤਦਾ ਪਰਮਾਤਮਾ ਤੇਰੇ ਤੋਂ ਵੱਖ ਨਹੀਂ ਕੁਦਰਤ ਵਿੱਚ ਰੱਬ ਕਹਿ ਕੇ ਗੁਰੂ ਸਾਹਿਬ ਨੇ ਕਲੀਅਰ ਕਰ ਦਿੱਤਾ ਵੀ ਕੁਦਰਤ 'ਚ ਰੱਬ ਹੈ ਇਹਦਾ ਮਤਲਬ ਰੱਬ ਦੇ ਵਿੱਚ ਤੂੰ ਵੀ ਆ ਜਾਂਦਾ ਕੱਲ ਮੈਂ ਗੱਲ ਇਸ ਟੌਪਿਕ ਤੇ ਖੁੱਲ੍ਹ ਕੇ ਕੀਤੀ ਸੀ ਵੀ ਗੁਰੂ ਨਾਨਕ ਦਾ ਦੱਸਿਆ ਹੋਇਆ ਰੱਬ ਰਿਸਪੋਂਸੀਬਲ ਬਣਾਉਂਦਾ ਹੈ ਜ਼ਿੰਮੇਵਾਰ ਬਣਾਉਂਦਾ ਹੈ ਤੇ ਪੁਜਾਰੀ ਦਾ ਦੱਸਿਆ ਹੋਇਆ ਰੱਬ ਬੰਦੇ ਨੂੰ ਨਿਕੰਮਾ ਕਰਦਾ ਹੈ ਵਿਹਲੜ ਕਰਦਾ ਜੇ ਕਹਿੰਦੇ ਬਾਹਰ ਹੈ ਕਿਤੇ ਵੱਖਰਾ ਹੈ ਉਹ ਕਰੇਗਾ ਇਹ ਨਿਕੰਮਾ ਹੈ ਤੇ ਜਦੋਂ ਗੁਰੂ ਨਾਨਕ ਕਹਿੰਦੇ ਤੇਰੇ ਜੇ ਰੱਬ ਹੈ ਤੇ ਤੈਨੂੰ ਕਰਨਾ ਪੈਣਾ ਇਹੀ ਰੱਬ ਸਾਨੂੰ ਜ਼ਿੰਮੇਵਾਰ ਬਣਾਈ ਜਾਂਦਾ ਹੈ ਆਖੋ ਸਤਨਾਮ ਜਦੋਂ ਮੈਂ ਸਮਝ ਗਿਆ ਵੀ ਮੇਰੇ ਚ ਰੱਬ ਹੈ ਮਤਲਬ ਮੈਨੂੰ ਕਰਨਾ ਪੈਣਾ ਫਿਰ ਜੋ ਮੈਂ ਚਾਹੁੰਦਾ ਉਹ ਮੈਨੂੰ ਕਰਨਾ ਪੈਣਾ ਬਸ ਫਿਰ ਜ਼ਿੰਮੇਵਾਰ ਬਣ ਗਿਆ ਰੱਬ ਦਾ ਕੋਨਸੈਪਟ ਮੇਰੇ ਵੀਰੋ ਪੜ੍ਹੇ ਲਿਖੇ ਹੋ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਸਾਰੇ, ਜਿੰਨੀਆਂ ਭੈਣਾਂ ਵੀਰ ਕੋਈ ਅਨਪੜ੍ਹ ਤੇ ਹੈ ਨਹੀਂ, ਇੱਕ ਇੱਕ ਗੱਲ ਪਕੜਦੇ ਹੋ ਤੁਸੀਂ, ਲਾਈਵ ਵੀ ਹਜ਼ਾਰਾਂ ਲੱਖਾਂ ਸੁਣਦੇ ਹੁੰਦੇ ਆ ਕਈ ਵਾਰੀ, ਕੱਲ ਤੱਕ ਕਿੰਨੇ ਕਿੰਨੇ ਤੱਕ ਇਹ ਗੱਲ ਪਹੁੰਚ ਜਾਂਦੀ ਹੈ, ਕਿੰਨੀ ਵਾਰੀ ਇਹ ਗੱਲ ਸਟੇਜ ਤੇ ਕਰ ਚੁੱਕੇ ਆ। ਕੱਲ ਮੈਂ ਖੁੱਲ ਕੇ ਕਰਦਾ ਸੀ ਕਿ ਬੜਾ ਵੱਡਾ ਭੁਲੇਖਾ ਪਾਲ ਕੇ ਬੈਠੇ ਆ, ਇੱਕ ਰੱਬ ਘੱਟ ਘੱਟ ਵਿੱਚ ਵਸਿਆ ਮੰਨ ਰਹੇ ਆ, ਇੱਕ ਰੱਬ ਇਹਦੂ ਵੱਖਰਾ ਪੁਜਾਰੀ ਵਾਲਾ ਵੀ ਮੈਂ ਵੀ ਦੂਰ ਕਿਤੇ ਵੀ ਬੈਠਾ। ਰੱਬ ਦੀ ਡੈਫੀਨੇਸ਼ਨ ਜਦੋਂ ਗੁਰੂ ਨਾਨਕ ਨੇ ਦਿੱਤੀ ਨਾ, ਉਹਨਾਂ ਨੇ ਕਮਾਲ ਕੀਤੀ। ਵੇਖਿਓ ਪਿਆਰਿਓ, ਧਿਆਨ ਨਾਲ ਗੱਲ ਸੁਣਿਓ ਮੇਰੀ, ਉਹ ਭੈਣੋ ਵੀ ਜਿਹੜੇ ਸਮਝਦੇ ਉਹਨਾਂ ਨੂੰ ਬੇਨਤੀ ਕਰਦਾ। ਇੱਥੇ ਭਾਰਤ ਦੇ ਵਿੱਚ ਰੱਬ ਦਾ ਕੋਨਸੈਪਟ ਬੜਾ ਜ਼ੋਰਾਂ ਸ਼ੋਰਾਂ ਤੇ ਚੱਲਦਾ ਸੀ, ਤੇ ਜਦੋਂ ਗੁਰੂ ਸਾਹਿਬ ਆਏ ਉਹਨਾਂ ਨੇ ਵੇਖਿਆ ਵੀ ਰੱਬ ਰੱਬ ਰੱਬ, ਤੇ ਲੋਕ ਦੇ ਨਿਕੰਮੇ ਹੋਏ ਬੈਠੇ, ਰੱਬ ਨੇ ਕਰਨਾ, ਰੱਬ ਕਰੇਗਾ, ਰੱਬ ਕਰੇਗਾ, ਰੱਬ ਨੇ ਕਰਨਾ, ਸਾਰੇ ਵੇਲਣ ਤੇ ਨਿਕੰਮੇ ਇਕੱਠੇ ਹੋਏ ਆ। ਗੁਰੂ ਸਾਹਿਬ ਕਹਿੰਦੇ ਰੱਬ ਬੜਾ ਮਹਾਨ ਹੈ, ਬੜਾ ਵੱਡਾ ਹੈ, ਮੇਰਾ ਰੱਬ ਕਿੱਥੇ ਹੈ? ਕੁਦਰਤ 'ਚ। ਤੇ ਮਤਲਬ ਤੇਰੇ 'ਚ, ਕੁਦਰਤ ਵਿੱਚ ਤੂੰ ਵੀ ਆ ਗਿਆ, ਕੁਦਰਤ ਵਿੱਚ ਮੈਂ ਵੀ ਆ ਗਿਆ, ਤੇ ਮੇਰੇ ਜੁੰਮੇ ਦੇ ਮੈਨੂੰ ਕੰਮ ਕਰਨੇ ਪੈਣਗੇ, ਤੇਰੇ ਵਾਲੇ ਤੈਨੂੰ ਕਰਨੇ ਪੈਣਗੇ, ਕਿਉਂਕਿ ਰੱਬ ਸਾਡੇ ਵਿੱਚ ਹੀ ਹੈ। ਜਿੰਨੀਆਂ ਅਰਦਾਸਾਂ ਕਰਦਾ ਤੈਨੂੰ ਸੁਣਨੀਆਂ ਵੀ ਪੈਣੀਆਂ, ਉਹ ਕੰਮ ਕਰਨੇ ਵੀ ਪੈਣੇ ਆ ਤੈਨੂੰ, ਜਿੰਨੇ ਕਰਨ ਵਾਲੇ ਆ ਤੇਰੇ ਕਰਨ ਵਾਲੇ ਆ ਕੰਮ। ਤੇ ਪ੍ਰੈਕਟੀਕਲ ਗੱਲ ਇਹੋ ਹੈ, ਜਿੱਥੇ ਮਰਜ਼ੀ ਬਹਿ ਕੇ ਵਿਚਾਰ ਕਰ ਲਓ, ਪ੍ਰੈਕਟੀਕਲ ਗੱਲ ਇਹੋ ਹੀ ਹੈ। ਪ੍ਰੈਕਟੀਕਲ ਕਰਨ ਕੀਤੇ ਹੀ ਹੁੰਦਾ, ਕਰਨਾ ਹੀ ਪੈਂਦਾ। ਤੇ ਗੁਰੂ ਸਾਹਿਬ ਨੇ ਜਦੋਂ ਇਹ ਰੱਬ ਦਾ ਕੋਨਸੈਪਟ ਵੇਖਿਆ ਵੀ ਪੁਜਾਰੀ ਨੇ ਇੱਕ ਬੰਦੇ ਨੂੰ ਨਿਕੰਮਾ ਬਣਾ ਕੇ, ਵਿਹਲੜ ਕਰਕੇ ਬੰਦੇ ਨੂੰ ਇੱਦਾਂ ਦਾ ਬਣਾ ਦਿੱਤਾ, ਤੇ ਸਾਡੇ ਗੁਰੂ ਸਾਹਿਬ ਨੇ ਉਹੀ ਧਰਮ ਦਾ ਕੋਨਸੈਪਟ, ਸਾਰੀ ਧਰਮ ਦੀ ਭਾਸ਼ਾ, ਤੇ ਗੁਰੂ ਸਾਹਿਬ ਨੇ ਸ਼ੁਰੂ ਹੀ ਇੱਥੋਂ ਕੀਤਾ। ਕਹਿੰਦੇ ਹੈ ਰੱਬ ਇੱਕ ਓਅੰਕਾਰ, ਤੇ ਉਹਦੇ ਵਿੱਚ ਤੂੰ ਵੀ ਆ ਜਾਂਦਾ ਭਾਈ, ਇੱਕ ਦਾ ਹੀ ਪਸਾਰਾ ਹੈ, ਇੱਕ ਹੀ ਐਨਰਜੀ ਹੈ, ਇੱਕ ਹੀ ਐਟਮਸ ਨੇ, ਇੱਕ ਹੀ ਨੂਰ ਹੈ, ਤੇ ਨੂਰ ਦਾ ਤੂੰ ਵੀ ਤੇ ਰੂਪ ਹੈ, ਫਿਰ ਤੇਰੇ 'ਚ ਵੀ ਨੂਰ ਉਹੀ ਹੈ। ਜਦੋਂ ਆਹ ਕਿਹਾ ਨਾ, ਇੱਥੇ ਗੁਰੂ ਸਾਹਿਬ ਨੇ ਤੇਰੀ ਯਾਤਰਾ ਤੇਰੇ ਵਾਲੇ ਪਾਸੇ ਖਤਮ ਕਰਦੇ ਲਿਆ। ਜਦੋਂ ਰੱਬ ਤੇਰੇ 'ਚ ਕਹਿ ਦਿੱਤਾ, ਤੇਰੇ 'ਚ ਜਦੋਂ ਰੱਬ, ਗੁਰੂ ਸਾਹਿਬ ਨੇ ਕਿਹਾ ਕੁਦਰਤ 'ਚ ਰੱਬ ਹੈ, ਰੱਬ ਤੇਰੇ ਵਿੱਚ ਹੈ, ਇੱਥੇ ਫਿਰ ਗੁਰੂ ਸਾਹਿਬ ਨੇ ਤੇਰਾ ਮੂੰਹ ਤੇਰੇ ਵੱਲ ਹੀ ਮੋੜਤਾ, ਯਾਤਰਾ ਤੇਰੀ ਸ਼ੁਰੂ ਹੋਈ ਰੱਬ ਲਈ, ਤੇ ਤੈਨੂੰ ਜਦੋਂ ਤੂੰ ਆਪਣੇ ਆਪ ਨੂੰ ਲੱਭਿਆ, ਤੇ ਗੁਰੂ ਸਾਹਿਬ ਨੇ ਇੱਕ ਕਮਾਲ ਦਾ ਕੋਨਸੈਪਟ ਦੇ ਕੇ ਜ਼ਿੰਮੇਵਾਰ ਬਣਾ ਦਿੱਤਾ, ਸਾਰੀ ਮਨੁੱਖਤਾ ਫਰਜ਼ ਪਛਾਣਨ ਲੱਗ ਗਈ। ਅੱਛਾ, ਅਸੀਂ ਕਰਨਾ ਹੈ, ਅਸੀਂ ਰੱਬ ਦਾ ਪਾਰਟ ਹਾਂ, ਅਸੀਂ ਰੱਬ ਦਾ ਹਿੱਸਾ ਹਾਂ, ਤੇ ਸਾਰੀ ਜ਼ਿੰਮੇਵਾਰੀ ਜਿਹੜੀ ਸੀ ਉਹ ਚੱਕ ਲਈ। ਤੇ ਮੇਰੀ ਗੱਲ ਚੇਤਾ ਰੱਖਿਓ ਜੀ, ਗੁਰਬਾਣੀ ਰੱਬ ਨਾਲ ਜੋੜਦੀ ਹੈ? ਨਹੀਂ, ਗੁਰਬਾਣੀ ਤੁਹਾਨੂੰ ਤੁਹਾਡੇ ਨਾਲ ਹੀ ਜੋੜਦੀ ਹੈ, ਕਿਉਂਕਿ ਰੱਬ ਤੁਹਾਡੇ ਵਿੱਚ ਹੈ। ਜਾਂ ਫਿਰ ਇਹ ਮੰਨਣਾ ਪੈਣਾ ਵੀ ਰੱਬ ਘੱਟ ਘੱਟ ਵਿੱਚ ਵਸਿਆ, ਘੱਟ ਘੱਟ ਮੈਂ ਹਰ ਦੂਰ ਵਸਿਆ, ਜਾਂ ਫਿਰ ਇਹ ਕਹਿਣਾ ਪੈਣਾ ਵੀ ਰੱਬ ਨਹੀਂ ਵਸਦਾ ਘੱਟ ਘੱਟ। ਗੁਰਬਾਣੀ ਰੱਬ ਨਾਲ ਨਹੀਂ ਜੋੜਦੀ, ਗੁਰਬਾਣੀ ਤੁਹਾਨੂੰ ਤੁਹਾਡੇ ਨਾਲ, ਰੱਬ ਤੁਹਾਡੇ ਵਿੱਚ, ਜਿਹੜੀ ਐਨਰਜੀ ਸਾਰੇ ਪਾਸੇ ਹੈ, ਉਹ ਲਾਅ ਆਫ ਨੇਚਰ ਜੇ ਸਾਰੇ ਪਾਸੇ ਚੱਲ ਰਿਹਾ, ਅਰਬਾਂ ਸੂਰਜ ਕਹਿੰਦੇ ਘੁੰਮ ਰਿਹਾ, ਅਰਬਾਂ ਧਰਤੀਆਂ ਕਰੋੜਾਂ ਘੁੰਮ ਰਹੀਆਂ, ਤੇ ਉਹ ਜਿਹੜੇ ਉਹ ਐਨਰਜੀ ਉਹ ਨਿਜ਼ਮ ਤੇਰੇ ਵਿੱਚ ਵੀ ਚੱਲ ਰਹੇ ਆ, ਇਸ ਵੇਲੇ ਵੀ ਚੱਲ ਰਹੇ, ਤਾਂ ਹੀ ਚੱਲ ਰਿਹਾ ਨਾ ਤੂੰ, ਤੇ ਇਹਦਾ ਮਤਲਬ ਰੱਬ ਤੇਰੇ ਵਿੱਚ ਹੈ, ਤੈਨੂੰ ਕਰਨਾ ਪੈਣਾ, ਪਰਮਾਤਮਾ ਤੇਰੇ ਵਿੱਚ ਹੈ, ਤੇ ਤੁਹਾਡੇ ਕੀਤੇ ਹੀ ਅੱਜ ਤੱਕ ਹੋਏ ਆ ਕੰਮ, ਤੇ ਜ਼ਿੰਦਗੀ 'ਤੇ ਜਿਹੜੇ ਕਰਨੇ ਆ ਉਹ ਵੀ ਤੈਨੂੰ ਪਤਾ ਵੀ ਤੈਨੂੰ ਹੀ ਕਰਨੇ, ਸਭ ਨੂੰ ਪਤਾ। ਅੱਜ ਇਕੱਲੇ ਇਕੱਲੇ ਦੀ ਬਾਂਹ ਫੜ ਕੇ ਪੁੱਛ ਲੈਂਦੇ, ਸੈੱਟ ਕਿਹਨੇ ਕੀਤਾ, ਫੈਸਲਾ ਕਿਹਦਾ ਸੀ ਅਮਰੀਕਾ ਆਉਣ ਦਾ, ਮੇਰਾ, ਬੱਚੇ ਦੋ ਜੰਮਣੇ, ਫੈਸਲਾ ਕਿਹਦਾ ਸੀ, ਮੇਰਾ, ਤੇਰੇ ਬਾਪੂ ਨੇ 12 ਜੰਮੇ, ਫੈਸਲਾ ਕਿਹਦਾ ਸੀ, ਉਹ ਕਹਿੰਦਾ ਬਾਪੂ ਦਾ, ਏਦਾਂ ਹੀ ਕਹਿਣਾ ਉਹਨੇ, ਤੇਰੇ ਇੱਕ ਪੋਤਾ ਹੋਇਆ, ਇਹ ਫੈਸਲਾ ਕਿਹਦਾ, ਕਹਿੰਦਾ ਮੇਰੇ ਬੱਚੇ ਦਾ, ਇਹ ਸਾਡੇ ਫੈਸਲੇ, ਬੰਦਿਆਂ ਦੇ ਫੈਸਲੇ, ਤਾਂ ਕਰਕੇ ਕਰਨਾ ਸਾਨੂੰ ਹੀ ਪਏਗਾ। ਤੇ ਗੁਰੂ ਸਾਹਿਬ ਨੇ ਰੱਬ ਦਾ ਕੋਨਸੈਪਟ ਲੈ ਕੇ ਜ਼ਿੰਮੇਵਾਰ ਬਣਾਇਆ, ਉਹ ਮੇਰੇ ਉਹ ਵੀਰੋ, ਮੇਰੀ ਉਹ ਭੈਣੋ, ਆਹ ਗੁਰੂ ਨਾਨਕ ਦਾ ਕੁਦਰਤ ਵਿੱਚ ਦੱਸਿਆ, ਰੱਬ ਇਹਨੂੰ ਕਿਹੜੀ ਸਾਇੰਸ ਚੈਲੰਜ ਕਰ ਸਕਦੀ ਸੀ। ਸਾਡਾ ਬੇੜਾ ਉਦੋਂ ਬੈਠਾ ਜਦੋਂ ਸਾਡੇ ਵਾਲਿਆਂ ਨੇ ਦੋ ਰੱਬ ਮੰਨੇ, ਇੱਕ ਕੁਦਰਤ 'ਚ ਇੱਕ ਵੱਖਰਾ, ਤਾਂ ਕਰਕੇ ਬਾਕੀ ਦੇ ਧਰਮਾਂ ਵਾਂਗੂ ਲੋਕ ਸਾਡੇ 'ਤੇ ਵੀ ਸਵਾਲ ਕਰਦੇ, ਵੱਖਰੀ ਕੌਮ ਉੱਦਣ ਹੀ ਬਣ ਜਾਂਦੇ ਜਿੱਦਣ ਰੱਬ ਦਾ ਕੋਨਸੈਪਟ ਵੱਖਰਾ ਕਰ ਲਓ, ਵੱਖਰੀ ਕੌਮ ਉੱਦਣ ਹੀ ਹੈ ਸਾਡੀ। ਸਾਡੀ ਸਿੱਖ ਵੱਖਰੀ ਕੌਮ ਸੀ, ਮਤਲਬ ਇਹਨਾਂ ਦੀ ਮਨੌਤ ਕਿੰਨੀ ਕਮਾਲ ਦੀ, ਰੱਬ ਕਿੱਦਾਂ ਮੰਨਦੇ ਹੈ ਸਾਰਿਆਂ 'ਚ, ਤੇ ਆਪੇ ਹੀ ਵੱਖਰੀ ਕੌਮ ਬਣ ਜਾਣਾ ਸੀ ਅਸੀਂ। ਹੁਣ ਸਾਡੀ ਮਨੌਤ ਤੇ ਹਿੰਦੂਆਂ ਵਾਲੀ ਹੋਈ ਹੈ, ਸਾਡੀ ਮਨੌਤ ਇੱਥੇ ਜਿਹੜੀ ਰੱਬ ਵਾਲੀ ਮਨੌਤ ਹੈ ਇਹ ਤੇ ਸਾਡੀ ਉੱਥੇ ਦੀ ਉੱਥੇ ਹੀ ਖੜੀ ਹੈ, ਫਿਰ ਵੱਖਰੀ ਕੌਮ ਕਿੱਦਾਂ ਬਣਦੇ? ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਟਕਾ ਕੇ ਸੁਣ ਰਹੇ ਹੋ, ਫਿਰ ਸੁਣਿਓ, ਚੇਤੇ ਨਾਲ ਚੇਤਾ ਰੱਖਿਓ। ਜੋਗੀ ਮੰਨਦੇ ਹੈ ਗੋਰਖ ਗੋਰਖ, ਜੋਗੀ ਗੋਰਖ ਗੋਰਖ ਕਰੇ, ਭਗਤ ਕਬੀਰ ਜੀ ਕਹਿੰਦੇ ਜੋਗੀ ਗੋਰਖ ਗੋਰਖ ਕਰਦੇ ਹੈ, ਹਿੰਦੂ ਰਾਮ ਨਾਮ ਉਚਰੇ, ਹਿੰਦੂ ਰਾਮ ਰਾਮ ਨੂੰ ਨਾਮ ਰੱਬ ਦੇ ਰਾਮ ਨੂੰ ਰੱਬ ਮੰਨਦੇ, ਭਗਵਾਨ ਮੰਨਦੇ ਹੈ। ਮੁਸਲਮਾਨ ਕਾ ਏਕ ਖੁਦਾਏ, ਮੁਸਲਮਾਨ ਇਹ ਮੰਨਦੇ ਆ ਵੀ ਇੱਕ ਖੁਦਾ ਕਿਤੇ ਬਾਹਰ ਰਹਿੰਦਾ, ਦੂਰ ਰਹਿੰਦਾ, ਵੱਖਰਾ ਬੰਦੇ ਨਾਲੋਂ। ਮੁਸਲਮਾਨ ਕਾ ਏਕ ਖੁਦਾਏ, ਪਰ ਕਬੀਰ ਜੀ ਕਹਿੰਦੇ ਕਬੀਰ ਕਾ ਸਵਾਮੀ ਰਹਿਆ ਸਮਾਏ, ਮੇਰਾ ਉਹ ਸਵਾਮੀ ਹੈ ਜਿਹੜਾ ਸਾਰਿਆਂ 'ਚ ਸਮਾਇਆ ਹੋਇਆ, ਤੇ ਇਹਦਾ ਮਤਲਬ ਮੇਰੇ ਵਿੱਚ ਵੀ ਸਮਾਇਆ ਹੋਇਆ, ਮੇਰੇ ਤੋਂ ਵੱਖਰਾ ਨਹੀਂ, ਮੇਰੇ ਤੋਂ ਅੱਡ ਨਹੀਂ ਸਾਡਾ। ਅਸੀਂ ਰੱਬ ਮੰਨਦੇ ਹਾਂ ਕੁਦਰਤ 'ਚ ਵੱਸਿਆ, ਸਾਡੇ 'ਚ ਵੱਸਿਆ, ਸਾਡੇ ਅੰਦਰ ਹੈ, ਸਾਡੀ ਜ਼ਿੰਮੇਵਾਰੀ ਹੈ। ਹੁਣ ਆਹ ਰੱਬ ਦਾ ਕੋਨਸੈਪਟ ਬੰਦੇ ਨੂੰ ਰਿਸਪੋਂਸੀਬਲ ਬਣਾਉਂਦਾ, ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ। ਤੇ ਰੱਬ ਵੱਖਰਾ ਮੰਨ ਕੇ ਉਹ ਕਰੇਗਾ, ਉਹਨੇ ਕਰਨਾ ਹੈ, ਉਹ ਕਰਦਾ ਹੈ, ਬਸ ਫਿਰ ਬੰਦਾ ਨਿਕੰਮਾ ਤੇ ਵਿਹਲਣ। ਤੇ ਜਦੋਂ ਰੱਬ ਮੇਰੇ 'ਚ, ਇਹਦਾ ਮਤਲਬ ਮੈਂ ਕਰਨਾ, ਤੇ ਰੱਬ ਬੰਦਾ ਜ਼ਿੰਮੇਵਾਰ। ਤੇ ਬਲਿਹਾਰੇ ਜਾਣ ਨੂੰ ਜੀ ਨਹੀਂ ਕਰਦਾ, ਪੜ੍ਹੇ ਲਿਖਿਓ ਮੇਰੇ ਵੀਰੋ, ਮਨ ਕਰਦਾ ਨਹੀਂ, ਆਸ਼ਾਸ਼ ਕਰਦਾ ਵੀ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਏਦਾਂ ਦੀ ਗੱਲ ਕਰਕੇ ਤੇ ਕਿੱਦਾਂ ਸੋਹਣਾ ਗੁਰੂ ਸਾਹਿਬ ਨੇ ਕਿਰਪਾ ਕਰਤੀ, ਆਪਣੀ ਪਾਵਰ ਨੂੰ ਪਛਾਣਨ ਦੀ ਗੱਲ ਕਰਤੀ। ਜਦੋਂ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਆਪਣਾ ਮੂਲ। ਜਦੋਂ ਗੁਰੂ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਸੋ ਸਾਰੇ ਬ੍ਰਹਿਮੰਡ ਦੇ ਤੇਰੇ ਪਿੰਡੇ 'ਚ ਵੀ ਉਹੀ ਹੈ। ਜਦੋਂ ਗੁਰੂ ਸਾਹਿਬ ਨੇ ਕਹੋ ਕਬੀਰ ਇਹ ਰਾਮ ਕੀ ਅੰਸ਼, ਜਦੋਂ ਇੱਕੋ ਅੰਕਾਰ ਕਿਹਾ, ਬਾਹਰ ਇੱਕੋ ਅੰਕਾਰ ਹਰ ਜਗ੍ਹਾ ਕਿਹਾ ਜਾ ਰਿਹਾ, ਵਾਰ ਵਾਰ ਹਰ ਰਾਗ ਤੋਂ ਪਹਿਲਾਂ ਇੱਕੋ ਅੰਕਾਰ ਲਾ ਰਹੇ, ਮਤਲਬ ਪਰਮਾਤਮਾ ਸਾਰੇ ਪਾਸੇ ਹੈ, ਇੱਕ ਦਾ ਹੀ ਪਸਾਰਾ, ਤੇ ਤੂੰ ਵਿੱਚ ਹੀ ਆ ਜਾਂਦਾ, ਬਾਹਰ ਨਹੀਂ ਕਿਤੇ, ਅੱਡ ਨਹੀਂ ਤੇਰੇ ਤੋਂ, ਵੱਖਰਾ ਨਹੀਂ ਕਿਤੇ। ਬਸ ਇਹ ਚੇਤਾ ਰੱਖਿਓ, ਜੇ ਆਹ ਨੁਕਤਾ ਸਾਡੇ ਸਮਝ 'ਚ ਆਇਆ ਹੁੰਦਾ ਤੇ ਅੱਜ ਨੂੰ ਪਤਾ ਲੱਗਦਾ ਵੀ ਦੁਨੀਆਂ ਦੇ ਨਕਸ਼ੇ ਤੇ ਪਤਾ ਲੱਗਦਾ ਵੀ ਰੱਬ ਦੀ ਮਨੌਤ ਕਿੰਨੀ ਵਧੀਆ। ਸਾਇੰਸ ਵੀ ਇੱਦਾਂ ਮੰਨੇਗੀ, ਵੱਡੇ ਤੋਂ ਵੱਡਾ ਸਾਇੰਟਿਸਟ ਇਹ ਮੰਨੇਗਾ ਵੀ ਆਹ ਠੀਕ ਹੈ, ਨਿਯਮਾਂ ਦੇ ਰੂਪ ਵਿੱਚ, ਲਾਅ ਆਫ ਨੇਚਰ 'ਚ ਸਭ ਦੇ ਵਿੱਚ ਵਸੀ ਇੱਕ ਐਨਰਜੀ ਹੈ, ਤੇ ਤੂੰ ਉਹਦਾ ਪਾਰਟ ਹੈ, ਉਹਦਾ ਪਾਰਟ, ਉਹਦਾ ਹਿੱਸਾ। ਇਹਦੇ 'ਤੇ ਕੋਈ ਸਵਾਲ ਨਹੀਂ ਖੜਾ ਕਰ ਸਕਦਾ, ਇਹ ਚੈਲੇਂਜ ਨਹੀਂ ਸੀ ਹੋ ਸਕਦਾ। ਪਰ ਸਾਡੀ ਪ੍ਰੋਬਲਮ ਇਹ ਰਹੀ, ਸਾਡੇ ਬੰਦਿਆਂ ਨੇ ਦੋ ਗੱਲਾਂ ਮੰਨ ਲਈਆਂ, ਇੱਕ ਘੱਟ ਘੱਟ 'ਚ ਮੰਨੀ ਜਾਂਦੀ ਸਾਰਿਆਂ 'ਚ ਰੱਬ ਹੈ, ਇੱਕ ਵੱਖਰਾ ਵੀ ਮੰਨਦੇ ਆ। ਇਹ ਢਾਂਚਾ ਖੜਾ ਹੋ ਗਿਆ ਪੁਜਾਰੀ ਵਾਲਾ, ਤਾਂ ਮੈਂ ਕਹਿੰਦਾ ਹੁੰਦਾ ਵੀ ਪੁਜਾਰੀ ਦਾ ਢਾਂਚਾ ਹੈ, ਪੁਜਾਰੀ ਵਾਲੇ ਰੱਬ ਨੂੰ ਅਸੀਂ ਮੰਨਦੇ। ਮੈਂ ਤਾਂ ਇਹ ਗੱਲ ਕਹਿੰਦਾ ਹੁੰਦਾ, ਰੱਬ ਸਾਡੇ ਸਾਰਿਆਂ 'ਚ, ਅਸੀਂ ਰੱਬ ਦਾ ਪਾਰਟ, ਰੱਬ ਦਾ ਹਿੱਸਾ ਬਣ ਕੇ ਵਿਚਰੋ। ਜੋ ਰੱਬ ਤੋਂ ਕਰਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਕਰਨਾ ਪੈ, ਜਿਹੜੇ ਸਾਡੇ ਹੁਣ। ਇਹਦਾ ਮਤਲਬ ਇਹ ਨਹੀਂ ਵੀ ਹਵਾ ਵੀ ਤੂੰ ਮੰਗਾਏਗਾ, ਸੂਰਜ ਵੀ ਤੂੰ ਜਾਣੇਗਾ, ਇਹਦਾ ਅਰਥ ਇਹ ਨਹੀਂ। ਜੋ ਤੂੰ ਕਰ ਸਕਦਾ ਉਹ ਤੈਨੂੰ ਹੀ ਕਰਨਾ ਪੈਣਾ, ਜੋ ਤੇਰੀ ਰਿਸਪੋਂਸੀਬਿਲਟੀ ਹੈ, ਕੁਦਰਤ ਨੇ ਜਿਹੜੀ ਤੇਰੀ ਜ਼ਿੰਮੇਵਾਰੀ ਦਿੱਤੀ ਹੈ ਉਹ ਤੈਨੂੰ ਹੀ ਨਿਭਾਉਣੀ ਪਏਗੀ। ਅੱਜ ਤੱਕ ਨਿਭਾਉਂਦਾ ਵੀ ਤੂੰ ਆਇਆ ਤੇ ਅੱਗੇ ਤੋਂ ਨਿਭਾਉਣਾ ਵੀ ਤੈਨੂੰ ਹੀ ਪੈਣਾ। ਫੈਸਲੇ ਪਹਿਲਾਂ ਵਾਲੇ ਵੀ ਤੇਰੇ ਹੀ ਸੀ ਤੇ ਅਗਲੇ ਫੈਸਲੇ ਵੀ ਤੈਨੂੰ ਲੈਣੇ ਪੈਣਗੇ। ਆਪਣੀ ਲਾਈਫ ਦਾ ਜ਼ਿੰਮੇਵਾਰ ਬਣ, ਵਧੀਆ ਨਿਭਾਏਗਾ ਕ੍ਰੈਡਿਟ ਦਿਆਂਗੇ, ਤੇ ਮਾੜੀ ਨਿਭਾਏਗਾ ਜ਼ਿੰਮੇਵਾਰੀ ਚੱਕ, ਫਿਰ ਵੀ ਗਲਤੀ ਹੋ ਗਈ। ਜ਼ਿੰਦਗੀ ਦਾ ਬੇੜਾ ਗਰਕ ਕਰ ਲਏਗਾ, ਜ਼ਿੰਮੇਵਾਰੀ ਤੇਰੀ, ਤੇ ਵਧੀਆ ਜਿਉਂਏਗਾ, ਕ੍ਰੈਡਿਟ ਵੀ ਤੈਨੂੰ ਮਿਲੇਗਾ, ਵੀ ਅਕਲ ਲਈ ਤੇ ਕ੍ਰੈਡਿਟ ਵੀ ਤੈਨੂੰ ਮਿਲੇਗਾ। ਰੱਬ ਜ਼ਿੰਮੇਵਾਰ ਨਹੀਂ, ਦੱਦਾ ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾ
ਆਪਣੇ
ਆਪਣਿਆ, ਜੋ ਮੈਂ ਕੀਆ
ਸੋ ਮੈਂ ਪਾਇਆ,
ਸੋ ਮੈਂ ਪਾਇਆ, ਦੋਸ਼ ਨਾ ਦੀਜੈ
ਅਮਰ।
ਬਾਹਰ ਕਿਸੇ ਬਾਹਰ ਕਿਸੇ ਚੀਜ਼ ਨੂੰ ਰਿਸਪੋਂਸੀਬਿਲਟੀ ਤੁਹਾਡੀ ਆਪਣੀ ਹੈ, ਕਿਸੇ 'ਤੇ ਦੋਸ਼ ਨਾ ਦਿਓ। ਕੋਈ ਵੀ ਬਾਹਰ ਬਾਹਰ ਸ਼ਕਤੀ ਨਹੀਂ, ਤੇਰੇ 'ਚ ਹੈ ਸਾਰਾ ਕੁਛ, ਸਾਡੇ 'ਚ ਹੈ। ਚੇਤਾ ਰੱਖਿਓ ਜੀ, ਇਹ ਇਹ ਸਪਸ਼ਟ ਗੱਲ ਹੈ ਵੀ ਗੁਰਬਾਣੀ ਸਾਨੂੰ ਸਾਡੇ ਨਾਲ ਜੋੜਦੀ ਹੈ, ਗੁਰਬਾਣੀ ਰੱਬ ਨਾਲ ਜੋੜਦੀ, ਰੱਬ ਸਾਡੇ ਵਿੱਚ ਹੈ। ਅਤੇ ਗੁਰਬਾਣੀ ਕਹਿੰਦੀ ਆਪਣੇ ਆਪ ਨੂੰ ਲੱਭ ਲੈ, ਰੱਬ ਲੱਭ ਜਾਏਗਾ, ਆਪਣੀ ਖੋਜ ਕਰ ਲੈ, ਬਸ ਰੱਬ ਦੀ ਖੋਜ ਹੋ ਜਾਏਗੀ, ਆਪਣੇ ਆਪ ਨੂੰ ਮਿਲ ਲੈ, ਰੱਬ ਨੂੰ ਮਿਲ ਲਏਗਾ ਸਪਸ਼ਟ। ਸਵਾਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜਦੇ ਹਾਂ ਜੀ, ਹੁਕਮਨਾਮਾ ਸੁਣ ਕੇ ਫਿਰ ਚੱਲਾਂਗੇ। ਬੇਨਤੀ ਹੈ ਕਿ ਕੱਲ੍ਹ ਦਾ ਐਤਵਾਰ ਦਾ ਦੀਵਾਨ ਇੱਕ ਰਹਿੰਦਾ ਹੈ, ਆਪਾਂ ਸਾਰਿਆਂ ਨੇ ਪਹੁੰਚ ਕੇ ਹਾਜ਼ਰੀ ਭਰਨੀ ਹੈ। ਇੱਕ ਤਾਂ ਹੁਣ ਸਮਾਪਤੀ ਤੋਂ ਬਾਅਦ ਜਾਇਓ, 5 ਮਿੰਟ ਲੱਗਣੇ, ਆਨੰਦ ਸਾਹਿਬ ਪੜ੍ਹਦੇ ਹਾਂ ਫਿਰ ਚੱਲਿਓ, ਕਾਹਲ ਨਾ ਕਰਿਓ। ਗੁਰੂ ਸਾਹਿਬ ਜਾਣਗੇ ਮਗਰ ਮਗਰ ਆਪਾਂ ਚੱਲਦੇ, ਇੱਕ ਦੀਵਾਨ ਕੰਮ ਦਾ ਰਹਿੰਦਾ, ਸਾਰੇ ਪਹੁੰਚ ਕੇ ਲਾਭ ਪ੍ਰਾਪਤ ਕਰੀਏ। ਹੋ ਸਕਦਾ ਜਿਹੜੀਆਂ ਗੱਲਾਂ ਮੈਂ ਕਰਦਾ, ਮੈਂ ਆਹ ਗੱਲ ਜਿਹੜੀ ਹੁਣ ਰੱਬ ਦਾ ਕੋਨਸੈਪਟ ਵੀ ਦੱਸ ਰਿਹਾ, ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਮੇਰਾ ਪ੍ਰਚਾਰ ਬੰਦ ਹੋ ਜਾਏ, ਆਹ ਗੱਲਾਂ ਜਿਹੜੀਆਂ ਮੈਂ ਇੱਦਾਂ ਦੀਆਂ ਕਰਦਾ। ਪਰ ਮੈਨੂੰ ਇਸ ਗੱਲ ਦਾ ਪਤਾ ਵੀ ਭਾਵੇਂ ਮੈਂ ਘਰ ਬਹਿ ਕੇ ਵੀ ਆਪਣੀ ਗੱਲ ਕਰ ਸਕਦਾ,
ਪਰ ਸੱਚ ਮੇਰੇ ਸਮਝ ਵਿੱਚ ਇੱਦਾਂ ਪੈਂਦੀ ਹੈ, ਮੈਨੂੰ ਇੱਦਾਂ ਲੱਗਦਾ ਵੀ ਇਹ ਗੱਲ ਜਿਹੜੀ ਅਸੀਂ ਬੜੇ ਵੱਡਾ ਟਪਲਾ ਲੱਗਾ ਸਾਨੂੰ ਭੁਲੇਖੇ 'ਚ, ਬਹੁਤ ਵੱਡੇ ਭੁਲੇਖੇ 'ਚ, ਅਤੇ ਸਾਡੇ ਜ਼ਿੰਮੇਵਾਰ ਵੱਡੇ ਵੱਡੇ ਵਿਦਵਾਨ ਬੰਦਿਆਂ ਦੀਆਂ ਲਿਖੀਆਂ ਕਿਤਾਬਾਂ ਪੁਜਾਰੀ ਵਾਲਾ ਰੱਬ ਨਾਲ ਮੰਨਦੀਆਂ, ਕੁਦਰਤ ਵਿੱਚ ਵਸਿਆ ਵੀ ਅਤੇ ਇੱਕ ਪੁਜਾਰੀ ਵਾਲਾ ਵੱਖਰਾ, ਉਹ ਫਲੋਸਫੀ ਇੰਨੀ ਜ਼ਿਆਦਾ ਸਾਡੇ 'ਤੇ ਲੋਡ ਕੀਤੀ ਹੋਈ ਹੈ, ਉਹਨਾਂ ਬੰਦਿਆਂ ਦੀਆਂ ਗੱਲਾਂ ਹਜ਼ਮ ਨਹੀਂ ਹੋਣੀ। ਵਿਰੋਧ ਜਿਹੜੇ ਹੈ ਸਾਰੇ ਵਰਗ ਕਰਦੇ, ਸੁਚੇਤ ਵੀ ਅਤੇ ਬਾਬੇ ਦੇ ਕਰਦੇ ਹੀ ਹੈ ਵਿਰੋਧ, ਪਰ ਸੁਚੇਤ ਵਰਗ ਵੀ ਵਿਰੋਧ ਕਰਦਾ। ਉਹਨਾਂ ਨੂੰ ਇਹ ਲੱਗਦਾ ਵੀ ਜੇ ਆਹ ਗੱਲ ਮੰਨੀ ਤਾਂ ਸਾਡੀਆਂ ਲਿਖੀਆਂ ਕਿਤਾਬਾਂ 20-50 ਕਿਤਾਬਾਂ ਰਿਜੈਕਟ ਹੋ ਜਾਣਗੀਆਂ, ਉਹਦੇ ਰੱਦੀ ਹੋ ਜਾਣੀ, ਉਹਦੀ ਫਿਲੋਸਫੀ ਗਲਤ ਹੋ ਜਾਏਗੀ, ਅਤੇ ਗਲਤੀ ਅਸੀਂ ਸਾਡੇ ਪੰਜਾਬੀਆਂ ਦਾ ਸੁਭਾਅ ਵੀ ਗਲਤੀ 'ਤੇ ਅਸੀਂ ਕਦੇ ਮੰਨਦੇ ਨਹੀਂ, ਅਸੀਂ ਗਲਤੀ ਨਹੀਂ ਮੰਨਦੇ। ਕਿੰਨੀਆਂ ਕਿੰਨੀਆਂ ਕਿਤਾਬਾਂ ਭਰੀਆਂ ਪਈਆਂ, ਪਰ ਰੱਬ ਪੁਜਾਰੀ ਵਾਲਾ ਉੱਧਰ ਨੂੰ ਜਾਈ ਜਾਂਦੀਆਂ, ਅਤੇ ਤਾਂ ਕਰਕੇ ਮੈਨੂੰ ਇਹ ਲੱਗਦਾ ਵੀ ਮੈਂ ਬਹੁਤੀ ਉਮੀਦ ਨਹੀਂ ਰੱਖਦਾ ਕਿ ਮੈਂ ਬੜਾ ਲੰਮਾ ਸਮਾਂ ਇੱਦਾਂ ਸਟੇਜਾਂ 'ਤੇ ਬਹਿ ਕੇ ਬੋਲ ਸਕਦਾ, ਕਿਉਂਕਿ ਇਹ ਗੱਲਾਂ ਸਾਰਿਆਂ 'ਤੇ ਫਿੱਟ ਹੋਣ ਵਾਲੀਆਂ ਨਹੀਂ। ਧਾਰਮਿਕ ਢਾਂਚਾ ਸੀ ਗੁਰੂ ਸਾਹਿਬ ਦੇ ਵੇਲੇ, ਉਹਨਾਂ ਨੇ ਧਰਮ ਦਾ ਪੂਰਾ ਢਾਂਚਾ ਚੁੱਕ ਕੇ ਅਤੇ ਆਪਣੀ ਜਿਹੜੀ ਗੁਰਮਤ ਜਿਹੜੀ ਫਿਲੋਸਫੀ ਦਿੱਤੀ ਹੈ ਨਾ, ਜਿਹੜਾ ਆਪਣੀ ਮਨੌਤ ਦਿੱਤੀ ਹੈ, ਉਹ ਐਸੀ ਮਨੌਤ ਹੈ ਜਿਹਨੂੰ ਦੁਨੀਆਂ ਦਾ ਸਾਇੰਸਦਾਨ ਕੋਈ ਚੈਲੇਂਜ ਨਹੀਂ ਕਰ ਸਕਦਾ। ਜਦੋਂ ਤੁਸੀਂ ਕੁਦਰਤ 'ਚ ਰੱਬ ਮੰਨ ਕੇ ਚੱਲੋਗੇ, ਸਾ ਘੱਟ ਘੱਟ ਵਿੱਚ ਵਸਿਆ ਬਾਹਰ ਨਾ ਮੰਨੋ, ਆਪਣੇ ਆਪ 'ਚ ਮੰਨ ਕੇ ਚੱਲੋ, ਅਤੇ ਕੌਣ ਸਵਾਲ ਕਰੇਗਾ ਫਿਰ ਉੱਥੇ। ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੁਝ ਹੋਰ ਵਿਖਾਇਆ, ਅਸੀਂ ਕੁਝ ਹੋਰ ਉਹ ਪੁਜਾਰੀ ਵਾਲਾ ਵੇਖ ਰਹੇ, ਜੋ ਪੁਜਾਰੀ ਨੇ ਵਿਖਾਇਆ ਸੀ ਨਾ, ਅਸੀਂ ਉਹੀ ਵੇਖੀ ਜਾਂਦੇ। ਸਾਨੂੰ ਐਨਕ ਲਾਉਣੀ ਪੈਣੀ ਗੁਰੂ ਨਾਨਕ ਵਾਲੀ, ਜਿਹੜੀ ਗੁਰੂ ਨਾਨਕ ਨੇ ਦਿੱਤੀ ਸੀ ਤੈਨੂੰ, ਇਹਦੀ ਇਹਨੂੰ ਲਾ ਕੇ ਫਿਰ ਵੇਖ, ਫਿਰ ਲਾ ਮੂਲ ਮੰਤਰ ਵਾਲੀ ਐਨਕ ਲਾ ਕੇ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਿਓ, ਇੱਕੋ ਅੰਕਾਰ ਦਾ ਖਹਿੜਾ ਨਾ ਛੱਡੀ। ਜਦੋਂ ਰੱਬ ਦੀ ਗੱਲ ਪਰਮਾਤਮਾ ਐ ਪਰਮਾਤਮਾ ਐ, ਫਿਰ ਚੇਤਾ ਰੱਖੀ ਵੀ ਇੱਕੋ ਅੰਕਾਰ ਕਿਹਾ ਸੀ ਗੁਰੂ ਨਾਨਕ ਨੇ, ਇੱਕੋ ਅੰਕਾਰ 'ਚ ਮੈਂ ਆਉਂਦਾ ਕਿ ਨਹੀਂ ਆਉਂਦਾ, ਇੱਕੋ ਅੰਕਾਰ 'ਚ ਤੇ ਫਿਰ ਮੈਂ ਵੀ ਆ ਜਾਂਦਾ। ਸਾਰੀ ਕਾਇਨਾਤ ਇੱਕੋ ਅੰਕਾਰ ਹੈ, ਇੱਕ ਦਾ ਪਸਾਰਾ ਹੈ, ਇੱਥੇ ਖੜਨਾ ਪੈਣਾ ਸਾਨੂੰ। ਅਤੇ ਬਾਕੀ ਭਾਈ ਆਓ ਸਾਰੇ ਰਲ ਕੇ, ਜਿਹਨਾਂ ਨੂੰ ਇਹ ਹਜ਼ਮ ਹੋ ਰਿਹਾ, ਉਹ ਸਾਡੇ ਵਾਸਤੇ ਇੱਕ ਲੋਟਰੀ ਵਾਲੀ ਗੱਲ ਹੈ ਵੀ ਜਿਹੜੇ ਕੁਝ ਕੋਈ ਬੰਦਾ ਸਾਡੀਆਂ ਆਹ ਗੱਲਾਂ ਹਜ਼ਮ ਕਰਦਾ, ਲੱਗਦਾ ਵੀ ਕਿਤੇ ਨਾ ਕਿਤੇ ਠੀਕ ਹੈ, ਪਰ ਸੱਚ ਇਹ ਹੋਈ ਹੈ, ਮੇਰਾ ਮਨ ਇਹ ਮੰਨਦਾ। ਬਾਕੀ ਹਰ ਬੰਦੇ ਦੀ ਆਪੋ ਆਪਣੀ ਮਨੌਤ ਹੈ, ਹਰ ਬੰਦਾ ਆਪਣੀ ਆਜ਼ਾਦ ਹੁੰਦਾ, ਉਹ ਭਾਵੇਂ ਕੋਈ ਭਾਵੇਂ ਸੱਪ ਨੂੰ ਰੱਬ ਮੰਨੇ, ਕੋਈ ਗਾਂ ਨੂੰ ਰੱਬ ਮੰਨੇ, ਕੋਈ ਚੰਦਰਮਾ ਨੂੰ ਰੱਬ ਕਵੇ, ਕੋਈ ਸੂਰਜ ਨੂੰ ਮੱਥੇ ਟੇਕੀ ਜਾਏ, ਕੋਈ ਜਿਹਨੂੰ ਮਰਜ਼ੀ ਮੱਥਾ, ਬੰਦਾ ਆਜ਼ਾਦ ਹੁੰਦਾ। ਪਰ ਮੈਨੂੰ ਲੱਗਦਾ ਗੁਰਬਾਣੀ ਕਹਿੰਦੀ ਹੈ ਆਪਣੇ ਆਪ ਨੂੰ ਲੱਭ, ਆਪਣੇ ਆਪ ਨੂੰ ਖੋਜ, ਆਪਣੇ ਆਪ ਨੂੰ ਪ੍ਰਗਟ ਕਰ, ਆਪਣੇ ਆਪ ਤੇਰੇ ਵਿੱਚ ਸੀ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਨਿਭਾਓ। ਮੇਰੇ ਵੀਰੋ, ਤੁਹਾਡੇ ਕੋਲ ਇੱਕ ਇੰਟਰਨੈਟ ਹੈ ਅਤੇ ਇੱਕ ਹੈ ਤੁਹਾਡੇ ਹੱਥ 'ਚ ਫੜਿਆ ਫੋਨ, ਅਤੇ ਤੂੰ ਲੱਭਦਾ ਰਹਿ ਵੀ ਕਿੱਧਰੋਂ ਤਰੰਗਾਂ ਆ ਰਹੀਆਂ, ਕਿਵੇਂ ਆ ਰਹੀਆਂ, ਉਹ ਤੇ ਚੱਲ ਤੇਰੇ ਕੋਲ ਫੋਨ ਸੀ, ਤੂੰ ਇਹਦੀਆਂ ਇਹਨੂੰ ਚਲਾਉਣਾ ਸਿੱਖ, ਤੇਰਾ ਤੇਰੇ ਕੰਮ ਆਉਣ ਵਾਲੀ ਚੀਜ਼ ਇਹ ਹੈ। ਤੈਨੂੰ ਉੱਡਦੀਆਂ ਫੋਟੋਆਂ ਨਹੀਂ ਦਿਸਦੀਆਂ ਵੀ ਕਿੱਥੋਂ ਆ ਰਹੀਆਂ, ਕਿਵੇਂ ਆ ਰਹੀਆਂ, ਉਹਦੇ ਚੱਕਰਾਂ 'ਚ ਪਏਗਾ ਜ਼ਿੰਦਗੀ ਲੱਗ ਜਾਣੀ ਫਿਰ, ਆ ਹੱਥ 'ਚ ਫੋਨ ਸੀ ਤੇਰਾ, ਇਹਨੂੰ ਚਲਾਉਣਾ ਸਿੱਖ ਲੈ। ਅਸੀਂ ਆ ਸ਼ਰੀ ਆ ਵੇਖਿਓ, ਆ ਦੇਹ ਹੈ ਸਾਡੀ, ਇਹ ਫੋਨ ਵਾਂਗੂ ਹੀ ਹੈ ਬਸ, ਕਿਸੇ ਇੱਕ ਕਨੈਕਸ਼ਨ 'ਤੇ ਹੈ ਹੀ ਇਹ ਸਾਰੇ ਬ੍ਰਹਿਮੰਡ ਦਾ, ਬ੍ਰਹਿਮੰਡ ਦੇ ਵਿੱਚ ਸਾਹ ਲੈਂਦੇ ਹਾਂ, ਉਹਦੇ ਚੱਕਰਾਂ 'ਚ ਨਾ ਪਾਓ, ਆਪਣੇ ਆਪ ਨੂੰ ਆਪਣੇ ਗੁਣ ਲੱਭ ਲੈ, ਇਹਨੂੰ ਚਲਾਉਣਾ ਸਿੱਖ, ਜਿੰਨਾ ਜੀਵਨ ਤੇਰੇ ਸਾਹਮਣੇ ਹੈ ਇਹਨੂੰ ਜਾਂਚ ਸਿੱਖ। ਫੋਨ ਚਲਾਉਣਾ ਆਉਂਦਾ ਨਹੀਂ, ਐਪ ਡਾਊਨਲੋਡ ਹੈ ਇਹਨੂੰ ਡਾਊਨਲੋਡ ਨਹੀਂ ਕਰਨੀਆਂ ਆਈਆਂ, ਆਹ ਵਰਤਣਾ ਨਹੀਂ ਆਇਆ, ਅਤੇ ਇੰਟਰਨੈਟ ਲੱਭਦਾ ਫਿਰ ਵੀ ਕਿੱਥੋਂ ਤਰੰਗਾਂ ਆਉਂਦੀਆਂ, ਕਿਵੇਂ ਆਉਂਦੀਆਂ, ਤੂੰ ਆਪਣੇ ਆਪ ਨੂੰ ਖੋਜ ਲੈ, ਤੇਰੀ ਲੋੜ ਤੈਨੂੰ ਹੈ, ਆਪਣੇ ਇਹਦੀ ਲੋੜ ਹੈ, ਆਹ ਦਿਮਾਗ ਹੈ ਇਹਨੂੰ ਚਲਾ, ਆਹ ਜਿਹੜਾ ਤੇਰੇ ਕੋਲ ਇਹਨੂੰ ਵਰਤਣਾ ਸਿੱਖ, ਇਹਦੀ ਲੋੜ ਹੈ ਇਹਨੂੰ ਖੋਜੋ ਜਿੰਨਾ ਖੋਜਿਆ ਜਾ ਸਕਦਾ, ਆਪਣੇ ਆਪ ਨੂੰ ਲੱਭੋ ਭਾਈ, ਇਹਦੇ ਨਾਲ ਜ਼ਿੰਦਗੀ ਬਦਲੇਗੀ। ਆਓ ਗੱਜ ਕੇ ਅਨੰਦ ਸਾਹਿਬ 'ਚ ਬੋਲੋ। ਕੱਲ੍ਹ ਆਪਾਂ ਤਕਰੀਬਨ 11:30 ਆਪਾਂ ਸ਼ੁਰੂ ਕਰਾਂਗੇ, 11:30 ਤੋਂ ਲੈ ਕੇ 1:30 ਤੱਕ ਦੁਪਹਿਰ ਦਾ ਦੀਵਾਨ। ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਵੀਰਾਂ ਨੂੰ ਬੇਨਤੀ, ਸਾਰੇ ਆਓ ਕੱਲ੍ਹ ਦੇ ਦੀਵਾਨ 'ਚ, ਫਿਰ ਰਲ ਕੇ ਹਾਜ਼ਰੀ ਭਰੀਏ, ਇੱਦਾਂ ਹੀ ਇਕੱਠੇ ਬਹਿ ਕੇ ਕੁਝ ਸਮਾਂ ਵਿਚਾਰ ਕਰੀਏ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ, ਸਾਰੀ ਸੰਗਤ ਅਨੰਦ ਸਾਹਿਬ 'ਚ ਬੋਲੋ। ਬਾਕੀ ਸਾਰੇ ਰਲ ਕੇ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਪ੍ਰਬੰਧਕਾਂ ਦਾ, ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ, ਸਾਰੇ ਸਹਿਯੋਗ ਦਿਓ, ਤਨ ਕਰਕੇ ਮਨ ਕਰਕੇ ਧਨ ਕਰਕੇ ਜਿੱਦਾਂ ਵੀ ਆਪਾਂ ਕਰ ਸਕਦੇ ਹਾਂ, ਸਾਰੇ ਰਲ ਮਿਲ ਕੇ ਆਪਾਂ ਆਪੋ ਆਪਣਾ ਯੋਗਦਾਨ ਪਾਇਆ ਕਰੋ, ਤਾਂ ਜੋ ਹਿੰਮਤ ਨਾਲ ਪ੍ਰਬੰਧਕ ਇੱਦਾਂ ਦੇ ਉੱਦਮ ਉਪਰਾਲੇ ਕਰਦੇ ਰਹਿਣ, ਇਹ ਉੱਦਮ ਕਰਦੇ ਰਹਿਣ, ਉਹਦੇ ਲਈ ਸਾਰੇ ਜਣੇ ਕੋਸ਼ਿਸ਼ ਕਰਿਆ ਕਰੋ। ਗੱਜ ਕੇ ਅਨੰਦ ਸਾਹਿਬ 'ਚ ਬੋਲੋ।
ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਨੇ ਪਾਇਆ
ਸਵਾਮੀ ਤੂੰ ਕਿਉਂ ਮਨੋ ਪਸਾਰੇ ਸਾਹਿਬ ਕਰਦੇ
ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਰਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖ ਕੇ ਬੋਲੋ ਜੀ
ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਪਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਚਰਿਆਈ ਦੇ ਤੇ ਫਤਿਹ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਈ ਬਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਦਮਾਣਿਆਂ ਦੇ ਮਾਨ ਨੇਤਾਣਿਆਂ ਦੇ ਦਾਨ ਨੇ ਗੋਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਗੁਰੂ ਨਾਨਕ ਗੁਰਸਿੱਖ ਗੁਰਦੁਆਰਾ ਲਿੰਡਨ ਸਾਹਿਬ ਦੀਆਂ ਸੰਗਤਾਂ ਨੂੰ ਚਾਰ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੂ ਸਾਹਿਬ ਜਥਿਆਂ ਨੇ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਹਰੀ ਜਸ ਕੀਰਤਨ ਹੋਇਆ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲਕੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਤੁਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀਓ ਕਬੀਰ ਗੂੰਗਾ ਹੁਆ ਬਾਬਰਾ ਬਹਿਰਾ ਹੁਆ ਕਾਂ ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਕਬੀਰ ਸਤਿਗੁਰ ਸੂਰਮੇ ਬਹਿਆ ਬਾਏ ਲਾਗਤ ਹੀ ਪੋਏ ਗਿਰ ਭਰਿਆ ਪਰਾ ਕਰੇ ਜੇ ਸ਼ੇ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਿਲਾ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਵਿਆਪੈ ਜਾਂ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਵਿਆਪੈ ਜਾਂ ਕਉ ਓਟ ਦੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪਸਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕੀਤਾ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਜਵਾਨਾਂ ਦੀ ਅਰਦਾਸ ਬੇਨਤੀ ਤੋਂ ਪਹਿਲਾਂ ਆਪਾਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਟੱਡੀਆਂ ਵਾਲੇ, ਉਹਨਾਂ ਦੇ ਦੀਵਾਨ ਸਰਵਣ ਕਰਦੇ ਆ ਰਹੇ ਹਾਂ ਪਰਸੋਂ ਰੋਜ਼ ਤੋਂ। ਧੰਨਵਾਦ ਹੈ ਜਿਨ੍ਹਾਂ ਨੇ ਇਹ ਸਮਾਂ ਕੱਢਿਆ ਇੱਥੋਂ ਦੀਆਂ ਲੰਡਨ ਦੀਆਂ ਬੈਲਿੰਗਹਮ ਦੀਆਂ ਸੰਗਤਾਂ ਵਾਸਤੇ। ਔਰ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਹੜੇ ਆਪਾਂ ਨੂੰ ਇਹ ਸਾਰਿਆਂ ਨੂੰ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਗੁਰੂ ਰੂਪਸਾ ਸਿੰਘ ਜੀਓ, ਗੱਲ ਚੱਲ ਰਹੀ ਹੈ ਸੰਗਤ ਦੀ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਇਹ ਸੱਚਾਈ ਹੈ ਕਿ ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ। ਜਿੰਨੇ ਵੀ ਅੱਜ ਸੰਗਤ ਕਰ ਰਹੇ ਨੇ ਸਾਧ ਸੰਗਤ ਜੀ, ਬਟਭਾਗੇ ਹੋ ਆਪ ਸਾਰੇ। ਔਰ ਦੂਰ ਦਰੇਡੇ ਬੈਠੇ ਜਿੰਨੇ ਵੀ ਇੰਟਰਨੈਟ ਰਾਹੀਂ ਇਸ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਨੇ, ਭਾਈ ਸਾਹਿਬ ਜੀ ਨੂੰ ਸਰਵਣ ਕਰ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਉਹਨਾਂ ਦੇ ਵੀ ਭਾਗ ਬਹੁਤ ਅੱਛੇ ਨੇ ਜਿਨ੍ਹਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ ਹੈ। ਸੋ ਗੁਰੂ ਰੂਪਸਾ ਸੰਗਤ ਜੀਓ, ਜੋ ਵੀ ਸਮਾਂ ਆਪਾਂ ਨੂੰ ਮਿਲਿਆ ਹੈ, ਗੱਲ ਅੱਜ ਚੱਲ ਰਹੀ ਸੀ ਆ ਗਿਆਨ ਦੀ। ਗਿਆਨ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਇਹ ਸੱਚਾਈ ਹੈ ਕਿ ਸੰਗਤ ਤੋਂ ਬਿਨਾਂ ਆਪਾਂ ਕੁਝ ਨਹੀਂ ਕਰ ਸਕਦੇ, ਕੁਝ ਨਹੀਂ ਪ੍ਰਾਪਤ ਹੋ ਸਕਦਾ। ਜਿਵੇਂ ਕਹਿੰਦੇ ਨੇ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ। ਔਰ ਇੱਥੇ ਇੱਕ ਸੂਫੀ ਸ਼ਾਇਰ ਨੇ ਦੋ ਗੱਲਾਂ ਬੜੀਆਂ ਕਮਾਲ ਦੀਆਂ ਆਖੀਆਂ ਨੇ ਕਿ ਖੁਦਾ ਕੋ ਪਾਣੇ ਸੇ ਤਕਦੀਰ ਬਦਲ ਜਾਤੀ ਹੈ, ਆਈਨਾ ਵੋਹੀ ਰਹਿਤਾ ਹੈ, मगर तस्वीर बदल जाती है। आपां देखते हाँ जन्म हुंदा है बचपन जवानी बढ़ेपा फिर इस संसार तो चाले पाते हाँ आईना उही है भाव गुरु साडे एक ने गुरु ग्रंथ साहिब जी एक ने जिन्हां तों सानूं ज्ञान प्राप्त हुंदा है ज्ञान प्राप्त करके ही असी इस संसार विच अपना जीवन गुजारना है। सो गुरु रूप साहिब संगत जीओ आप आईया सारिया संगतां दा बहुत बहुत धन्यवाद जी आया हार्दिक स्वागत। एक दो बेनतियां ने पहली बेनती कि सवेरे ठीक 8 बजे अमृत संचार होणगे पूर्ण प्रबंध किए हुए ने सारिया संगतां नूं बेनती है कि जिन्हां ने अजे नाम नहीं लिखाए वो अपने नाम जरूर लिखाउण दी कृपालता करन। गुरु रूप साहिब संगत जीओ चौथी पातशाही धन धन साहिब श्री गुरु रामदास जी महाराज उन्हां दा आगमन पुरब कल रोज तो गुरु घर विखे अखंड पाठ साहिब प्रारंभ होए ने जिन्हां दे संपूर्ण भोग ठीक कल नूं 10 बजे पैणगे उपरंत कीर्तन दरबार सजणगे इसे ही वड्डे हाल दे अंदर आपां दीवाना दे विच हाजरियां भरनियां ने। एक गल गुरु रूप साहिब संगत जी आप जी नाल सांझी करनी है कि जिवें कि भाई साहिब जी दे दीवाना नूं रोकण दी कोशिश कीती गई इत्थे सानूं भी बहुत फोन आए ने और अज एक नवी गल सामने आई है वो ये कि उन्होंने जो गुरु घर की लंडन की कमेटी है उन्होंने जेड़े दीवान रोकण आने वाले सन उन्हां कोलों माफ़ी मंग ली कि साढ़े कोलों गलती हो गई जबकि यह गल बिल्कुल गलत है। मैं हैरान हाँ कि धन गुरु गोबिंद सिंह जी महाराज वालों खंडे बाटे का अमृत छकण वाले ये लोग ये झूठिया गल्लां झूठिया अफवाहां फैला रहे ने ये कदे हो नहीं सकता और सारे ही कमेटी मैंबरां ने वो शामिल सन जदों ये फोन की गल हुई है कि इस बार असी ये अपने जो प्रोग्राम अलीके ने 4-5-6 महीने हो गए ने पर गल तुसी अज कर रहे हो जबकि कल नूं दीवान शुरू होने वाले ने। सो गुरु प्यारी साहिब संगत जीओ इन्हां अफवाहां तो बचण की लोड़ है आपां उन्हां लोगों के मगर नहीं लगना जिहड़े लोग ये गलतियां करते ने गलतियां आप करते ने और गलत सानू दस रहे ने। अब बाणी दे विच आपां दीवाना दे विच की आपां सरवण किया है कि गलतियां असी खुद कर रहे हैं और सानू भुगतनिया भी खुद नूं पैणगियां और जिहड़े इंसान इहो जिहियां अफवाहां फैलाउंदे ने आपां नूं सचेत रहण की लोड़ है सतर्क लैण की लोड़ है कि गुरु का ज्ञान तो सारिआं लई सांझा है बलिहारी कुदरत बसिया तेरा अंत ना जाए लख्या ये कुदरत दे करिश्मे ने ये असी हर इंसान इस कुदरत का एक जर्रा हाँ ज्ञान गुरु सर्व व्यापक है जर्रे जर्रे दे विच व्यापक है जिस दे विच असी भी सारे आने हैं। भाई साहब ने बहुत वधिया विख्यान किया है मैं एक मिनट वास्ते गुरु घर के मुख सेवादार साहब सुखवंत सिंह जी गिल उन्होंने बेनती करा कि 2 मिनट वास्ते अपने विचार साझे कर। वाहेगुरु जी का खालसा वाहेगुरु जी की फतेह।
गुरु महाराज की हजूरी विच सजी गुरु रूप साध संगत जी वाहेगुरु जी का खालसा श्री वाहेगुरु जी की फतेह। आप सारिआं दा ही बहुत बहुत धन्नवाद इन्हां समागमां नूं कामयाब करन लई। भाई रणजीत सिंह खालसा होरां दा मैं अपनी कमेटी वल्लों अते इत्थों दीआं संगतां वल्लों तहे दिलों शुक्रगुजार हाँ जो कि अज सानू सिख संगतां नूं पुजारीवाद दे विचों कढ़न दी कोशिश कर रहे हन अते ओ लोग जिहड़े अपने आप नूं शायद कदी उह टकसाली बन जांदे हन कदी समकाली बन जांदे हन कदे अकाली टकसाली बन जांदे हन कदे टकसाली अकाली बन जांदे हन सानू नहीं पता कि उह किहड़े सिख हन जिहड़े झूठ दे झूठ मारन दे बड़े ही ओह जिहड़े झूठ मारन दे बड़े माहर हन। आ हुणे हुणे झूठ मारिया कि देखो अमृत छके होए इन्हां लोकां दे मैं कोई माड़ा शब्द इन्हां दे खिलाफ नहीं बोलूंगा पर मैं एक गल दसूंगा कि किहड़े ये गुरु दे सिख हन जिहड़े अपने कोलों गल्लां बना बना के ते वीडियो पा रहे हन जी साडी प्रधान नाल इह गल होई जी प्रधान ने माफ़ी मंगी जी असी सतगुर ने कहा कि मूर्ख नाल ना लुझिए ਅਸੀਂ ਇਹਨਾਂ ਮੂਰਖਾਂ ਨਾਲ ਲੁੱਝਣਾ ਨਹੀਂ ਚਾਹੁੰਦੇ ਸੀਗੇ, ਇਸ ਕਰਕੇ ਅਸੀਂ ਇਹਨਾਂ ਨੂੰ ਬੜੇ ਤਰੀਕੇ ਨਾਲ ਜਵਾਬ ਦਿੱਤਾ ਕਿ ਸਾਡੇ ਸਮਾਗਮ ਹੁਣ ਪੱਕੇ ਹਨ, ਹੋਣੇ ਹਨ, ਸਾਡੀ ਕਮੇਟੀ ਦਾ ਇਹ ਫੈਸਲਾ ਹੈ, ਇੱਥੋਂ ਦੀਆਂ ਸੰਗਤਾਂ ਦਾ, ਸਰੀ ਦੀਆਂ ਸੰਗਤਾਂ ਦਾ, ਸਿਆਟਲ ਦੀਆਂ ਸੰਗਤਾਂ ਦਾ, USA ਦੀਆਂ, ਕੈਨੇਡਾ ਦੀਆਂ ਸੰਗਤਾਂ ਦਾ ਇਹ ਫੈਸਲਾ ਹੈ ਕਿ ਇਹ ਸਮਾਗਮ ਕਰਾਉਣੇ ਹਨ। ਉਹਨਾਂ ਨੇ ਹੀ ਸਾਨੂੰ ਕਿਹਾ ਕਿ ਤੁਸੀਂ ਇਹ ਸਮਾਗਮ ਕਰਾਓ, ਕਿ ਇਹ ਸਾਡਾ ਫੈਸਲਾ ਨਹੀਂ, ਇਹ ਸੰਗਤਾਂ ਦਾ ਫੈਸਲਾ ਹੈ। ਭਾਈ ਰਣਜੀਤ ਸਿੰਘ ਹੋਣਾ ਦੇ ਦੀਵਾਨ ਲਵਾਉਣੇ ਸੰਗਤਾਂ ਦਾ ਫੈਸਲਾ ਹੈ। ਮੈਂ ਇੱਕ ਗੱਲ ਪੁੱਛਦਾ ਇਹਨਾਂ ਨੂੰ, ਇਹਨਾਂ ਝੂਠੇ ਸਿੱਖਾਂ ਨੂੰ, ਕਿ ਇਹਨਾਂ ਕੋਲ ਕਿਹੜਾ ਇਹ ਗੁਰੂ ਸਾਹਿਬ ਨੇ ਸਰਟੀਫਿਕੇਟ ਦਿੱਤਾ ਹੋਇਆ ਹੈ ਕਿ ਕਿਸੇ ਨੂੰ ਬੋਲਣ ਤੋਂ ਰੋਕਣ ਦਾ। ਅੱਜ ਸਿੱਖ ਧਰਮ ਦੀ ਬੁਨਿਆਦ, ਸਿੱਖ ਧਰਮ ਦੀ ਬੁਨਿਆਦ 14ਵੀਂ ਸਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਤੇ ਉਹ ਬੁਨਿਆਦ ਇਹਨਾਂ ਹੀ ਨੀਹਾਂ ਤੇ ਸੀਗੀ ਕਿ ਧੱਕਾ ਜ਼ੁਲਮ ਨਾ ਕਰਨਾ ਤੇ ਨਾ ਸਹਿਣਾ। ਤੁਸੀਂ ਦੇਖੋ ਕਿ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ, ਉਹਨਾਂ ਨੇ ਕਿਹਾ ਇਸਤਰੀ ਦਾ ਉਹਨਾਂ ਨੇ ਸਨਮਾਨ ਦਵਾਇਆ ਸਾਰਿਆਂ ਨੂੰ, ਉਹਨਾਂ ਨੇ ਕਿਹਾ ਬੋਲਣ ਦੀ ਆਜ਼ਾਦੀ ਹੈ, ਧਰਮ ਕੋਈ ਵੀ ਹੋਵੇ, ਜਿਹਨੇ ਕਿਸੇ ਨੇ ਧਰਮ ਅਪਣਾਉਣਾ ਇਹ ਉਸ ਦੀ ਮਰਜ਼ੀ ਹੈ ਕਿ ਉਹਨੇ ਕਿਹੜਾ ਅਪਣਾਉਣਾ ਹੈ। ਸੋ ਉਦੋਂ 1400 ਈਸਵੀ ਦੇ ਵਿੱਚ ਇਹ ਉਹਨਾਂ ਨੇ ਸਾਡੇ ਵਿੱਚ ਇਹ ਕੰਸੈਪਟ ਲਿਆਂਦਾ। ਇੱਥੇ ਅਸੀਂ ਆ ਗਏ, ਇੱਦਾਂ ਦੇਸ਼ਾਂ ਵਿੱਚ ਪਹਿਲਾਂ ਹੀ ਇਹ ਕੰਸੈਪਟ ਹੈ ਕਿ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੈ। ਕੁਛ ਸਮੇਂ ਤੋਂ ਪਹਿਲਾਂ ਨਹੀਂ ਸੀ, ਇਹਨਾਂ ਨੇ ਵੀ ਇਸ ਗੱਲ ਦਾ ਫੈਸਲਾ ਕਰ ਲਿਆ ਕੋਈ 70 ਸਾਲ ਪਹਿਲਾਂ ਕਿ ਹਰ ਇੱਕ ਨੂੰ ਧਰਮ, ਹਰ ਇੱਕ ਨੂੰ ਆਪਣਾ ਧਰਮ ਅਪਣਾਉਣ ਦੀ ਆਜ਼ਾਦੀ ਹੈ, ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੈ, ਔਰ ਲੋਕ ਇੱਥੇ ਬੋਲਦੇ ਨੇ, ਕੋਈ ਜਾ ਕੇ ਕਿਸੇ ਨੂੰ ਰੋਕਦਾ ਨਹੀਂ। ਤੁਸੀਂ ਆਪਦਾ ਰੋਸ ਪ੍ਰਗਟ ਕਰ ਸਕਦੇ ਹਾਂ ਖੜ ਕੇ, ਤੁਸੀਂ ਆਪਦੀ ਗੱਲ ਲਿਖ ਕੇ ਦੇ ਸਕਦੇ ਹਾਂ, ਪਰ ਇਹ ਨਹੀਂ ਕਿ ਜੇ ਕਿਤੇ ਕੋਈ ਮਹਾਂਪੁਰਸ਼ ਜਾਂ ਕੋਈ ਕਥਾਵਾਚਕ ਜਾਂ ਕੋਈ ਉਹ ਇਨਸਾਨ ਜਿਹੜਾ ਅੱਜ ਦੁਨੀਆਂ ਨੂੰ ਰੋਸ਼ਨੀ ਦੇਣ ਦੀ ਕੋਸ਼ਿਸ਼ ਕਰ ਰਿਹਾ, ਕੁਛ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਗਿਆਨ ਕੀ ਹੈ, ਅਸੀਂ ਗਿਆਨ ਨਾਲ ਆਪਦਾ ਜੀਵਨ ਕਿਸ ਤਰ੍ਹਾਂ ਸੁਧਾਰਨਾ ਹੈ, ਅਸੀਂ ਪੁਜਾਰੀਵਾਦ ਦੇ ਚਾਂਸੇ ਦੇ ਵਿੱਚੋਂ ਨਿਕਲਣਾ ਹੈ। ਔਰ ਇਹ ਲੋਕ ਉਹਨਾਂ ਪੁਜਾਰੀਆਂ ਦੇ ਹੀ ਚੇਲੇ ਹਨ ਜਿਹੜੇ ਕਿ ਚਾਹੁੰਦੇ ਨੇ, ਉਹਨਾਂ ਬਾਬਿਆਂ ਦੇ ਹੀ ਇਹ ਸ਼ਾਗਿਰਦ ਹਨ ਜਿਹੜੇ ਚਾਹੁੰਦੇ ਨੇ ਕਿ ਸਿੱਖ ਸੰਗਤ ਨੂੰ ਗਿਆਨ ਮਿਲ ਜਾਏ ਤੇ ਉਹ ਗੁਰੂ ਦੀ ਗੱਲ ਮੰਨ ਕੇ ਆਪਦੇ ਜੀਵਨ ਨੂੰ ਸੁਧਾਰ ਲੈਣ, ਔਰ ਇਹਨਾਂ ਦੇ ਬਾਬਾ ਜੀ, ਇਹਨਾਂ ਬਾਬਿਆਂ ਦੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਹੋ ਜਾਣ। ਸੋ ਇਹਨਾਂ ਨੂੰ ਇੱਕੋ ਹੀ ਡਰ ਆ, ਇਹਨਾਂ ਦੀਆਂ ਜਿਹੜੀਆਂ ਦੁਕਾਨਾਂ ਚੱਲਦੀਆਂ ਉਹ ਬੰਦ ਹੋ ਜਾਣਗੀਆਂ ਜੇ ਭਾਈ ਰਣਜੀਤ ਸਿੰਘ ਪ੍ਰਚਾਰ ਕਰਦੇ ਰਹੇ। ਪਰ ਮੈਂ ਅੱਜ ਇਹਨਾਂ ਦੇ ਦਲੇਰੀ ਦੀ ਦਾਤ ਦਿੰਦਾ ਕਿ ਇਹ ਬੜੀ ਹਿੰਮਤ ਦੇ ਨਾਲ ਸੰਗਤਾਂ ਨੂੰ ਬੜੇ ਹੀ ਸੂਝਬੂਝ ਨਾਲ, ਬੜੇ ਹੀ ਤਰਕ ਦੇ ਨਾਲ, ਲੌਜਿਕ ਦੇ ਨਾਲ ਇਹ ਗੱਲ ਸਮਝਾ ਰਹੇ ਆ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਕਿਹਾ। ਔਰ ਅਸੀਂ ਜੇ ਇਸ ਇਤਿਹਾਸ ਨੂੰ ਦੇਖੀਏ, ਗੁਰੂ ਨਾਨਕ ਦੇਵ ਜੀ ਨੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਆਵਾਜ਼ ਉਠਾਈ, ਜਿਹੜੀ ਗੁਰੂ ਗੋਬਿੰਦ ਸਿੰਘ ਨੇ ਲੋੜ ਪੈਣ ਤੇ ਤਲਵਾਰ ਵੀ ਚੱਕੀ। ਸੋ ਸਾਨੂੰ ਇਹ ਸਮਝਣਾ ਚਾਹੀਦਾ, ਇਹ ਲੋਕ ਸਿੱਖ ਕਹਾਉਣ ਦੇ ਬਿਲਕੁਲ ਹੀ ਲਾਇਕ ਨਹੀਂ ਗਏ। ਅਸੀਂ ਭਾਈ ਰਣਜੀਤ ਸਿੰਘ ਹੋਣਾ ਦਾ ਪੂਰਾ ਇੱਥੋਂ ਦੀ ਕਮੇਟੀ ਜਿਹੜੀ ਹੈ ਉਹ ਸਾਥ ਦੇਵਾਂਗੇ, ਔਰ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ। ਉਹਨਾਂ ਨੇ ਕਿਹਾ ਉਹ ਜਿਹੜੇ ਝੂਠ ਮਾਰਨ ਵਾਲੇ ਸਿੱਖ, ਉਹਨਾਂ ਨੇ ਕਿਹਾ, ਇਹਨਾਂ ਨੇ ਸਾਨੂੰ ਕਿਹਾ ਅਸੀਂ ਅੱਗੋਂ ਤੋਂ ਦੀਵਾਨ ਨਹੀਂ ਲਵਾਵਾਂਗੇ, ਅਸੀਂ ਮੈਂ ਸੰਗਤਾਂ ਤੋਂ ਅੱਜ ਹੱਥ ਖੜੇ ਕਰਕੇ ਇਸ ਗੱਲ ਦੀ ਇਜਾਜ਼ਤ ਲੈਣਾ ਕਿ ਜੇ ਤੁਸੀਂ ਕਹੋ ਤਾਂ ਅਸੀਂ ਭਾਈ ਰਣਜੀਤ ਸਿੰਘ ਉਹਨਾਂ ਨੂੰ ਕਹਾਂਗੇ ਕਿ ਅਗਲੇ ਸਾਲ ਫਿਰ ਦੀਵਾਨ ਲਾਉਣ। ਸੋ ਇੱਕ ਜਗਾਰਾ ਛੱਡਾਂਗੇ, ਜਗਾਰਾ ਬੋਲੇ ਸੰਗਤਾਂ ਨੇ ਜਕਾਰਾ ਛੱਡ ਦਿੱਤਾ। ਸੋ ਅਸੀਂ ਭਾਈ ਰਣਜੀਤ ਸਿੰਘ ਹੋਣਾਂ ਨੂੰ ਇਹ ਬੇਨਤੀ ਕਰਾਂਗੇ ਕਿ ਅਗਲੇ ਸਾਲ ਤੁਸੀਂ ਸਾਨੂੰ ਫਿਰ ਸਮਾਂ ਦਿਓ ਦੀਵਾਨਾਂ ਦਾ, ਅਤੇ ਵੱਧ ਤੋਂ ਦੀਵਾਨ ਵੱਧ ਤੋਂ ਵੱਧ ਅਸੀਂ ਵੱਧ ਤੋਂ ਵੱਧ ਦੀਵਾਨ ਇੱਥੇ ਲਾਓ। ਇੱਥੋਂ ਦੀਆਂ ਸੰਗਤਾਂ ਨੂੰ ਜਾਗਰਤੀ ਜੋ ਤੁਸੀਂ ਦੇ ਰਹੇ ਹਾਂ ਉਸ ਨਾਲ ਅਸੀਂ ਤੁਹਾਡੇ ਨਾਲ ਅਸੀਂ ਸਹਿਮਤ ਹਾਂ। ਗੁਰੂ ਦੀ ਗੱਲ ਤੁਸੀਂ, ਗੁਰੂ ਨੇ ਜੋ ਕਹੀ ਉਸੇ ਲਹਿਜੇ 'ਚ ਕਰ ਰਹੇ ਹਾਂ, ਅਤੇ ਇੱਦਾਂ ਹੀ ਹੋਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।